ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ,
ਸੱਚਾ ਸਿਰਜਣਹਾਰ ਸੱਚ ਸਮਾਇਆ।
ਹਾਂ, ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਰਾਹੀਂ ਸਿਰਜਣਹਾਰ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਨੇ। ਉਹ ਵਾਹਿਗੁਰੂ ਸੱਚਾ ਹੈ, ਸਿਰਜਣਹਾਰ ਸਭ ਨੂੰ ਸਿਰਜ ਰਿਹਾ, ਸਭ ਨੂੰ ਬਣਾ ਰਿਹਾ। ਜਿੰਨੀ ਕਾਲ ਕਾਇਨਾਤ ਹੈ ਸਾਰੀ ਉਹਦੀ ਸਿਰਜੀ ਹੋਈ ਹੈ, ਸਭ ਉਹਨੇ ਬਣਾਈ ਹੈ। ਇਸ ਕਰਕੇ ਨਾਂ ਪੈ ਗਿਆ ਸਿਰਜਣਹਾਰ। ਅਤੇ ਸੱਚ ਸਮਾਇਆ, ਇਹਨੂੰ ਸਿਰਜ ਕੇ ਆਪ ਸੱਚ ਰੂਪ ਹੋ ਕੇ ਇਹਦੇ ਵਿੱਚ ਸਮਾਇਆ ਹੋਇਆ ਹੈ। ਇਹਨੂੰ ਪਹਿਲਾਂ ਬਣਾਇਆ ਸੰਸਾਰ ਨੂੰ, ਬਣਾ ਕੇ ਫਿਰ ਸੁਣਨਾ ਨਹੀਂ ਛੱਡਿਆ, ਉਹਦੇ ਵਿੱਚ ਆਪ ਸਮਾਇਆ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਉਹਦੇ ਵਿੱਚ ਵਾਸ ਹੈ। ਇਹਦਾ ਸੁਖਮਨੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ, ਆਪ ਸੱਤ ਕੀ ਆ ਸਭ ਸੱਤ, ਆਪ ਵੀ ਸੱਤ ਹੈ, ਜੋ ਉਹਨੇ ਕੀਤਾ ਉਹਦੀ ਕਿਰਤ ਵੀ ਸੱਚੀ ਆ। ਅਤੇ ਇਸ ਪ੍ਰਭ 'ਤੇ ਸਗਲੀ ਉਤਪਤ, ਉਸ ਤੋਂ ਹੀ ਸਾਰੀ ਉਤਪਤੀ ਹੋਈ ਹੈ, ਸਾਰਿਆਂ ਵਿੱਚ ਸਮਾਇਆ ਹੋਇਆ।
ਸੱਚ ਪਾਉਣ ਉਪਾਏ ਘੱਟ ਘੱਟ ਛਾਇਆ,
ਸੱਚ ਹੋ ਪਾਉਣ ਉਪਾਏ,
ਸੱਚ ਹੋ ਪਾਉਣ ਉਪਾਏ
ਘੱਟ ਘੱਟ ਛਾਇਆ,
ਘੱਟ ਘੱਟ ਛਾਇਆ।
ਪੜ੍ਹੋ ਸਾਰੇ ਜੀ,
ਸੱਚੋ ਪਾਉਣ ਉਪਾਏ ਘੱਟ ਘੱਟ ਛਾਇਆ।
ਉਹ ਸੱਚੇ ਵਾਹਿਗੁਰੂ ਨੇ ਪਹਿਲਾਂ ਜੋ ਸੰਸਾਰ ਬਣਾਇਆ ਹੈ, ਸੱਚ ਤੋਂ ਹੀ ਪਾਉਣ ਬਣੀ ਹੈ। ਪਹਿਲਾਂ ਹਵਾ, ਹਵਾ ਨੂੰ ਬਣਾਇਆ, ਵਿਗਿਆਨੀ ਵੀ ਇਹ ਮੰਨਦੇ ਨੇ। ਸੋ ਹਵਾ ਨੂੰ ਉਪਾਏ ਪੈਦਾ ਕਰਕੇ ਘੱਟ ਘੱਟ ਛਾਇਆ, ਫਿਰ ਉਹੀ ਹਵਾ ਜਿਹੜੀ ਹੈ ਪ੍ਰਾਣ ਰੂਪ ਹੋ ਕਰਕੇ ਘੱਟ ਨਾਮ ਹਿਰਦੇ ਦਾ, ਹਿਰਦੇ ਵਿੱਚ ਹਰੇਕ ਦੇ ਹਿਰਦੇ ਵਿੱਚ ਸਾਧ ਸੰਗਤ ਪ੍ਰਾਣ ਰੂਪ ਹੋ ਕੇ ਛਾਈ ਹੋਈ ਹੈ। ਇਸ ਲਈ ਪਾਉਣ ਨੂੰ ਗੁਰੂ ਕਿਹਾ ਸ੍ਰੀ ਜਪੁ ਸਾਹਿਬ ਦੇ ਸਲੋਕ ਵਿੱਚ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਾਉਣ ਜਿਹੜੀ ਸੀ ਪਹਿਲਾਂ ਆਪ ਬਾਰੇ ਬਣਾਈ, ਅਤੇ ਪਾਉਣ ਦੁਆਰਾ ਹੀ ਫਿਰ ਸਾਰੇ ਪ੍ਰਾਣ ਬਖਸ਼ੇ, ਇਸ ਲਈ ਗੁਰੂ ਹੈ, ਇਹ ਉਤਪਤੀ ਕੀਤੀ ਹੈ ਪਾਉਣ ਦੀ, ਪਹਿਲਾਂ ਕੀਤੀ। ਉਸ ਪਾਉਣ ਨੂੰ ਪ੍ਰਾਣ ਰੂਪ ਹੋ ਕੇ ਹਿਰਦੇ ਹਿਰਦੇ ਵਿੱਚ ਛਾ ਦਿੱਤਾ।
ਪਵਨ ਹੋ ਪਾਣੀ ਸਾਜ ਸੀਸ ਨਵਾਇਆ,
ਫਿਰ ਪਾਉਣ ਤੋਂ ਕੀ ਬਣਿਆ, ਪਾਣੀ, ਪਾਣੀ ਹਵਾ ਦੁਆਰਾ ਬਣਿਆ, ਇਹ ਵੀ ਵਿਗਿਆਨੀ ਮੰਨਦੇ ਨੇ। ਅਤੇ ਪਾਉਣ ਤੋਂ ਫਿਰ ਜਲ ਬਣਾਇਆ, ਦੋ ਤੱਤ ਹੋ ਗਏ ਨਾ, ਪੰਜ ਤੱਤਾਂ ਦਾ ਸੰਸਾਰ ਹੈ, ਪੰਜ ਤੱਤਾਂ ਦਾ ਸਰੀਰ ਹੈ। ਸੋ ਪਾਣੀ ਤੱਤ ਫਿਰ ਪਾਉਣ ਤੋਂ ਬਣਾ ਕੇ ਸਾਜ ਕੇ ਸੀਸ ਨਵਾਇਆ, ਨੀਵੇਂ ਪਾਸੇ ਨੂੰ ਚਲਾਤਾ ਪਾਣੀ, ਸਿਰ ਤਲ ਹੋ ਕੇ ਚੱਲਦਾ।
ਤੁਲਹਾ ਤਰਤ ਬਣਾਏ,
ਅਤੇ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ, ਸੱਚੇ 'ਤੇ ਪਵਨਾ ਪਿਆ, ਪਵਨਾ 'ਤੇ ਜਲ ਹੋਏ, ਜਲ 'ਤੇ ਤ੍ਰਿਪਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਹਾਂਜੀ, ਚਲੋ।
ਤੁਲਹਾ ਤਰਤ ਬਣਾਏ ਨੀਰ ਤਰਾਇਆ,
ਅਤੇ ਧਰਤੀ ਨੂੰ ਵੀ ਜਿਹੜਾ ਸੀ ਤੁਲਾ ਬਣਾ ਦਿੱਤਾ, ਕਿਉਂਕਿ ਤਿੰਨ ਹਿੱਸੇ ਪਾਣੀ ਆ, ਇੱਕ ਹਿੱਸਾ ਹੀ ਧਰਤੀ ਆ, ਤਿੰਨ ਹਿੱਸੇ ਪਾਣੀ ਵਿੱਚ ਕਿਵੇਂ ਧਰਤੀ ਤੁਲਾ ਹੋ ਕੇ ਤੁਰੀ ਤਰਦੀ ਫਿਰਦੀ ਆ, ਪਾਣੀ ਨੇ ਡੋਬਿਆ ਨਹੀਂ। ਜਾਂ ਧਰਤੀ ਨੇ ਵੀ ਜਿਹੜਾ ਸੀ ਨੀਰ ਤਰਾਇਆ, ਪਾਣੀ ਨੂੰ ਤਰਾ ਤਾਂ ਦਿੱਤਾ ਆਪਣੇ ਉੱਤੇ, ਪਰ ਆਪਣੇ ਵਿੱਚ ਜਜ਼ਬ ਨਹੀਂ ਕੀਤਾ, ਖਤਮ ਨਹੀਂ ਕੀਤਾ ਉਹਨੂੰ, ਸਮਾਇਆ ਨਹੀਂ ਉਹਨੂੰ। ਦੋਏ ਅਰਥ, ਧਰਤੀ ਨੂੰ ਪਾਣੀ ਨੇ ਜਿਹੜਾ ਸੀ ਤੁਲਾ ਬਣਾ ਕੇ ਤੈਰਦਾ ਫਿਰਦੀ ਹੈ ਧਰਤੀ ਪਾਣੀ ਦੇ ਉੱਤੇ, ਥੱਲੇ ਵੀ ਪਾਣੀ, ਆਲੇ ਦੁਆਲੇ ਪਾਣੀ ਉਹ ਪਾਣੀ ਹੈ, ਤਰਦੀ ਹੈ ਉਹਦੇ ਉੱਤੇ ਤੁਲਾ ਹੋ ਕੇ, ਇਉਂ ਤੁਲਾ ਬਣਾਇਆ। ਅਤੇ ਨੀਰ ਤਰਾਇਆ, ਇਉਂ ਨੀਰ ਪਾਣੀ ਦੇ ਵਿੱਚ ਤਰਦੀ ਹੈ, ਅਤੇ ਇਸੇ ਤਰ੍ਹਾਂ ਪਾਣੀ ਵੀ ਜਿਹੜਾ ਹੈ ਭਾਈ ਤਰ ਰਿਹਾ, ਧਰਤੀ ਨੇ ਉਹਨੂੰ ਆਪਣੇ ਵਿੱਚ ਜਜ਼ਬ ਨਹੀਂ ਕੀਤਾ, ਤਰਾਇਆ, ਵਿਰੋਧੀ ਤੱਤ ਨੇ ਇੱਕ ਦੂਜੇ ਦੇ ਖਤਮ ਨਹੀਂ ਕੀਤੇ। ਹਾਂਜੀ,
ਨੀਰ ਹੋ,
ਹੁਣ ਤਿੰਨ ਤੱਤ ਹੋ ਗਏ ਨਾ, ਕਾਲਪੁਖ ਨੇ ਪਹਿਲਾਂ ਪਵਨ ਬਣਾਈ, ਪਵਨ ਤੋਂ ਪਾਣੀ ਬਣਿਆ, ਪਾਣੀ ਤੋਂ ਜੀ ਧਰਤੀ ਤੀਜਾ ਤੱਤ ਹੋ ਗਿਆ ਇਹ
ਨੀਰੋ ਉਪਜੀ ਅੱਗ ਬਨਖੰਡ ਛਾਇਆ
ਚੌਥਾ ਤੱਤ ਹੈ ਹੁਣ ਅੱਗ ਇਹ ਨੀਰ ਦੇ ਵਿੱਚ ਪਾਣੀ ਦੇ ਵਿੱਚ ਅੱਗ ਪੈਦਾ ਕਰਤੀ ਵੇਖੋ ਕਿੰਨਾ ਵੱਡਾ ਸਮੁੰਦਰ ਹੈ ਉਹਦੇ ਵਿੱਚ ਅੱਗ ਹੈ ਜਿਹਨੂੰ ਕਹਿੰਦੇ ਨੇ ਵੜਵਾ ਨਾ ਲੱਗਣੀ ਸੋ ਜਿੱਦਣ ਉਹ ਪ੍ਰਜਵਲਿਤ ਹੁੰਦੀ ਹੈ ਸਾਰੇ ਸਮੁੰਦਰ ਨੂੰ ਸੁਕਾ ਕੇ ਰੱਖ ਦੇਣਾ ਪਰ ਅਜੇ ਉਹਦੇ ਵਿੱਚ ਪੈਦਾ ਕੀਤੀ ਹੋਈ ਹੈ ਅਤੇ ਨੀਰ ਦੇ ਵਿੱਚ ਅੱਗ ਪੈਦਾ ਕਰਤੀ ਅਤੇ ਬਨਖੰਡ ਛਾਇਆ ਅੱਗ ਜਿਹੜੀ ਸੀ ਜਿੱਥੇ ਪਾਣੀ ਵਿੱਚ ਵੀ ਸਮਾਈ ਆ ਉੱਥੇ ਪਾਣੀ ਤੋਂ ਸਾਰੀ ਬਨਸਪਤੀ ਹੋਈ ਬਨਖੰਡ ਬਨਸਪਤੀ ਬਣੀ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ ਦੇਖੋ ਉਹਦਾ ਕੈਸਾ ਖੇਲ ਹੈ ਅੱਗ ਹੁੰਦਿਆਂ ਹੋਇਆਂ ਸਤਸੰਗਤ ਵਿੱਚ ਅੱਗ ਹੈ ਅਤੇ ਦਰਖਤ ਹਰੇ ਭਰੇ ਨੇ ਫਲਦੇ ਨੇ ਫੁੱਲਦੇ ਨੇ ਫੈਲਦੇ ਨੇ ਵਿੱਚ ਅੱਗ ਹੈ ਐਸਾ ਉਹਨੇ ਖੇਲ ਵਾਹਿਗੁਰੂ ਨੇ ਰਚਾਇਆ ਜੀ
ਅੱਗੀ ਹੁੰਦੀ ਬਿਰਖ ਸਫਲ ਸਫਲ ਫਲਾਇਆ
ਅੱਗਾਂ ਤੋਂ ਦੇਖੋ ਵਿੱਚ ਸਾਰਿਆਂ ਦੇ ਅੱਗ ਹੈ ਪਰ ਬਿਰਖ ਜਿਹੜੇ ਸੀ ਭਾਈ ਫਲਦੇ ਨੇ ਸਫਲ ਸ਼ਹਿਦ ਫਲਾਂ ਦੇ ਹੁੰਦੇ ਨੇ ਫਲਾਇਆ ਫੈਲਦੇ ਨੇ ਇੱਥੇ ਉਹ ਨਾਨਕ ਪ੍ਰਕਾਸ਼ ਸਾਖੀ ਵੀ ਆਉਂਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਤੱਖ ਕਰਕੇ ਵਿਖਾਇਆ ਕਹਿੰਦੇ ਦੇਖੋ ਪਰਮੇਸ਼ਰ ਦੀ ਕਾਇਨਾਤ ਕੈਸੀ ਹੈ ਜੇ ਕੁਦਰਤ ਵੇਖਣੀ ਆ ਨਾ ਕਿਸੇ ਨੇ ਕਿਹਾ ਜੀ ਕੁਦਰਤ ਦੇ ਦਰਸ਼ਨ ਕਰਾਓ ਮਹਾਰਸ਼ੇ ਪਾਸ਼ਾ ਲਾਗੇ ਇੱਕ ਬੂਟਾ ਸੀ ਕਹਿੰਦੇ ਕੁਦਰਤ ਵੇਖਣੀ ਆ ਹਾਂ ਜੀ ਕਹਿੰਦੇ ਪੱਟੋਏ ਨੂੰ ਬੂਟੇ ਨੂੰ ਪੱਟਿਆ ਅਤੇ ਬੂਟੇ ਦੇ ਹੇਠਾਂ ਅੱਗ ਦੇ ਅੰਗਾਰ ਹੇਠਾਂ ਅੱਗ ਹੈ ਉੱਪਰ ਬੂਟਾ ਹਰਾ ਭਰ ਹੈ ਮਰ ਕਹਿੰਦੇ ਇਹਦਾ ਨਾਂ ਹੀ ਕੁਦਰਤ ਹੈ ਇਹ ਕੁਦਰਤ ਹੈ ਸੋ ਇਸ ਤਰ੍ਹਾਂ ਜੀ ਐਸੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗ ਵੀ ਜਿਹੜੀ ਸੀ ਇਹਨਾਂ ਦਰਖਤਾਂ ਵਿੱਚ ਪਾ ਪੈਦਾ ਕਰਕੇ ਅੰਦਰ ਅਤੇ ਉਹਨਾਂ ਨੂੰ ਫਿਰ ਵੀ ਹਰੇ ਭਰੇ ਰੱਖ ਰਹੇ ਨੇ ਸਾੜ ਨਹੀਂ ਰਹੀ ਉਹ ਅਤੇ ਫਲਦੇ ਨੇ ਫੁੱਲਦੇ ਨੇ ਫੈਲਦੇ ਨੇ ਹਾਂਜੀ
ਪੌਣ ਪਾਣੀ ਬੈਸੰਤਰ ਮੇਲ ਮਿਲਾਇਆ
ਤਿੰਨੇ ਆਪੋ ਵਿੱਚ ਵਿਰੋਧੀ ਤੱਤ ਨੇ ਸਾਰੇ ਪੌਣ ਪਾਣੀ ਬੈਸੰਤਰ ਅੱਗ ਤਿੰਨਾਂ ਦਾ ਵਿਰੋਧੀ ਤੱਤਾਂ ਦਾ ਆਪੋ ਵਿੱਚ ਮੇਲ ਮਿਲਾ ਦਿੱਤਾ ਹੈ ਮਿਲਾ ਦਿੱਤੇ
ਆਦਿ ਪੁਰਖ ਆਦੇਸ਼ ਖੇਲ ਰਚਾਇਆ
ਸੋ ਜਿਹਨੇ ਖੇਲ ਰਚਾਇਆ ਨਾ ਵਾਹਿਗੁਰੂ ਨੇ ਉਹ ਆਦਿ ਪੁਰਖ ਹੈ ਸਭ ਦਾ ਮੁੱਢ ਰੂਪ ਆ ਆਦਮ ਨੇ ਜਦੋਂ ਸੰਸਾਰ ਹੈ ਨਹੀਂ ਸੀ ਜਦ ਵੀ ਹੈਗਾ ਸੀ ਇਸ ਕਰਕੇ ਆਦਿ ਰੂਪ ਹੈ ਸਭ ਦਾ ਮੁੱਢ ਰੂਪ ਹੈ ਅਤੇ ਪੁਰਖ ਭਾਈ ਪੂਰਨ ਵੀ ਹੈ ਪੁਰਖ ਦੇ ਅਰਥ ਨੇ ਉਹ ਪੂਰਨ ਹੈ ਸਾਰਿਆਂ ਵਿੱਚ ਸਾਰਿਆਂ 'ਚ ਵਿਆਪਕ ਹੈ ਇਹ ਨਹੀਂ ਵੀ ਕਿਤੇ ਵੱਧਦਾ ਕਿਤੇ ਘੱਟ ਹੈ ਸੋ ਜਿਹੜਾ ਪੂਰਨ ਹੋਵੇ ਉਹਨੂੰ ਕਹਿੰਦੇ ਨੇ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਦਸਮ ਗ੍ਰੰਥ ਵਿੱਚ ਕਿਹਾ ਜਿਵੇਂ ਜਵਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਵਾਧ ਹੈ ਨਾ ਘਾਟ ਵਾਧ ਹੋਤ ਹੈ ਨਾ ਕਿਤੇ ਘੱਟ ਹੈ ਨਾ ਕਿਤੇ ਵੱਧ ਹੈ ਉਹੀ ਜੋਤ ਕੀੜੀ ਵਿੱਚ ਹੈ ਇਹ ਨਹੀਂ ਕਿ ਹੱਥ ਵਿੱਚ ਕੋਈ ਵੱਡੀ ਹੋ ਕੇ ਬਹਿ ਬੈਠੀ ਹੈ ਜੋਤ ਉਹੀ ਜਿਹੜੀ ਹੈ ਪ੍ਰਤਕ ਜੋਤ ਹਾਥੀ ਕੀੜੀ ਵਿੱਚ ਸਾਰਿਆਂ ਵਿੱਚ ਇੱਕੋ ਹੀ ਹੈ ਸੋ ਇਉਂ ਕਰਕੇ ਉਹ ਪੁਰਖ ਪੂਰਨ ਹੈ ਭਾਈ ਸਾਰਿਆਂ ਵਿੱਚ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ ਸਲੋਕਾਂ ਵਿੱਚ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ ਉਹ ਹਿਰਦੇ ਹਿਰਦੇ ਵਿੱਚ ਬੈਠਾ ਕਲਗੀ ਧਰਤਾਂ ਹੋਰ ਦਸਮ ਗ੍ਰੰਥ 'ਚ ਖੋਲਦੇ ਨੇ ਕਿ ਕਿਵੇਂ ਉਹ ਵਿਆਪਕ ਹੈ ਸਾਰਿਆਂ ਵਿੱਚ ਕਿਵੇਂ ਪੂਰਨ ਹੈ ਕਿ ਜਲੇ ਹਰੀ ਥਲੇ ਹਰੀ ਹਰੀ ਜਲਾਂ ਵਿੱਚ ਵੀ ਹੈ ਥਲਾਂ ਵਿੱਚ ਵੀ ਹੈ ਉਰੇ ਹਰੀ ਬਣੇ ਹਰੀ ਉਰੇ ਹਿਰਦਿਆਂ ਵਿੱਚ ਵੀ ਹੈ ਹਰੀ ਬਣਾਂ ਵਿੱਚ ਵੀ ਹੈ ਗਿਰੇ ਹਰੀ ਗੁਫੇ ਹਰੀ ਗਿਰੇ ਨਾਮ ਪਹਾੜਾਂ ਦਾ ਹਰੀ ਵਾਹਿਗੁਰੂ ਪਹਾੜਾਂ ਦੇ ਵਿੱਚ ਵੀ ਹੈ ਗੁਫਾਵਾਂ ਵਿੱਚ ਵੀ ਹੈ ਛੇਤੇ ਹਰੀ ਨਵੇ ਹਰੀ ਛੇਤ ਨਾਮ ਧਰਤੀ ਦਾ ਨਵ ਨਾਮ ਆਕਾਸ਼ ਦਾ ਉਹ ਧਰਤੀ 'ਤੇ ਵੀ ਆਕਾਸ਼ ਵਿੱਚ ਵੀ ਹੈ ਸਿਉਂ ਉਹ ਵਾਹਿਗੁਰੂ ਸਾਰੇ ਵਿਆਪਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ ਨੇ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕਿਹਾ ਉੱਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀ ਆ ਜਿਵੇਂ ਸਾਰੀ ਬਨਸਪਤੀ ਜੱਗ ਸਮਾਈ ਹੈ ਇਉਂ ਵਾਹਿਗੁਰੂ ਸਾਰਿਆਂ ਸਮਾਇਆ ਹੋਇਆ ਉੱਚ ਨੀਚ ਵਿੱਚ ਸਮਾਇਆ ਹੋਇਆ ਇਹਨੀ ਕਿ ਉੱਚਿਆਂ ਵਿੱਚ ਹੈ ਨੀਵੇਂ 'ਚ ਹੈ ਨਹੀਂ ਸਭ ਦੀ ਜੋਤ ਹੈ ਅਤੇ ਜਿਵੇਂ ਦੁੱਧ ਦੇ ਵਿੱਚ ਘਿਓ ਸਮਾਇਆ ਹੁੰਦਾ ਇਉਂ ਵਾਹਿਗੁਰੂ ਸਾਰਿਆਂ 'ਚ ਵਿਆਪਕ ਹੈ ਇਸ ਕਰਕੇ ਉਹਨੂੰ ਕਹਿੰਦੇ ਨੇ ਪੁਰਖ ਪੂਰਨ ਹੈ ਉਹ ਸਾਰਿਆਂ ਵਿੱਚ ਆਦੇਸ਼ ਜਿਸ ਵਾਹਿਗੁਰੂ ਨੇ ਐਸਾ ਖੇਲ ਰਚਾਇਆ ਨਾ ਅਤੇ ਸਭ ਦਾ ਮੁੱਢ ਰੂਪ ਹੈ ਅਤੇ ਪੂਰਨ ਹੈ ਸਾਰਿਆਂ ਵਿੱਚ ਅਜਿਹੇ ਵਾਹਿਗੁਰੂ ਨੂੰ ਆਦੇਸ਼ ਨਮਸਕਾਰ ਹੀ ਹੈ ਆਦੇਸ਼ ਦੱਸ ਨਮਸਕਾਰ। ਜਿਵੇਂ ਕਹਿੰਦੇ ਕਿਸੇ ਦਾ ਕੋਈ ਆਪਾਂ ਗੱਲ ਵਿੱਚ ਪੂਰੇ ਨਾ ਉਤਰ ਸਕੀਏ, ਕਿਸੇ ਦੀ ਗੱਲ ਦਾ ਔੜਕ ਨਾ ਲੈ ਸਕੀਏ, ਕਹਿੰਦੇ ਤੈਨੂੰ ਤਾਂ ਮੱਥਾ ਹੀ ਟੇਕਿਆ। ਇਸ ਲਈ ਐਸਾ ਉਹਨੇ ਖੇਲ ਬਣਾਇਆ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਇਸ ਕਰਕੇ ਉਹਨੂੰ ਨਮਸਕਾਰ ਹੈ, ਆਦੇਸ਼ ਇਹ ਬਣਦੀ ਹੈ। ਅੱਗੇ ਹੁਣ ਉਹਦੀ ਰਚਨਾ ਕੈਸੀ ਉਹਨੇ ਰਚੀ ਹੈ, ਹੋਰ ਉਹਦਾ ਖੁਲਾਸਾ ਭਾਈ ਗੁਰਦਾਸ ਸਾਹਿਬ ਇਸ ਵਿੱਚ ਕਰਦੇ ਨੇ ਅਗਲੀ ਪੌੜੀ ਵਿੱਚ, ਪੜ੍ਹੋ।
ਕੇਵਲ ਆਖਾਂ ਸੱਚ ਸੱਚੇ ਪਾਇਆ,
ਉਹ ਸੱਚ ਨੂੰ ਕਿੱਡਾ ਕੁ ਵੱਡਾ ਆਖੀਏ ਬਾਈ, ਕਿਹੋ ਜਿਹਾ ਕਿੰਨਾ ਕਹਿ ਉਹਦੇ ਬਾਰੇ ਤਾਂ, ਅਤੇ ਜੇ ਕਹਿ ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਉਹਦੀਆਂ ਦਾਤਾਂ ਨੂੰ ਕੌਣ ਕੋਈ ਗਾ ਸਕਦਾ, ਗਾਵੈ ਕੋ ਗੁਣ ਵਡਿਆਈਆਂ ਚਾਰ, ਉਹਦੀਆਂ ਸੁੰਦਰ ਵਿਚਾਈਆਂ ਨੂੰ ਕੌਣ ਕੋਈ ਗਾ ਸਕਦਾ, ਗਾਵੈ ਕੋ ਵਿੱਦਿਆ ਵਿਖਮ ਵਿਚਾਰ, ਕਿੰਨੇ ਪ੍ਰਕਾਰ ਦੀਆਂ ਵਿੱਦਿਆ ਕਠਨ ਤੋਂ ਕਠਨ ਕੁਝ ਬਣਾਈਆਂ ਨੇ, ਉਹਦੇ ਵਿਚਾਰ ਨੂੰ ਕੌਣ ਕੋਈ ਗਾਵੇ। ਸੋ ਇਸ ਲਈ ਕੇਵਲ ਆਖਾਂ ਕਿੱਡਾ ਕਾਖੀ ਉਹਨੂੰ ਪਾਈ, ਸੱਚਾ ਜਿਹੜਾ ਸੱਚੇ ਪਾਇਆ,
ਸੱਚੇ ਪਾਇਆ
ਇੱਥੇ ਸੱਚੇ ਅਕਾਲ ਪੁਰਖ ਨੂੰ ਇਹ ਪਾਉਂਦਾ ਹੈ, ਜਿੱਡਾ ਕੁ ਵੱਡਾ ਉਹ ਆਪ ਹੈ ਉਹ ਆਪ ਹੀ ਜਾਣਦਾ।
ਕੇਵਲ ਹੋਆ ਪਾਉਣ ਫਿਰ ਚੋ ਵਾਇਆ,
ਹਾਂ ਕਿੱਡੀ ਕੁ ਵੱਡੀ ਪਾਉਣ ਹੈ, ਵੇਖੋ ਮਾਫ ਕੇ ਦਿਖਾਓ ਨਾ ਕਿੰਨੀ ਕੁ ਹੈ ਵਾ। ਫਿਰ ਚੋ ਵਾਇਆ, ਚੋ ਵਾਇਆ ਚੌਂ ਪਾਸੀ ਹਵਾ ਚੱਲਦੀ ਹੈ, ਉੱਤਰ ਤੋਂ ਦੱਖਣ ਨੂੰ ਚੱਲਦੀ ਹੈ, ਦੱਖਣ ਕਦੇ ਉੱਤਰ ਨੂੰ, ਕਦੇ ਪੂਰਬ ਤੋਂ ਪੱਛਮ ਨੂੰ, ਕਦੇ ਪੱਛਮ ਤੋਂ ਪੂਰਬ ਨੂੰ, ਚੌਂ ਪਾਸੀ ਹਵਾ ਜਿਹੜੀ ਹੈ ਚੱਲ ਰਹੀ ਹੈ। ਸੋ ਇਹ ਕੈਸਾ ਉਹਦਾ ਖੇਲ ਹੈ।
ਚੰਦਨ ਵਾਸ ਨਿਵਾਸ ਬਿਰਖ ਬੋਹਾਇਆ,
ਹਾਂ ਜਿਵੇਂ ਚੰਦਨ ਦੀ ਵਾਸ ਸੁਗੰਧੀ ਉਹਦੇ ਵਿੱਚ ਨਿਵਾਸ ਕਰਦੀ ਹੈ ਨਾ ਚੰਦਨ ਦੇ ਵਿੱਚ ਸੁਗੰਧੀ ਵਾਲਾ, ਅਤੇ ਬਿਰਖ ਬੋਹਾਇਆ ਨਾਲ ਵਾਲੇ ਜਿੰਨੇ ਬਿਰਖ ਨੇ ਚੰਦਨ ਦੇ ਕੋਲ ਰਹਿਣ ਵਾਲੇ ਸਾਰੇ ਉਹ ਵੀ ਸੁਗੰਧੀ ਵਾਲੇ ਹੋ ਗਏ। ਹਾਂਜੀ ਇਵੇਂ ਹੀ ਭਾਈ ਜਿਹੜੇ ਰੱਬ ਦੇ ਪਿਆਰੇ ਨੇ ਉਹ ਚੰਦਨ ਦੇ ਨਿਆਈ ਨੇ, ਉਹਨਾਂ ਵਿੱਚ ਵੀ ਸੁਗੰਧੀ ਹੈ, ਕੋਈ ਸੁਗੰਧੀ ਕਾਹਦੀ ਹੈ, ਭਗਤੀ ਦੀ, ਭਗਤੀ ਰੂਪੀ ਸੁਗੰਧੀ ਨਾਲ ਜਿਵੇਂ ਚੰਦਨ ਨੇ ਨਾਲ ਦੇ ਬਿਰਖਾਂ ਨੂੰ ਸੁਗੰਧੀ ਵਾਲਾ ਬਣਾ ਦਿੱਤਾ, ਅਤੇ ਇਸੇ ਹੀ ਤਰ੍ਹਾਂ ਉਹਨਾਂ ਨੇ ਵੀ ਜਗਿਆਸੂਆਂ ਨੂੰ ਸਿਰੇ ਸੀ ਭਗਤੀ ਰੂਪੀ ਸੁਗੰਧੀ ਦੇ ਕੇ ਸੁਗੰਧੀ ਵਾਲੇ ਬਣਾ ਦਿੱਤੇ। ਸਾਰੀ ਕਾਇਨਾਤ 'ਤੇ ਸੁਗੰਧੀ ਵਾਲੀ ਹੋ ਜਾਂਦੀ ਹੈ, ਬਾਂਸ ਨਹੀਂ ਹੁੰਦਾ ਚੰਦਨ ਦੇ ਕੋਲ ਖੜ੍ਹਾ ਹੋਇਆ, ਉਹ ਦੱਸ ਰਹੇ ਨੇ ਅੱਗੇ।
ਖੈ ਖੈ ਵੰਸ ਗਵਾਏ ਬਾਂਸ ਜਲਾਇਆ,
ਹੁਣ ਬਾਂਸ ਵੀ ਚੰਦਨ ਦੇ ਲਾਗੇ ਹੀ ਖੜ੍ਹਾ ਹੈ, ਉਹ ਚੰਦਨ ਨਹੀਂ ਹੋਇਆ, ਰਿੰਡ ਹੋ ਗਈ ਚੰਦਨ ਸੁਗੰਧੀ ਵਾਲੀ ਬਣ ਗਈ, ਨਿੰਮ ਚੰਦਨ ਦੇ ਕੋਲ ਖੜ੍ਹਾ ਹੁੰਦਾ ਹੋਇਆ ਸੁਗੰਧੀ ਵਾਲਾ ਹੋ ਗਿਆ, ਮਲਾ ਪਲਾ ਜਿਹੜੇ ਸੀ ਚੰਦਨ ਕੋਲ ਖੜ੍ਹੇ ਸੁਗੰਧੀ ਵਾਲੇ ਹੋ ਗਏ, ਪਰ ਬਾਂਸ ਨਾ ਹੋਇਆ, ਔਗਲ ਨੇ ਕੁਛ ਉਹਦੇ 'ਚ ਤਾਂ ਨਹੀਂ ਹੋਇਆ। ਕੀ ਔਗਲ ਨੇ, ਆਪਣੇ ਆਪ ਦਾ ਹੰਕਾਰ ਹੈ, ਮੇਰੇ ਵਰਗਾ ਉੱਚਾ ਕੋਈ ਨਹੀਂ, ਉੱਚੇ ਪਾਉਂਦਾ ਹੰਕਾਰ, ਦੂਜਾ ਅੰਦਰੋਂ ਥੋਥਾ ਹੈ ਗੁਣ ਕੋਈ ਨਹੀਂ, ਤੀਜਾ ਛਿੱਲਰਾਂ ਵਾਲਾ ਹੈ, ਚੌਥਾ ਕੁੱਲ ਘਾਤਕ ਹੈ, ਆਪਣੇ ਆਪ ਵਿੱਚ ਰਗੜ ਖਾ ਕੇ ਸਾਰੀ ਕੁੱਲ ਨੂੰ ਵਿਨਾਸ਼ ਕਰ ਦਿੰਦਾ, ਇਹ ਔਗਲਾਂ ਕਰਕੇ ਸੁਗੰਧੀ ਵਾਲਾ ਨਾ ਬਣ ਸਕਿਆ। ਸੋ ਇਵੇਂ ਖਹਿ ਖਹਿ ਵੰਸ ਗਵਾਏ,
ਖੈ ਖੈ ਵੰਸ ਗਵਾਏ,
ਹਾਂ ਇਹ ਕੁੱਲ ਘਾਤਕ ਹੈ, ਵੰਸ਼ ਨੂੰ ਇਹ ਗਵਾ ਦਿੰਦਾ ਹੈ, ਖੈ ਖੈ ਕੇ ਆਪੋ ਵਿੱਚ ਹੀ ਰਗੜ ਰਗੜ ਕੇ ਅੱਗ ਲਾ ਪੈਦਾ ਹੋ ਜਾਂਦੀ ਹੈ, ਅਤੇ ਨਾਲ ਹੋਰ ਵੀ ਜੰਗਲ ਨੂੰ ਸਾੜ ਕੇ ਰੱਖ ਦਿੰਦਾ। ਕੁੱਲ ਘਾਤਕ ਹੈ, ਜਿੰਨੀ ਹੋਰ ਕਹਿ ਲਓ ਵੀ ਬ੍ਰਿਕਸ ਜੂਨੀ ਹੈ ਸਾਰੀ ਨੂੰ ਨਾਸ਼ ਕਰਾ ਦਿੰਦਾ ਜਿਹੜੇ ਜੰਗਲ 'ਚ ਖੜ੍ਹੇ ਨੇ। ਸੋ ਐਸਾ ਹੈ ਹੰਕਾਰੀ ਪੁਰਸ਼, ਵੀ ਹੰਕਾਰੀ ਆਦਮੀ ਵੀ ਭਾਈ ਜਿਹੜਾ ਹੈ ਚੰਦਨ ਰੂਪ ਗੁਰੂ ਕੋਲ ਆ ਕੇ ਚੰਦਨ ਨਹੀਂ ਬਣਦਾ, ਉਹਦੇ ਵਿੱਚ ਵੀ ਔਗਲ ਨੇ ਆਪਣੇ ਹੰਕਾਰ ਉੱਚਾ ਪਾਉਂਦਾ, ਮੈਂ ਉੱਚਾ ਵਾਂ, ਅਸੀਂ ਤਾਂ ਬਹੁਤ ਅਮੀਰ ਹਾਂ, ਅਸੀਂ ਕਿਉਂ ਭਾਂਡੇ ਮਾਂਜੀਏ ਉੱਥੇ ਜਾ ਕੇ, ਅਸੀਂ ਕਿਉਂ ਉੱਥੇ ਜੋੜੇ ਝਾੜੀਏ, ਅਸੀਂ ਕਿਉਂ ਤੱਪੜ ਝਾੜੀਏ, ਅਸੀਂ ਹੋਰ ਕਿਉਂ ਉੱਥੇ ਸੇਵਾ ਕਰੀਏ, ਅਸੀਂ ਅਮੀਰ ਜੋ ਹੋਏ, ਉੱਚੇ ਪਾਉਣ ਦਾ ਮਾਣ ਹੈ। ਥੋਥੇ ਦੇ ਅੰਦਰੋਂ ਗੁਣ ਕੋਈ ਨਹੀਂ, ਔਗਣੇ ਔਗਣ ਨੇ, ਛਿੱਲਰਾਂ ਵਾਲੇ ਕੀ ਨੇ, ਈਰਖਾਂ ਦੀਆਂ ਛਿੱਲਰਾਂ ਨੇ, ਕੰਢੇ ਨੇ ਈਰਖਾਂ ਦੇ, ਚੁਭਦੇ ਹੀ ਰਹਿੰਦੇ ਨੇ, ਜਿਉਂ ਜਿਉਂ ਚਲਾ ਹੈ ਚੁਭੈ ਦੁੱਖ ਪਾਵੈ, ਜਮਕਾਲ ਸਹਿ ਸੇ ਡੰਡਾ ਹੇ, ਈਰਖਾ ਦੇ ਕੰਡੇ ਵੱਜ ਰਹੇ ਨੇ। ਇਵੇਂ ਜਿਹੜਾ ਹੈ ਭਾਈ ਕੁੱਲ ਘਾਤਕ ਨੇ, ਹੰਕਾਰੀ ਆਦਮੀ ਆਪਣੀ ਕੁੱਲ ਦਾ ਨਾਸ਼ ਕਰ ਦਿੰਦਾ, ਜਿਵੇਂ ਕੌਰਵਾਂ ਨੇ ਸਾਰੀ ਕੁੱਲ ਗਵਾ ਲਈ ਨਾ ਹੰਕਾਰ ਕਰਕੇ ਦੁਰਯੋਧਨ ਨੇ, ਇਸ ਲਈ ਇਉਂ ਭਾਈ ਆਪਣੀ ਕੁੱਲ ਦਾ ਨਾਸ਼ ਕਰ ਲੈਂਦੇ ਨੇ ਜਿਹੜੇ ਹੰਕਾਰੀ ਨੇ, ਈਰਖਾ ਰੂਪੀ ਬਾਂਸ ਜਿਹੜੇ ਨੇ, ਹੰਕਾਰੀ ਜਿਹੜੇ ਬਾਂਸ ਨੇ।
ਸਿਵ ਸ਼ਕਤੀ ਸਹਿਲੰਗ ਅੰਗ ਜਣਾਇਆ,
ਇੱਕ ਸਿਵ ਹੈ ਇੱਕ ਸ਼ਕਤੀ ਹੈ, ਸਿਵ ਕੀ ਹੈ ਸਤੋ ਗੁਣ, ठंडा शक्ति है तमोगुण माया का। सो क्यों ये जड़ा सी मेल करके सहलंग हुंदा है मिल जाना। देखो वाहिगुरु ने किवें जड़ा सी ये शिव शक्ति का मेल किया है, अग गर्म है तो दरख्त आप छां देने वाले ठंडे ने, दोवां का मेल करता। तो चंदन वेखो ठंडा है, तो इस तरह बांस च अग है, फिर ऐसा मेल मिला दिता भाई सहलंग अंग जनाया।
अंग जनाया
हरेक ने आपो अपना अंग जना गुण जनाउना किया है। ठंडे ने ठंडा गुण दसता, तो बांस ने अपना तमोगुणी गुण जड़ा सी हंकार वाला अग वाला वो जना दिता। कैसा वाहिगुरू ने मेल मिलाया वेखो, ये कैसी कुदरत रची है।
कोयल काओ न्यो बचन सुनाया।
हाँ न्याओ नाम हुंदा उन्हें इत्थे परख दा भाई, कां ते कोल किवें परखे जांदे ने, उन्हां दी परख किवें हुंदी है, क्योंकि कां दे नाल भी कक्का लगदा, कक्का कां कक्का कोयल, वह भी काला है वह भी काली है, तो परख किवें होवे दोहां दी विच्चों। बचन सुनाया बोल तो परखे जांदे ने, बोलियां परखिया जांदा, इवें गुरमुख भी मनमुख भी बोलियां ही परखे जांदे ने। ते वह कहिंदे ना मुर्दा बोले कफन कफन फारे, तो मुर्दे ने बोलना तो कफने पाड़ू, तो बोल तो पता लग जाता है। गुरमुख ने बोलना सदा मिठा प्यार च बोलना, सच बोलना, सत तो बोलना। तो मनमुख जड़ा है वो कां दी नहीं आई है, कां किवें बोलता कौड़ा, कोल जड़ी है किवें बोलती है, किन्ना मिठा बोलती है। तो बासा भी वखरा वखरा है, कोयल जड़ी बागां च अंब दे बोर दा संग करती है उत्थे बोलती है, तो कां जड़ा है गंदगी ते बैठ के उत्थे उहदा बैठना है। सो स्थान भी उन्हां दे शुभ अशुभ ने, कां दा स्थान अशुभ है माड़ा थां है गंदगी ते बहिंदा है, कोल दा स्थान शुभ है ते बागां दी बहार दा आनंद माणदी है। सो इउं इह परख जिहड़ी हो रही है बोलण तों, इस लई हंकारी पुरश भी बोल तों पछाणिया जांदा है, क्योंकि उन्हें अपने कुड़त्तन चे बोलना, अपने हंकार चे बोलना। कदे बुला के देख लियो हंकारी नूं, ते उहदी आवाज़ विच कदे मिलाप, उहदे उहनां बोलना विच कदे प्रेम नहीं, कदे अमृत भी बचन नहीं हुंदे। जिहड़े गुरमुख ने भाई वह सदा ही अमृत रूप बोलते हैं, मिठा बोलते हैं, मजाल कितने बचन द्वारा किसी का दिल दुखा देन। जिवें बाबा फरीद जी ने कहा, जे तो जो जे तो प्रिया दी सिक जाओ तो प्रिया दी सिक हयाओ ना ठाहे कही दा, जे तेनू रब नू मिलन दी चाहे ना वेखी कित कौड़ा बोल के दिल ना तोड़ दी किसी का। वो दिल मेरा मकान है, मेरा मंदिर है, मैं दिल च बैठा, वो ना कित ढा दी। सो इं भाई अमृत बचन ते जन को लागै है, अमृत फल ते जन को लागै है, जो बोला है अमृत बातें है, जेड़ा अमृत वर्गियां मिठियां बलां गल्लां करदा ना गुरमुख, उन्हूं फल भी फिर कड़ा लगता है अमृत फल। तो जेड़ा कौड़ा बोलता है उत्थे नानक फिका बोले है, तन मन फिका हो फिको फिका सदी है, फिके फिक्की सोए, उन्हां नूं फिके ही कहा जांदा है, उन्हां दी शोभा भी फिक्की। इउं भाई कां ए मनमुख कां ए हंकारी, कोयला जिहड़ा भाई गुरमुख है मिठे बोलदे ने। मिठ बोलड़ा जी हर सज्जन स्वामी मोहरा हों संभल थकी जी, वो कदे ना बोला कौड़ा। कहिंदे कोई जिहड़ा सी ना कौड़ियां गोलियां दे रहा सी, कहिंदा भी किसी नूं पैबादी होई है ना पिंड च, ओका दे दिता, आ मेरे को दवाई है जी, निम दियां बनाईयां हुई गोलियां सी कौड़ियां, ते पिंड च होका देई जांदा है, ते होका दे के कहन लगा लै लो जिन्हें लैनिया ने, जे नहीं आना दफा होवो सारे। एक कौड़ियाँ निम दियां भी गोलियां भी कौड़ियाँ, बोलिया भी कौड़ा, तो लैन कौन आऊगा। सो ए कड़त्तन है।
खाणी बाणी चार साह गणाया।
खाणी बाणी चार, चार खाणियाँ बनाईया, चार खाणियाँ केड़ियाँ, आंडे ज जेर ज छेत ज उत पुज। आंडिया तो की पैदा होंदा, पंछी ਹੋਰ ਪੰਛੀ ਤੋਂ ਇਲਾਵਾ ਸੱਪ ਨਹੀਂ ਹੁੰਦੇ? ਹਾਂ, ਅਤੇ ਠੂਏ ਠਿਆਂ ਆਦਿਕ, ਛਿਪਕਲੀਆਂ ਆਦਿਕ, ਇਹ ਸਾਰੇ ਅੰਡਿਆਂ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ, ਅਤੇ ਜੇਰਜ ਜਿਹਨਾਂ ਤੋਂ ਪੈਦਾ ਹੁੰਦੇ ਮਨੁੱਖ, ਪਸ਼ੂ ਆਦਿਕ, ਅਤੇ ਸਿਹਤਜ ਪਸੀਨੇ ਤੋਂ, ਭੜਾਸ ਤੋਂ ਪੈਦਾ ਹੋਣ ਵਾਲੀਆਂ ਜੂਹਾਂ, ਚਿੱਚੜ, ਖਟਮਲ ਅਤੇ ਮੱਛਰ, ਸਾਰਾ ਕੁਛ ਇਹ ਪਸੀਨੇ ਤੋਂ ਪੈਦਾ ਹੋਣ ਵਾਲੀ ਵਾ। ਉਤਪੁਜ ਧਰਤੀ ਨੂੰ ਪਾੜ ਕੇ ਉੱਗਣ ਵਾਲੇ ਬਨਸਪਤੀ, ਘਾਹ, ਦਰਖਤ, ਇਹ ਚਾਰ ਖਾਣੀਆਂ ਤੋਂ ਬਣਾਇਆ। ਬਾਣੀਆਂ ਵੀ ਚਾਰ, ਕਿਹੜੀਆਂ ਨੇ ਬਾਣੀਆਂ ਚਾਰ? ਬੈਖਰੀ, ਬਸ ਮਧਵਾਂ, ਬਸੰਤੀ, ਹਾਂਜੀ, ਪਰਾ, ਚਾਰ ਬਾਣੀਆਂ ਹੋ ਗਈਆਂ। ਬੈਖੜੀ ਕੀ? ਹੁਣ ਬੋਲਦੇ ਹਾਂ ਆਪਾਂ ਉੱਚੀ, ਇਹ ਬੈਖੜੀ ਹੈ। ਅਤੇ ਅੱਗੇ ਹੋ ਗਏ ਜੀ ਮਧਵਾਂ, ਹੁਣ ਬੋਲ ਨਹੀਂ ਹੈ, ਕੇਵਲ ਮਾੜੇ ਮੋਟੇ ਬੁੱਲ ਕਿਸੇ ਦੇ ਫਰਕ ਦੇ ਸਮਝ ਆ ਰਹੇ ਨੇ, ਕੁਛ ਕਰ ਰਿਹਾ, ਕੁਛ ਕੁਛ ਪਾਠ ਕਰਦਾ ਹੁਣ, ਕੁਛ ਸਿਮਰ ਕਰਦਾ, ਉਹ ਮਧਵਾਂ 'ਚ ਹੈ। ਫਿਰ ਪਸੰਤੀ ਹਿਰਦੇ 'ਚੋਂ ਹੀ ਜਾ, ਫਿਰ ਬੁੱਲ ਵੀ ਨਹੀਂ ਹਿਲਦੇ, ਜਵਾਨ ਵੀ ਨਹੀਂ ਹਿਲਦੀ, ਹਿਰਦੇ 'ਚ ਹੈਗਾ। ਫਿਰ ਜੀ ਪਰਾ, ਫਿਰ ਉਹ ਜਿਹੜਾ ਰੋਮ ਰੋਮ ਜਪਣ ਲੱਗ ਜਾਂਦਾ, ਜਪਾ ਜਾਪ ਉਹਨੂੰ ਕਹਿੰਦੇ ਨੇ, ਅੱਗੇ ਆਵੇਗਾ ਅੱਜ। ਚਲੋ ਚਾਰ ਖਾਣੀਆਂ, ਚਾਰ ਬਾਣੀਆਂ ਬਣਾਤੀਆਂ ਮਰਚੇ ਪਾਤਸ਼ਾਹ ਜੀ ਨੇ, ਕਿਤੇ ਮਮਾਦਮਾ ਬਣਾਤੀ ਹੈ, ਕਿਤੇ ਬੈਖੜੀ 'ਚ ਕਿੰਨੀਆਂ ਕਿੰਨੀਆਂ ਆਵਾਜ਼ਾਂ ਦੇਖੋ। ਅੱਜ ਤੁਸੀਂ ਵੇਖੋ ਨਾ, ਹਜ਼ਾਰਾਂ, ਲੱਖਾਂ, ਕਰੋੜਾਂ, ਅਰਬਾਂ ਦੀ ਆਵਾਜ਼ਾਂ ਆਕਾਸ਼ ਵਿੱਚ ਫਿਰ ਰਹੀਆਂ ਨੇ, ਕਿਸੇ ਨੇ ਬੋਲੀਆਂ, ਉਹ ਸਭ ਕਿਤੇ ਗੁਆਚੀਆਂ ਨਹੀਂ ਹੈਗੀਆਂ, ਉਹ ਫਿਰ ਰਹੀਆਂ ਨੇ, ਘੁੰਮ ਰਹੀਆਂ ਨੇ ਆਕਾਸ਼ ਵਿੱਚ। ਇਹਨਾਂ ਨੇ ਯਤਨ ਕੀਤਾ, ਕਹਿੰਦੇ ਅਮਰੀਕਾ ਵਾਲਿਆਂ ਨੇ ਵੀ, ਜਿਹੜੀ ਸੀ ਈਸਾ ਜੀ ਦੀ ਆਵਾਜ਼ ਅਸੀਂ ਕੈਚ ਕਰ ਲਈਏ, ਉਹਨਾਂ ਦੀਆਂ ਬੋਲੇ ਉਹਦੇ ਬਚਨ ਲੱਭ ਲਈਏ, ਪਰ ਆਵਾਜ਼ਾਂ ਇੰਨੀਆਂ ਨੇ, ਅਰਬਾਂ ਖਰਬਾਂ ਆਵਾਜ਼ਾਂ ਨੇ, ਉਹ ਵੱਖਰੀ ਨਹੀਂ ਕਰ ਸਕਦੇ। ਬਹੁਤ ਆਵਾਜ਼ਾਂ ਨੇ, ਪਤਾ ਨਹੀਂ ਕਿੰਨਾ ਬ੍ਰਹਿਮੰਡ ਦੇ ਵਿੱਚ ਆਵਾਜ਼ਾਂ ਦਾ ਰੌਲਾ ਰੱਪਾ ਹੈ। ਸੋ ਇਸ ਲਈ ਇਹ ਬਾਣੀ, ਆਵਾਜ਼ਾਂ, ਨਾਦ ਸਾਰੇ ਘੁੰਮ ਰਿਹਾ, ਕਿਤੇ ਮਧਮਾ ਹੀ ਹੈ, ਕਿਤੇ ਸਤਸੰਗ ਜੀ ਹਿਰਦਿਆਂ ਵਿੱਚ ਵੀ ਆਵਾਜ਼ ਚੱਲ ਰਹੀ ਹੈ, ਅਤੇ ਰੱਬ ਦੇ ਪਿਆਰਿਆਂ ਦੇ ਰੋਮ ਰੋਮ ਵਿੱਚ ਆਵਾਜ਼ਾਂ ਨੇ, ਉੱਥੇ ਸਿਮਰਨ, ਚਾਰ ਬਾਣੀਆਂ ਨੇ। ਹਾਂ, ਅਤੇ ਫਿਰ ਜਿੱਥੇ ਚਾਰ ਖਾਣੀਆਂ, ਚਾਰ ਬਾਣੀਆਂ, ਅਤੇ ਨਾਲ ਕੀ ਪਾਤਾ? ਸਾਹਾ ਗਣਾਇਆ,
ਸਾਹਾ ਬਣਾਇਆ,
ਭਾਈ ਸਾਹ ਪਾਤੇ ਗਿਣ ਕੇ, ਐਵੇਂ ਨਹੀਂ ਪਾਏ, ਜਿੰਨੇ ਜਿੰਨੇ ਕਿਸੇ ਕੋਲ ਸਾਹ ਨੇ ਨਾ, ਉਹਦੇ ਗਿਣ ਕੇ ਪਾਏ ਹੋਏ ਨੇ। ਗੁਰੂ ਗ੍ਰੰਥ ਸਾਹਿਬ ਦੀ ਵੀ ਗਵਾਹੀ ਹੈ, ਅੰਗਣ ਕਾਲੇ ਸਭ ਦਿਵਸਾਸ, ਨਹੀਂ ਵਡਣ ਘਟਣ ਤਿਲ ਸਾਰ। ਸਾਹ ਗਿਣ ਕੇ ਪਾਏ ਨੇ, ਦਿਨ ਗਿਣ ਕੇ ਪਾਏ ਨੇ, ਅਤੇ ਮਹੀਨੇ ਤਰੀਕਾਂ ਗਿਣ ਕੇ ਪਾਈਆਂ ਨੇ, ਲੈ ਵੀ ਇੰਨੇ ਸਾਹ ਤਾਂ ਲੈਣੇ ਨੇ। ਜਿੱਦਣ ਪੈਦਾ ਕੀਤਾ ਨਾ, ਜਦੋਂ ਸਾਹ ਅੰਦਰ ਪਾਇਆ, ਗਿਣ ਕੇ ਪਾਤਾ ਕਿ ਇੰਨੇ ਸਾਹ ਤਾਂ ਲੈਣੇ ਨੇ ਜ਼ਿੰਦਗੀ ਵਿੱਚ। ਫਿਰ ਉਹਨਾਂ 'ਚੋਂ ਕੋਈ ਵਧਾ ਕੇ ਦਿਖਾਓ, ਕੋਈ ਘਟਾ ਕੇ ਦਿਖਾਓ, ਕੋਈ ਨਾ, ਘਟਦੇ ਨੇ। ਗਣ ਕਾਲੇ ਸਭ ਦਿਵ ਸਾਸ, ਦਿਨ ਵੀ ਪਾਏ ਨੇ ਮਿਣ ਕੇ, ਸਾਹ ਵੀ ਗਿਣ ਕੇ ਪਾਏ ਨੇ। ਦੱਸਿਆ ਵੀ 24,000 ਸਵਾਸ ਜਿਹੜਾ ਹੈ ਬੰਦਾ ਲੈਂਦਾ, ਅਤੇ ਗਿਣ ਕੇ ਪਾਏ ਨੇ। ਹੁਣ ਖਿਆਲ ਕਰੋ, ਜਿੱਦਣ ਪਾ ਦਿੱਤੇ ਅਤੇ ਉੱਥੇ ਮਿਣਤੀ ਕਰਤੀ ਵੀ, ਲੈ ਵੀ ਤੈਂ 1 ਕਰੋੜ ਸਾਹ ਲੈਣਾ, ਫਰਜ਼ ਕੀਤਾ। ਹੁਣ 24,000 ਸਵਾਸ ਨਿਕਲ ਗਿਆ, ਅਤੇ ਘਾਟਾ ਪੈ ਗਿਆ ਨਾ, ਨਿਕਲ ਗਿਆ, ਰੋਜ਼ ਨਿਕਲਿਆ, ਜਿੱਦਣ ਤੋਂ ਜਨਮ ਲਿਆ ਸੀ ਉਦੋਂ ਤੋਂ ਘਟਣਾ ਹੀ ਸ਼ੁਰੂ ਹੋ ਗਿਆ। ਮਾਂ ਤਾਂ ਕਹਿੰਦੀ ਹੈ ਮੇਰਾ ਪੁੱਤ ਮਹੀਨੇ ਦਾ ਹੋ ਗਿਆ, ਪਰ ਇਹ ਨਹੀਂ ਪਤਾ ਵੀ ਮਹੀਨਾ ਉਹਦੀ ਉਮਰ 'ਚੋਂ ਘੱਟ ਗਿਆ। ਉਹਦੀ ਜਿੰਨੀ ਉਹਦੀ ਉਮਰ ਦੇ ਦਿਨ ਲਿਖ ਕੇ ਪਾਏ ਸੀ, ਉਹਨਾਂ ਵਿੱਚ ਤਾਂ ਮਹੀਨਾ ਨਿਕਲ ਗਿਆ, ਘਟਿਆ ਨਹੀਂ। ਤਦੇ ਫਿਰ ਕਬੀਰ ਸਾਹਿਬ ਕਹਿੰਦੇ ਨੇ, ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਮਾਂ ਤਾਂ ਜਾਣਦੀ ਪੁੱਤ ਵੱਡਾ ਹੋ ਰਿਹਾ, ਇਹ ਤਾਂ ਨਾ ਕੁਨਾ ਜਾਣਾ ਜੇ ਦਿਨ ਦਿਨ ਅਵਧ ਘੱਟ ਹੈ, ਇਹ ਨਹੀਂ ਜਾਣਦੀ ਦਿਨ ਬ ਦਿਨ 'ਤੇ ਉਮਰ ਘੱਟ ਰਹੀ ਹੈ। ਮੋਰ ਮੋਰ ਕਰ ਅਧਿਕ ਲਾਟ ਧਰ, ਵੇਖ ਤੇ ਹੀ ਜਮਰਾਓ ਹਸੈ। ਉਹ ਤਾਂ ਬਹੁਤ ਵਿਸ਼ੇਸ਼ਣਾਂ ਨਾਲ ਉਹਨੂੰ ਯਾਦ ਕਰਦੀ ਹੈ, ਪੁੱਤ ਨੂੰ ਲਡਾਉਂਦੀ ਹੈ, ਕਿਤੇ ਕਹਿੰਦੀ ਹੈ ਮੇਰਾ ਚੰਨ ਵੇ, ਕਿਤੇ ਕਹਿੰਦੀ ਹੈ ਮੇਰਾ ਤਾਰਾ ਵੇ, ਕਿਤੇ ਕਹਿੰਦੀ ਹੈ ਮੇਰਾ ਕਲਹਿਰੀ ਮੋਰ ਵੇ। ਸੋ ਕਿੰਨੇ ਵਿਸ਼ੇਸ਼ਣ ਦਿੰਦੀ ਹੈ, ਮੋਰ ਮੋਰ ਕਰ, ਪਰ ਉੱਧਰ ਜਮਰਾਓ, ਵੇਖ ਤੇ ਹੀ ਜਮਰਾਓ ਹਸੈ। ਜਮ ਰਾਜਾ ਵੇਖ ਕੇ ਹੱਸਦਾ, ਕਹਿੰਦਾ ਵੇਖ ਇਹ ਕਿੰਨੇ ਇਹਨਾਂ ਨੂੰ ਵਿਸ਼ੇਸ਼ਣਾਂ ਨਾਲ ਯਾਦ ਕਰ ਰਹੀ, ਇਹਨੂੰ ਇਹ ਨਹੀਂ ਪਤਾ ਵੀ ਸ਼ਿਕਾਰ ਮੇਰਾ, ਇਹ ਘੱਟ ਰਿਹਾ ਤੇਰਾ ਰੋਜ਼, ਵੱਧ ਨਹੀਂ ਰਿਹਾ। ਇਸ ਕਰਕੇ ਭਾਈ ਸਾਹ ਗਣਾਇਆ ਗਿਣ ਕੇ ਪਾਏ ਨੇ ਭਾਈ ਸਾਹ 24,000 ਸਵਾਸ ਬੰਦੇ ਦੇ ਆਮਦ ਮੂਲ ਨਾ ਥੀਵੇ ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ 24,000 ਦਾ ਘਾਟਾ ਰੋਜ਼ ਪੈ ਰਿਹਾ ਮਾਇਆ ਦੇ ਘਾਟੇ ਬਾਰੇ ਬੰਦਾ ਰੋਜ਼ ਸੋਚ ਰਿਹਾ ਮੈਨੂੰ ਘਾਟਾ ਪੈ ਰਿਹਾ ਮਾਇਆ 'ਚ ਸਵਾਸਾਂ ਦੇ ਘਾਟੇ ਬਾਰੇ ਕਦੇ ਇੰਨੇ ਫਿਕਰਮੰਦ ਹੋਇਆ ਹੀ ਨਹੀਂ ਵੀ ਸਭ ਤੋਂ ਵੱਡਾ ਘਾਟਾ ਮੇਰਾ ਆਪਦਾ ਹੀ ਪੈ ਰਿਹਾ ਮੈਂ ਆਪ ਖੁਦ ਘੱਟ ਰਿਹਾ ਸੋ ਘਟੰਤ ਰੂਪੰ ਘਟੰਤ ਦੀਪੰ ਸੋ ਰੂਪ ਘੱਟ ਰਹੇ ਨੇ ਬਚਪਨ 'ਚ ਕਿੰਨੇ ਸੋਹਣੇ ਥੇ ਜਵਾਨੀ 'ਚ ਸੁੰਦਰਤਾ ਫੇਰ ਰਹੀ ਅਤੇ ਬੁਢਾਪੇ 'ਚ ਰਹਿ ਗਈ ਉਹ ਅਤੇ ਸੁੱਕੇ ਆਲੂ ਵਰਗਾ ਮੂੰਹ ਹੋ ਗਿਆ ਚਲੋ ਬਾਲ ਬੁਲ ਤਾਂ ਕਾਲੇ ਕਰ ਲਏ ਝੋੜੀਆਂ ਦਾ ਕੀ ਬਣੂਗਾ ਕੁੱਬ ਦਾ ਕੀ ਬਣੂਗਾ ਸੋ ਇਸ ਲਈ ਇਹ ਘੱਟ ਰਿਹਾ
ਪੰਜ ਸ਼ਬਦ
ਝੋੜੀਆਂ ਵੀ ਚਲੋ ਕਰ ਲੈਂਦੇ ਨੇ ਫਿਰ ਉਹ ਫਿਰ ਹੈ ਜੀ ਹਾਂ ਉਹ ਵੀ ਪਲਾਸਟਿਕ ਦੇ ਕੋਈ ਲਾ ਲੈਂਦੇ ਹੋਣਗੇ ਕਰ ਲੈਂਦੇ ਨੇ ਹਜੇ ਕੁਛ ਪਰ ਬਹੁਤ ਸਿਆਣਪ ਕੀਤੀ ਹੈ ਪਰ ਜਦੋਂ ਗਰਦਨੋਂ ਫੜਿਆ ਕੇ ਫਿਰ ਕੀ ਹੋਊਗਾ ਫਿਰ ਕੋਈ ਚਾਰਾ ਨਹੀਂ ਕਰੋ ਕਿਰਪਾ
ਪੰਜ ਸ਼ਬਦ ਪ੍ਰਵਾਨ ਨਿਸ਼ਾਨ ਵਜਾਇਆ
ਫਿਰ ਜਿੱਥੇ ਇਹ ਧੁਨੀਆਂ ਬਣਾਈਆਂ ਉਹ ਜਿਹੜੀ ਸੀ ਪਹਿਲਾਂ ਜਿਹੜੇ ਨੇ ਕਹਿ ਲਓ ਸਾਹ ਗਿਣ ਕੇ ਪਾਏ ਸਾਰਾ ਕੁਝ ਬਣਾਇਆ ਤੱਤ ਬਣਾਏ ਪੰਜ ਤੱਤ ਬਣਾਤੇ ਪੰਜ ਤੱਤਾਂ ਵਿੱਚ ਸਾਹ ਪਾ ਦਿੱਤਾ ਵਿਗਣ ਕੇ ਪਾ ਦਿੱਤੇ ਨਾਲ ਕਿ ਪੰਜ ਸ਼ਬਦ ਹੋਰ ਵੀ ਕਰਤੇ ਪੰਜ ਸ਼ਬਦ ਕੀ ਨੇ ਤਤ ਤੰਤੀ ਵਿਤ ਚਰਮ ਕੋ ਘਨਕਾਸੀ ਕੋ ਜਾਨ ਨਾਦ ਸ਼ਬਦ ਘਟਗੂ ਕਹਿਤ ਸਵਾਸ ਸਿਖਰ ਪਹਿਚਾਨ ਇਹ ਪੰਜ ਇਹ ਪਾ ਦਿੱਤੇ ਪੰਜ ਤਰ੍ਹਾਂ ਦੇ ਵਾਜੇ ਵੱਜਦੇ ਨੇ ਤਤ ਤੰਤੀ ਇੱਕ ਤਤ ਵਾਜਾ ਸਤਾਰ ਪਈ ਆ ਨਾ ਆਪਣੇ ਆਪ ਤਾਂ ਨਹੀਂ ਬੋਲੂਗੀ ਉਹ ਤਾਂ ਟਨਕਾਰ ਮਾਰਾਂਗੇ ਤਾਂ ਬੋਲੀ ਅਤੇ ਦਿਲ ਰੂਬਾ ਪਿਆ ਉੱਤੇ ਗਜ ਫੇਰਾਂਗੇ ਤਾਂ ਬੋਲਿਆ ਸਰੰਗੀ ਹੈ ਗਜ ਫੇਰਾਂਗੇ ਉੱਤੇ ਤਾਂ ਬੋਲੀ ਇਹ ਤੰਤੀ ਵਾਜੇ ਨੇ ਇਹਨੂੰ ਕਹਿੰਦੇ ਤੱਤ ਵਾਜਾ ਸੋ ਇਹ ਵੀ ਇੱਕ ਅੰਦਰ ਆਪਣੇ ਅੰਦਰ ਵੀ ਵੱਜ ਰਿਹਾ ਹੈ ਸੁੱਤੇ ਵੱਜ ਰਿਹਾ ਇੱਕ ਤੱਤ ਵਾਜਾ ਵੱਜ ਰਿਹਾ ਕਿਤੇ ਜਦੋਂ ਕੋਈ ਲੀਨ ਹੋ ਜਾਵੇ ਨਾ ਆਪਣੇ ਸਿਮਨ ਵਿੱਚ ਇਹ ਸੁਣਨ ਲੱਗ ਜਾਂਦਾ ਅੰਦਰ ਸਰੰਗੀ ਦੀ ਆਵਾਜ਼ ਸੁਣਦੀ ਆ ਸਿਤਾਰ ਦੀ ਆਵਾਜ਼ ਸੁਣਦੀ ਆ ਅਤੇ ਉਹ ਵੱਜਿਆ ਕੁਝ ਹੈ ਇਹ ਪੰਜ ਨੇ ਤਤ ਤੰਤੀ ਵਿਤ ਚਰਮ ਕੋ ਇੱਕ ਵਿਤ ਵਾਜਾ ਹੈ ਚੰਮ ਦੇ ਮੜੀਆਂ ਹੋਈਆਂ ਚੀਜ਼ਾਂ ਢੋਲਕ ਤਪਲਾ ਡੱਫ ਅਤੇ ਨਗਾਰਾ ਦੇ ਡੱਗਾ ਮਾਰ ਦਿੱਤੇ ਵੱਜਦੇ ਹੱਥ ਮਾਰ ਦਿੱਤੇ ਵੱਜਦੇ ਪਰ ਅੰਦਰੋਂ ਜਿਹੜਾ ਹੈ ਇਹ ਵੀ ਇੱਕ ਵਾਜਾ ਵੱਜ ਪੈਂਦਾ ਤਪਲੇ ਦੀ ਆਵਾਜ਼ ਸੁਣਦੀ ਢੋਲਕ ਦੀ ਮਰਦੰਗ ਦੀ ਸੁਣਦੀ ਹਾਂ ਦੂਜਾ ਵਾਜਾ ਅਤੇ ਤਦ ਤੰਤੀ ਵਿੱਚ ਚਰਮ ਕੋ ਘਨਕਾਸੀ ਕੋ ਜਾਣ ਘਣ ਵਾਜਾ ਕਾਂਸੀ ਦੀਆਂ ਚੀਜ਼ਾਂ 'ਤੇ ਸੈਣੇ ਵਜਾਉਂਦੇ ਨੇ ਨਾ ਜਦੋਂ ਅਤੇ ਚਿਮਟੇ ਵਜਾਉਂਦੇ ਜਾਂ ਘੜਤਾਲ 'ਤੇ ਕੋਈ ਥੋੜ੍ਹੀ ਮਾਰਦੇ ਟਣ ਦੀ ਆਵਾਜ਼ ਆਉਂਦੀ ਸੋ ਇਹ ਇਹੋ ਜਿਹੀ ਇੱਕ ਆਵਾਜ਼ ਵੀ ਹੈ ਅਤੇ ਨਾਦ ਸ਼ਬਦ ਘਟਗੂ ਕਹਿ ਤੇ ਚੌਥਾ ਵਾਜਾ ਨਾਦ ਨਾਦ ਵਾਜਾ ਕੀ ਹੈ ਘਟ ਘੜਾ ਖਾਲੀ ਘੜਦੇ ਮਾਰੋ ਹੱਥ ਗੁੜੁੰਮ ਦੀ ਆਵਾਜ਼ ਆਉਂਦੀ ਖਾਲੀ ਖੂਹ 'ਚ ਛਿੱਟੋ ਗੁੜੁੰਮ ਕਰਕੇ ਆਵਾਜ਼ ਆਉਂਦੀ ਇਹੋ ਜਿਹੀ ਇੱਕ ਆਵਾਜ਼ ਵੀ ਅੰਦਰ ਤੁਨ ਹੈ ਇਸੇ ਤਰ੍ਹਾਂ ਸਵਾਸ ਸਿਖਰ ਪਹਿਚਾਨ ਸਵਾਸ ਕੋਈ ਫੂਕ ਮਾਰੀਏ ਕਿਸੇ ਚੀਜ਼ ਬੰਸਰੀ ਵਿੱਚ ਬੀਨ ਵਿੱਚ ਫੂਕ ਮਾਰ ਦਈਏ ਜੋ ਕੈਸੀ ਧੁਨ ਹੈ ਮੁਰਲੀ ਜਿਹੜੀ ਹੈ ਨਫੇਰੀਆਂ ਫੂਕ ਮਾਰ ਕੇ ਵੱਜਦੀਆਂ ਹਾਂਜੀ ਸਹਿਨਾਈਆਂ ਸੋਰੀ ਨਫੇਰੀ ਤਾਂ ਛੋਟਾ ਨਗਾਰਾ ਹੁੰਦਾ ਸਹਿਨਾਈ ਆ ਵਿਆਹਾਂ ਵਿੱਚ ਕਦੇ ਵੱਜਦੀਆਂ ਵੇਖੀਆਂ ਹੋਣਗੀਆਂ ਨਗੋਜੇ ਸੋ ਇਉਂ ਇਹ ਪੰਜ ਪ੍ਰਕਾਰ ਦੇ ਪੰਜ ਸ਼ਬਦ ਨੇ ਪੰਜ ਵਾਜੇ ਨੇ ਸਿਮਰਨ ਅਭਿਆਸੀਆਂ ਦੇ ਕਈਆਂ ਦੇ ਪਾਈ ਵੱਜਣੇ ਸ਼ੁਰੂ ਹੋ ਜਾਂਦੇ ਨੇ ਇੱਥੇ ਲੀਨ ਹੋ ਜਾਂਦਾ ਫਿਰ ਅਤੇ ਇਹ ਤੋਂ ਇਉਂ ਪੰਜ ਸ਼ਬਦ ਪ੍ਰਵਾਨ ਪ੍ਰਵਾਨ ਪ੍ਰਤੱਖੀ ਨੇ ਇਹ ਪ੍ਰਮਾਣਿਕ ਨੇ ਵੱਜਣੇ ਪ੍ਰਗਟ ਨੇ ਅਤੇ ਉਂਝ ਵੀ ਤਾਂ ਪ੍ਰਵਾਨ ਬਾਅਦ ਇਹ ਪੰਜੇ ਤਰ੍ਹਾਂ ਦੇ ਵਾਜੇ ਵੱਜਦੇ ਨੇ ਸਾਜਾਂ ਦੇ ਕਿਤੇ ਕੋਈ ਤਪਲਾ ਵਜਾਉਂਦਾ ਹੈ ਉਹਦੀ ਆਪਣੀ ਆਵਾਜ਼ ਸਿਤਾਰ ਦੀ ਆਪਣੀ ਆਵਾਜ਼ ਦਾ ਬਾਹਰੋਂ ਵੀ ਵਾਜਾ ਸੁਣਦਾ ਨਾ ਅੰਦਰੋਂ ਵੀ ਅਤੇ ਬਾਹਰ ਵੀ ਸੁਣਦੇ ਨੇ ਕਿਤੇ ਬੰਸਰੀ ਦੀ ਆਵਾਜ਼ ਸੁਣਦੀ ਹੈ ਕ੍ਰਿਸ਼ਨ ਜੀ ਨੇ ਗਊਆਂ ਆਦਿਕਾਂ ਨੂੰ ਵੀ ਜਿਹੜਾ ਸੀ ਮੋਹ ਲਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਰਦਾਬੇ ਨੂੰ ਮਰਦਾਨੇ ਨੂੰ ਕਿਹਾ ਵਜਾ ਵੀ ਰਬਾਬ। ਜਦੋਂ ਉਹ ਵਾਜਾ ਵੱਜਿਆ ਸਤਸੰਗ ਜੰਗਲਾਂ ਦੇ ਖੂੰਖਾਰ ਜਾਨਵਰ ਮਨੁੱਖ ਮਾਰੂ ਜਿਹੜੇ ਸੀ ਅੱਖਾਂ ਮੀਚ ਕੇ ਕੋਲ ਆ ਖੜ੍ਹੇ, ਸੁਭਾਅ ਬਦਲਤੇ ਇਹੋ ਜਿਹੇ ਵਾਜੇ ਅਤੇ ਦਰੱਖਤਾਂ 'ਚੋਂ ਰਸ 'ਚੋਂ ਆਇਆ। ਇਸ ਤਰ੍ਹਾਂ ਇਹ ਪ੍ਰਵਾਨ ਪ੍ਰਤੱਖ ਵੀ ਬਾਹਰ ਵੀ ਵੱਜ ਰਹੇ ਨੇ ਵਾਜੇ ਅਤੇ ਅੰਦਰ ਵੀ ਵੱਜ ਰਹੇ ਨੇ। ਕੈਸਾ ਖੇਲ ਆਉਂਦਾ, ਨਿਸ਼ਾਨ ਵਜਾਇਆ, ਨਿਸ਼ਾਨ ਮੈਨੇ ਪ੍ਰਗਟ, ਪ੍ਰਗਟੇ ਵੱਜ ਰਹੇ ਨੇ। ਅਤੇ ਇਹਨਾਂ ਵਾਜਿਆਂ ਵਿੱਚ ਹੋਰ ਫਿਰ ਸੰਗੀਤਕਾਰਾਂ ਨੇ ਲੱਭ ਲਈਆਂ, ਦੇਖੋ ਕੈਸੀ ਖੇਲ ਹੈ, ਸੱਤ ਸੁਰਾਂ ਲੱਭ ਲਈਆਂ, ਸਿਤਾਰ ਦੀਆਂ ਵੀ ਸੱਤ, ਹਰਮੋਨੀਆ ਦੀਆਂ ਵੀ ਸੱਤ, ਜਿਹੜਾ ਹੈ ਵਜਾਓ ਤੁਸੀਂ ਤਾਨਪੁਰਾ ਉਹਦੀਆਂ ਵੀ ਸੱਤ, ਹਰ ਸਾਜ਼ ਦੀਆਂ ਸੱਤੇ ਸੁਰਾਂ ਨੇ, ਅੱਠ ਕਿਸੇ ਦੀਆਂ ਨਹੀਂ। ਜਿੰਨੇ ਸਾਜ਼ ਵੱਜ ਰਹੇ ਨੇ ਅਤੇ ਸੁਰਾਂ ਸੱਤ ਦਾ ਹੀ ਮੇਲ ਹੈ। ਇਹ ਨਹੀਂ ਇਕੱਲੇ ਇੰਡੀਆ ਵਾਲਿਆਂ ਦਾ ਸੰਗੀਤ ਦਾ ਸੰਗੀਤਕਾਰਾਂ ਦਾ ਵਾ, ਇਹਦਲਿਆਂ ਦਾ ਵੀ, ਇਹਨਾਂ ਨੇ ਵੀ ਸੱਤੇ ਮੰਨੀਆਂ ਹੋਈਆਂ ਨੇ। ਬਾਹਰਲੇ ਯੂਰਪੀਅਨ ਕੰਟਰੀਆਂ ਜਿੰਨੇ ਸਾਰਿਆਂ ਦੇ ਜਿੰਨੇ ਸਾਜ਼ ਨੇ ਬਸ ਉਹ ਸੱਤ 'ਤੇ ਹੀ ਖੜ੍ਹੇ ਨੇ। ਸੋ ਸੱਤ ਸੁਰਾਂ ਨੇ, ਸੇ ਪਰਮੇਸ਼ਰ ਵੀ ਭਾਈ ਸੱਤ ਹੀ ਹੈ, ਸੇ ਇਹਨਾਂ ਸੁਰਾਂ ਵਿੱਚ ਕੋਈ ਲੀਨ ਹੋ ਜਾਂਦਾ ਸੱਤ ਵਿੱਚ ਜਾ ਵੜਦਾ। ਸੋ ਇਹ ਸਭ ਦਾ ਖੇਲ ਭਾਈ ਵੱਜ ਰਿਹਾ ਹੈ ਜੀ। ਮੈਂ ਸੁਣਿਆ ਉਹ ਜਿਹੜਾ ਅੱਛਾ ਉਹ ਕਹਿੰਦੇ ਕਵਿਤਾ ਰੂਪ ਦੇ ਬਾਰੇ ਪੜ੍ਹਦੇ ਹੋ, ਲਿਖਣਾ ਜੀ। ਤਤ ਤੰਤੀ ਵਿਤ ਚਰਮ ਕੋ, ਇੱਕ ਦੇ ਵਾਜਾ ਹੋ ਗਿਆ ਨਾ, ਤਤ ਤੰਤੀ ਤਤ ਵਾਜਾ, ਦੂਜਾ ਵਿਤ ਚਰਮ ਦਾ ਵਾਜਾ ਹੋ ਗਿਆ। ਤਤ ਤੰਤੀ ਵਿਤ ਚਰਮ ਕੋ, ਦੋ ਹੋ ਗਏ ਲਿਖ ਲਿਆ। ਘਨ ਕਾਸੀ ਕੋ ਜਾਣ, ਤੀਜਾ ਘਨ ਵਾਜਾ ਕਾਂਸੀ ਆਦਿ ਕਹਿੰਦਾ। ਅਤੇ ਨਾਦ ਸ਼ਬਦ ਘਟਕੂ ਕਹਿਤ, ਚਾਰ ਹੋ ਗਏ। ਨਾਦ ਸ਼ਬਦ ਘਟਕੂ ਕਹਿਤ, ਘਟ ਨਾਮ ਘੜੇ ਦਾ ਘੜਾ, ਨਾਦ ਸ਼ਬਦ ਘਟਕੂ ਕਹਿਤ, ਸਵਾਸ ਸਿਖੁਰ ਪਹਿਚਾਣ। ਹਾਂ, ਸਵਾਸ ਫੂਕ ਮਾਰੀਏ ਸਿਖ ਬੰਸਰੀ ਆਦਿ ਕਹਿਤ। ਸੋ ਵੱਜ ਰਹੇ ਨੇ ਸਾਰਿਆਂ ਦੇ ਪੰਜੇ, ਕਿਸੇ ਦਾ ਮੋਹ ਦਾ ਵੱਜਦਾ, ਕਿਸੇ ਦਾ ਈਰਖਾ ਦਾ ਵੱਜਦਾ, ਲੜਾਈ ਦਾ ਵਾਜਾ ਵੱਜਦਾ, ਖੜਕਾ ਦੜਕਾ ਅੰਦਰ ਬਹੁਤ ਹੋ ਰਿਹਾ, ਇਹ ਵੀ ਵਾਜਾ। ਇਹ ਪੰਜਾਂ ਤੋਂ ਚਲੋ ਵੱਖਰੇ ਹੋਰ ਲੈ ਲਓ, ਬਸ ਕਸਮਾਨ ਪਿਆ ਪਿਆ। ਚਲੋ ਕਰੋ ਕਿਰਪਾ, ਵਜਾਓ ਆਪੋ ਆਪਣੇ
ਰਾਗ ਨਾਦ ਸੰਵਾਦ ਗਿਆਨ ਚਿਤਾਇਆ।
ਉਹ ਦੇਖਿਆ ਨਾ, ਉਹ ਕੋਈ ਲੜਾਕੀ ਬੁੜੀ ਸੀ ਅਤੇ ਉਹਨੇ ਸਵੇਰੇ ਹੀ ਆਪਣਾ ਰਾਗ ਸ਼ੁਰੂ ਕਰ ਦੇਣਾ, ਲੜਨਾ ਸ਼ੁਰੂ ਕਰ ਦੇਣਾ। ਅਤੇ ਗੁਆਂਢਾਂ ਨੇ ਕਹਿਣਾ, ਲੈ ਫਲਾਣੀ ਦਾ ਵੱਜ ਪਿਆ ਵਾਜਾ, ਅਤੇ ਉਹੋ ਜਿਹੇ ਵਾਜੇ ਵੀ ਚਲੋ ਅਨੁਗੁਆਨ ਵੱਜਦੇ ਰਹਿੰਦੇ ਨੇ। ਆਹ ਉਹੀ ਵਾਜੇ ਨੇ, ਕਰੋ ਕਿਰਪਾ।
ਰਾਗ ਨਾਦ ਸੰਵਾਦ ਗਿਆਨ ਚਿਤਾਇਆ,
ਵਾਜਿਆਂ ਵਿੱਚ ਰਾਗ ਹੈ, ਨਾਦ ਉਹ ਆਵਾਜ਼ ਹੈ। ਫਿਰ ਇਹਨਾਂ ਰਾਹੀਂ ਕਈਆਂ ਨੇ ਕੋਈ ਲਾਭ ਖੱਟਿਆ, ਕਿਸੇ ਨੇ ਰਾਗ ਵਿੱਚੋਂ ਕੁਝ ਤੱਤ ਕੱਢ ਲਿਆ, ਕਿਸੇ ਨੇ ਨਾਦ ਸ਼ਬਦ ਵਿੱਚੋਂ ਸੰਵਾਦ ਇਹਨਾਂ ਦੇ ਆਪੋ ਵਿੱਚ ਪ੍ਰਸ਼ਨ ਉੱਤਰ ਕੀਤੇ ਰਾਗਾਂ ਦੇ ਸੰਬੰਧ ਵਿੱਚ, ਉਸ ਪ੍ਰਸ਼ਨ ਉੱਤਰੀ ਵਿੱਚ ਵੀ ਜਿਹੜਾ ਸੀ ਕੁਝ ਪ੍ਰਾਪਤੀ ਕੀਤੀ ਉਸ ਸੰਵਾਦ ਵਿੱਚ। ਕਈਆਂ ਨੇ ਗਿਆਨ ਚਿਤਾਇਆ, ਕੁਝ ਗਿਆਨ ਦੀ ਹੀ ਚੇਤਾਵਨੀ ਰੱਖੀ ਇਹਨਾਂ, ਇਹ ਸਾਜ਼ਾਂ ਬਾਰੇ ਗਿਆਨ, ਹੋਰ ਚੀਜ਼ਾਂ ਬਾਰੇ ਗਿਆਨ ਬਹੁਤ। ਸੋ ਐਸਾ ਕੁਛ ਨਾ ਕੁਛ ਲਿਆ ਇਹਨਾਂ 'ਚੋਂ, ਕੋਈ ਪ੍ਰਾਪਤ ਕੀਤਾ।
ਹਾਂ, ਨੌ ਦਰਵਾਜ਼ੇ ਸਾਧ ਸਾਧ ਸਦਾਇਆ,
ਇਉਂ ਫਿਰ ਭਾਈ ਜਿਹੜੇ ਸੀ ਕਿਵੇਂ ਬਣੇ ਸਾਧ, ਹਰ ਇੱਕ ਚੀਜ਼ 'ਚੋਂ ਕੋਈ ਤੱਤ ਲਿਆ। ਕਹਿੰਦੇ ਪਾਪੀ ਕੋਲ ਵੀ ਕੋਈ ਗੁਣ ਹੁੰਦਾ, ਅਤੇ ਸੁਭਾਅ ਜਿਹੜਾ ਮਨੁੱਖ ਦਾ ਹੰਸ ਵਾਲਾ ਚਾਹੀਦਾ। ਹੰਸ ਦਾ ਕੀ ਸੁਭਾਅ ਹੈ, ਦੁੱਧ ਵਿੱਚ ਚੁੰਝ ਪਾ ਦਿੰਦਾ ਅਤੇ ਉਹਦਾ ਪਾਣੀ ਵਾਲਾ ਤੱਤ ਵੱਖਰਾ ਕਰ ਦਿੰਦਾ, ਦੁੱਧ ਦਾ ਤੱਤ ਵੱਖਰਾ ਕਰ ਲੈਂਦਾ, ਪਾਣੀ ਨੂੰ ਛੱਡ ਦਿੰਦਾ ਅਤੇ ਅਸਲੀ ਤੱਤ ਨੂੰ ਖਾ ਲੈਂਦਾ, ਲੈ ਲੈਂਦਾ। ਸਿਉਂ ਇਉਂ ਮਨੁੱਖ ਦਾ ਜਾਂ ਸਿੱਖ ਦਾ ਸੁਭਾਅ ਹੰਸ ਵਾਲਾ ਚਾਹੀਦਾ। ਕਿਸੇ ਕੋਲ ਔਗੁਣ ਠੀਕ ਹੈ, ਕੋਈ ਗੁਣ ਵੀ ਹੋਵੇਗਾ, ਉਹਦੇ ਔਗੁਣਾਂ ਨੂੰ ਛੱਡ ਦਿਓ, ਗੁਣ ਲੈ ਲਓ ਹੰਸ ਵਾਲਾ ਸੁਭਾਅ। ਸੋ ਇਸ ਲਈ ਇਹ ਜਿਹੜੇ ਨੇ ਕੋਈ ਨਾ ਕੋਈ ਸਾਰੀਆਂ ਉਪਲੀਆਂ ਕਈਆਂ ਚੀਜ਼ਾਂ ਵਿੱਚੋਂ ਗੁਣ ਗੁਣ ਲਿਆ, ਅਤੇ नौ दरवाजे साध। साध फिर किनू कहते हैं जिन्हें नौ दरवाजे साध ले, नौ गोलकां साध लिया। नौ गोलकां किड़ियां ने, अखां दे सराख, दो नक दे सराख, कन्ना दे सराख, मूँह दा सराख, गुप्त सराख दोवें, इन्हां नू साधे है। मजाल है कितने भी अखां कितने बेकार दृष्टि ना वेखण, मजाल है कितने अखां विच कितने ईरखा नाल वेख्या जावे, प्यार सभना विच सम दृष्टि ना वेखना, एदे विच भी रब वेख लिया, उहदे च रब वेख लिया। आनंद साहब च रोज़ पढ़ते हाँ, विचार कितने हो जाए, इहो वि संसार तुम देख दे, इहो हर का रूप है, हर रूप नजरी आया। ये अखां विच हरी दा रूप देख लेना सारिआं विच, जिवें भाई नंद लाल जी ने ना दसवें पातशाह जी दे जो स्वरूप दर्शन किए ने, कि दस दिता मैं तो सारे में दसवें पातशाह जी दिंदा, नूर दर हर चश्म गुर गोबिंद सिंह, रूह दर हर जिसम गुर गोबिंद सिंह। हरेक जिसम दे विच रूह गुरु गोबिंद सिंह बैठे मैं वेख रहे ने, हरेक रूह च मैं गुरु गोबिंद दिस रहे है। नूर दर हर चश्म, चश्म कहते अखा, हरेक अख दे विच नूर होकर बैठा गुरु गोबिंद सिंह। सो वो दृष्टि ये साध लिया अखा, गुरु गोबिंद सिंह तो बिना कुछ होर दिखे नहीं रहा। सो इस तरह अखा नू साध लिया, दस गोलकां ने ना, नौ गोलकां दसवां तो गुप्त है। इस तरह कन्ना विच जो सुनिया ना, बस उत्थे शब्द सुनिया, ना कोई चुगली, ना कोई निंदिया सुनी, ना कोई होर गंदा जो किन्ना कुछ चल रहा है, स्रोत गंदी स्रोत चल रही है, वो नहीं सुननी पाई। तदे बाणी विच क्या है, ए श्रवण हो मेरे हो, सच्चा सुनना नो पठाए, थोनू सच सुनने वास्ते भेजे है, सच्चा सुनना नो पठाए, शरीर लाए तो सुनना की है, सुनो सत बाणी। फिर सुन के की होगा, बाणी सुन के दे सुनिया, मन तन हरिया होवा, रस न रस माणी, सच लख वडाणी, ताकि गत कही ना जाए, कह नानक अमृत नाम सुन हो, फिर सुन के पवित्र होव हो, सच है सुनना नो पठाए। होर भी एक थां ते दृष्टांत दिता गुरु ग्रंथ साहिब के, मेरे मोहन श्रवणी ये ना सुनाए, ऐ मेरे रब्बा मेरे कन्ना विच गल किते होर सुननी ना पै जाए। केड़ी साकत गीत नाद धुन गावत, बोलत बोलत अजाए, साकत लोगों के गाए हुए गंदे गीत मेरे कन्ना विच ना किते पै जाण, ये ना मैंने सुनना पवे। सो इउं ये गोलक सी कन्न, इन्हां नूं इस पासे लाया। फिर सतसंग जी अगला मूँह गोलक जीबा, मूँह दे राही थोड़ा कच विच बोलना, अस्त व्यस्त नहीं बोलना, सदा ही जड़ा सी किसी दी ए बोल के निंदा नहीं करनी, जीबा राही कभी चुगली नहीं कर देनी, कौड़ा बोल के दिल नहीं दिखा देना। इदा का ये जीबा ने भी साध लिया, ये गोलक नहीं साध लिया। एक है भाई दोवें सराख नक दे, इन्हां नाल कितें दुर्गंधी लैनी हो नहीं, शुद्ध वासना ही लैनी है। तो इस तरह सतसंगत हत्थां दे नाल जिहड़ी चंगी किरत करनी आ, चोरी जार नहीं करनी, पैर चल के संगत वाले जाणगे, हर एक अंग नूं जिहड़ा सी साध लिया जी, साध लिया। तो जिन्हां ने साध लिया उहनूं कहिंदे ने साध। ये साधु की डेफिनेशन है। जो पुछो साधु किहनूं कहिंदे ने, जिन्हें नौ गोलकां नूं साध लिया, उत्तर च कह दिया करो, जिन्हें नौ गोलकां साधियां ने। तो जे नहीं साधियां गईयां फिर साध नहीं, हो जो मर्जी कह दो, सान कह लो, हाँ जी जो है कुछ कह देंगे, पर जिन्हें साध लिया ने हे, साध सदाया वही साध कहाउण दा हकदार जी बन गया, साधु आहो साधे हुए दा नाम साध। करो कृपा।
भी इक्की उलंघ निज कर आया।
हाँ, भी इक्की उलंघ पढ़ो सर।
भी इक्की उलंघ,
हाँ हाँ हे ठीक बोलो, अजय हाहे लगे नहीं ठीक।
वीह
वीह इक्कीह
उलंघ निज कर आया,
लंघ लंघो तुसी भी गां थोड़ा जिहा,
निज कर आया
मारो छाल को। वीह
वीह इक्कीह उलंघ निज कर आया,
लंघे भाई वीह तो वीह संसार है, इक्की हो गए, इक्की से नाम मिल गए, जां दोहां नूं लंघ गए। वीह की है जीवपना, मैं तो जीव हाँ, अपने आप में जीव मनी बैठा। एक ही की है ਨਹੀਂ ਮੇਰੇ ਤੋਂ ਬਣਾ ਕਿ ਈਸ਼ਰ ਵੀ ਹੈਗਾ, ਦੋ 'ਚ ਖੜ੍ਹਾ ਹੈ ਜੇ, ਇੱਕ ਜੀਵ ਇੱਕ ਈਸ਼ਰ। ਸੋ ਇਸ ਕਰਕੇ ਇਹਨਾਂ ਦੋਹਾਂ ਤੋਂ ਲੰਘ ਗਏ। ਕਿਵੇਂ ਲੰਘੇ? ਜੀਵ ਦੀ ਅਲਪਗਤਾ ਛੱਡ ਦਿਓ, ਜੀਵ ਦੀ ਅਲਪਗਤਾ ਈਸ਼ਰ ਦੀ ਸਰਬਗਤਾ ਦਾ ਤਿਆਗ ਕਰ ਦਿਓ, ਫਿਰ ਨਿੱਜ ਘਰ ਆ ਜਾਓ। ਜੀਵ ਦੀ ਅਲਪਗਤਾ ਕੀ ਹੈ? ਵਧਣਾ ਘਟਣਾ ਦੋ ਹੋ ਗਈਆਂ, 6 ਗੁਣ ਜੀਵ ਦੀ ਅਲਪਗਤਾ ਦੇ ਨੇ, ਵਧਣਾ ਘਟਣਾ, ਜੰਮਣਾ ਮਰਨਾ, ਖੁਸ਼ੀ ਗਮੀ। ਸੋ 6 ਜੀਵ ਦੀਆਂ ਅਲਪਗਤਾ ਦੇ ਗੁਣ ਨੇ, ਅਤੇ ਇਵੇਂ 6 ਈਸ਼ਰ ਦੀ ਸਰਬਗਤਾ ਦੇ ਗੁਣ ਨੇ, ਉਤਪਤੀ ਕਰਦਾ, ਪਾਲਣਾ ਕਰਦਾ, ਲੈਤਾ ਕਰਦਾ, ਫਿਰ ਕਰਮਾਂ ਅਨੁਸਾਰ ਫਲ ਭੁਗਤਾਉਂਦਾ, ਫਿਰ ਇਸੇ ਤਰ੍ਹਾਂ ਜੂਨਾ ਦਿੰਦਾ, ਅਤੇ ਇਸ ਤਰ੍ਹਾਂ ਜਿਹੜਾ ਹੈ ਉਹਦੀ ਸਰਬਗਤਾ ਦੇ ਇਹ 6 ਗੁਣ ਨੇ। ਇਹ ਦੋਹਾਂ ਦਾ ਤਿਆਗ ਕਰਕੇ, ਦੋਹਾਂ ਤੋਂ ਉਲੰਘ ਕੇ, ਈਸ਼ਰ ਦਾ ਈਸ਼ਰਪਣਾ ਛੱਡਤਾ, ਜੀਵ ਦਾ ਅਲਪਗਪਣਾ ਛੱਡਤਾ, ਉਹਦੀ ਸਰਬਗਤਾ ਛੱਡਤੀ ਈਸ਼ਰ ਦੀ, ਨਿੱਜ ਘਰ ਆਇਆ। ਨਿੱਜ ਘਰ ਕੀ ਹੈ? ਆਤਮਿਕ ਸਰੂਪ ਹੋ ਜਾਣਾ, ਸੱਚਖੰਡ ਵਾਸੀ ਬਣ ਜਾਣਾ, ਇਹ ਬਣ ਗਿਆ ਨਿੱਜ ਘਰ। ਜਿਹੜਾ ਸੀ ਸਵੈ ਸਰੂਪ ਦੀ ਪ੍ਰਾਪਤੀ ਹੋ ਜਾਣੀ, ਨਿੱਜ ਸਰੂਪ ਦੀ ਪ੍ਰਾਪਤੀ ਹੋਣੀ, ਹੁਣ ਸਰੀਰ ਨਹੀਂ ਰਹਿ ਗਿਆ, ਆਤਮਾ ਬਣ ਗਿਆ, ਇਹ ਨਿੱਜ ਸਰੂਪ ਹੈ, ਇਹ ਨਿੱਜ ਘਰ ਹੈ। ਅੱਗੇ ਜੀ,
ਪੂਰਕ ਕੁੰਭਕ ਰੇਚਕ ਤ੍ਰਾਟਕਤਾ ਹੈ।
ਹਾਂ, ਕਈਆਂ ਨੇ ਜਿਹੜਾ ਸੀ ਇਸ ਤਰ੍ਹਾਂ ਇਹ ਗੁਣ ਪ੍ਰਾਪਤ ਕੀਤੇ ਨੇ, 20 ਤੋਂ 21 ਇੱਕ ਹੋਣ ਲਈ, 20-21 ਨੂੰ ਲੰਘ ਕੇ ਨਿੱਜ ਘਰ ਆਉਣ ਲਈ ਕੁਝ ਹੋਰ ਤਰੀਕੇ ਨੇ, ਕੁਝ ਹੋਰ ਰਾਹ ਨੇ, ਯੋਗ ਮਤ ਅਨੁਸਾਰ। ਕਈਆਂ ਨੇ ਪੂਰਕ ਨਿੱਜ ਘਰ ਆਉਣ ਵਾਸਤੇ, ਪੂਰਕ ਨਾਮ ਸਵਾਸਾਂ ਨੂੰ ਚੜ੍ਹਾਉਣਾ, ਯੋਗੀ ਸਾਹ ਚੜ੍ਹਾਉਂਦੇ ਆ ਨਾ, ਸਾਹ ਚੜ੍ਹਾਉਣ ਨੂੰ ਕਹਿੰਦੇ ਨੇ ਪੂਰਕ। ਅੱਗੇ ਆ ਕੁੰਭਕ, ਜਦੋਂ ਚੜ੍ਹ ਗਏ ਸਾਹ 10ਵੇਂ ਦੁਆਰ, ਫਿਰ ਕੁੰਭਕ ਹੁੰਦਾ ਠਹਿਰਾ ਲੈਣੇ, ਉੱਥੇ ਕੁੰਭ ਹੁੰਦਾ ਠਹਿਰਾਉਣੇ, 10ਵੇਂ ਦੁਆਰ ਸਵਾਸ ਠਹਿਰਾ ਲਏ। ਫਿਰ ਰੇਚਕ, ਠਹਿਰਾਏ ਹਨ ਉਤਾਰਨ ਦੀ ਵਿਧੀ, ਉਤਾਰ ਵੀ ਲੈਣੀ, ਇਹਨੂੰ ਕਹਿੰਦੇ ਨੇ ਪੂਰਕ ਕੁੰਭਕ ਰੇਚਕ। ਸਾਹ ਚੜ੍ਹਾਉਣੇ, ਕੁੰਭਕ ਠਹਿਰਾਉਣੇ, ਰੇਚਕ ਉਤਾਰ ਲੈਣੇ, ਇਹ ਕਰ ਲਏ, ਪ੍ਰਾਣਾਯਾਮ ਕਰ ਲਿਆ ਭਾਵ ਯੋਗ ਮਤ ਅਨੁਸਾਰ। ਇੱਕ ਤ੍ਰਾਂਟਕ, ਤ੍ਰਾਂਟਕ ਕੀ ਹੈ? ਇੱਕ ਟੱਕ ਧਿਆਨ ਲਗਾ ਕੇ ਰੱਖਣਾ, ਇੱਕ ਥਾਂ ਤੈਨੂੰ, ਇੱਕ ਥਾਂ ਨੂੰ ਕੇਂਦਰਿਤ ਕਰ ਲੈਣਾ, ਉੱਥੇ ਹੀ ਨਿਗਾਹ ਨੂੰ ਟਿਕਾ ਲੈਣਾ, ਹਿੱਲਣ ਨਹੀਂ ਦੇਣੀ। ਉਹ ਤ੍ਰਾਂਟਕ ਇਹਨਾਂ ਦਾ ਯੋਗ ਮਤ ਅਨੁਸਾਰ ਧਿਆਨ ਲਾ ਲੈਣਾ, ਇੱਕ ਥਾਂ ਨੂੰ ਕੇਂਦਰਿਤ ਕਰਕੇ। ਕਈ ਵਾਰੀ ਇੰਨਾ ਕਿਸੇ ਬੰਦੇ 'ਤੇ ਧਿਆਨ ਲਾ ਦਿੰਦੇ ਨੇ, ਨਿਗਾਹ ਇੰਨੀ ਟਿਕਾ ਕੇ ਇੱਕ ਵੱਲ ਵੇਖੀ ਜਾਣਾ ਵੇਖੀ ਜਾਣਾ, ਉਹ ਧਿਆਨ ਵਿੱਚ ਦੂਜੇ ਨੇ ਆਪਣੇ ਵੱਲ ਖਿੱਚ ਲੈਣਾ। ਸੋ ਉਹ ਤ੍ਰਾਂਟਕ, ਇਹ ਜੀ ਤ੍ਰਾਂਟਕ, ਹਾਂ ਉਹ ਵੀ ਕਿਹਾ ਜਾਂਦਾ, ਤਿੰਨਾਂ ਰਾਹੀਂ ਚੜ੍ਹਾ ਲੈਣਾ ਤ੍ਰਾਂਟਕ। ਪਰ ਮੇਨ ਜਿਹੜਾ ਤ੍ਰਾਂਟਕ ਦਾ ਪਾਵੇ ਹੈ, ਇੱਕ ਥਾਂ ਨੂੰ ਟੱਕ ਲਾ ਕੇ, ਟੱਕ ਲਾ ਕੇ ਵੇਖਣਾ ਇੱਕ ਥਾਂ, ਉਹ ਪਾਵੇ। ਇਹ ਧਾਇਆ, ਇਸ ਪਾਸੇ ਨੂੰ ਦੌੜ ਲਾ ਲਈ, ਫਿਰ ਯੋਗ ਮਤ ਅਨੁਸਾਰ। ਫਿਰ
ਨਿਉਲੀ ਕਰਮ ਪਚੰਗ ਆਸਨ ਲਾਇਆ,
ਨਿਉਲੀ ਕਰਮ ਇਹ ਕਰ ਲਏ ਜੀ, ਨਿਉਲੀ ਕਰਮ ਕਿ ਨੇਤੀ ਧੋਤੀ ਕਰ ਲਈ। ਅਤੇ ਨੇਤੀ ਕੀ ਹੈ? ਕਹਿੰਦੇ ਵੀ ਇੱਕ ਗੱਠ ਲੰਮਾ ਸੂਤ ਦਾ ਡੋਰਾ, ਬਰੀਕ ਸੂਤ ਦਾ ਵੱਟ ਕੇ ਨਾ ਡੋਰਾ ਇੱਕ ਗੱਠ ਹੋਵੇ, ਉਹਨੂੰ ਇੱਕ ਨਾ ਕੋਸੇ ਪਾਣੀ ਨਾਲ ਭਿਉਂ ਕੇ ਨਹਾਸ ਰਾਹੀਂ ਚੜ੍ਹਾ ਲਿਆ, ਅੰਦਰੋਂ ਚੜ੍ਹਾਏਂਗੇ ਚੜ੍ਹਾਏਂਗੇ, ਉਹਦਾ ਅਗਲਾ ਸਿਰਾ ਗਲੇ ਵਿੱਚ ਆ ਗਿਆ, ਕਿਉਂਕਿ ਨੱਕ ਦੇ ਗਲੇ ਦਾ ਸਿਰਾ ਕੇ ਕੋਈ ਆ, ਇੱਕ ਸਿਰਾ ਬਾਹਰ ਆਇਆ, ਦੂਜਾ ਗਲੇ ਵਿੱਚ ਦੀ ਆਇਆ ਸੀ, ਵਿੱਚ ਮੂੰਹ ਉਹਨੇ ਉਂਗਲਾਂ ਦੋਵੇਂ ਪਾ ਕੇ ਉਹਨੂੰ ਫੜ ਲਿਆ, ਖਿੱਚ ਲਿਆ ਬਾਹਰ ਨੂੰ, ਇੱਕ ਬਾਹਰਲਾ ਫੜਿਆ ਹੋਇਆ, ਦੋਵਾਂ ਨੂੰ ਨੱਕ ਵਿੱਚ ਇੱਦਾਂ ਘੁਮਾਇਆ ਅਤੇ ਨੱਕ ਦੀ ਸਫਾਈ ਕਰ ਲਈ, ਇਹ ਨੇਤੀ ਹੋ ਗਈ। ਦੇਖਿਓ ਕਿਤੇ ਕਰਕੇ ਨਾ ਮੁੜਕੇ ਕਿਤੇ ਜ਼ੁਕਾਮ ਨਾ ਸਾਈਨਸ ਵਗੈਰਾ ਠੀਕ ਹੋ ਜਾਂਦਾ ਇਹਦੇ ਨਾਲ, ਸਰੀਰ ਦੀਆਂ ਸ਼ੁੱਧੀਆਂ ਨੇ, ਸਰੀਰਕ ਸ਼ੁੱਧੀ ਹੈ। ਅਤੇ ਇਸੇ ਤਰ੍ਹਾਂ ਇਹ ਨੇਤੀ ਆ। ਫਿਰ ਧੋਤੀ, ਧੋਤੀ ਪਾਵੇ ਨਹੀਂ ਕਿ ਧੋਤੀ ਬੰਨਣੀ, ਨਹੀਂ ਧੋਤੀ ਹੈ ਇੱਕ 4 ਉਂਗਲ ਚੌੜੀ ਲੀਰ ਅਤੇ ਮਲਮਲ ਦੀ ਇੰਨੀ ਚੌੜਾਈ ਹੋਵੇ, 15 ਹੱਥ ਲੰਬੀ, ਇੱਕ ਹੱਥ ਹੁੰਦਾ ਨਾ ਇੰਨੀ, 15 ਥੋਰ ਲੈ ਲੈਣੀ, ਇੰਨੀ ਲੰਬਾਈ ਲੈ ਲੈਣੀ, ਅਤੇ ਇੱਕ ਹੱਥ ਰੋਜ਼ ਨਿਗਲ ਲੈਣੀ ਕੋਸੇ ਪਾਣੀ 'ਚ ਭਿਉਂ ਕੇ ਅੰਦਰ ਨਿਗਲੀ ਜਾਣੀ ਆ ਅਤੇ 15 ਦਿਨ ਇੱਦਾਂ ਹੀ ਇੱਕ ਹੱਥ ਰੋਜ਼ ਨਿਗਲੀ ਰੋਜ਼ ਨਿਗਲਣੀ। ਜਿਹੜਾ ਮਗਲਾ ਸਿਰਾ ਰਹਿ ਗਿਆ ਉਹਨੂੰ ਬਾਅਦ 'ਚ ਫਲ ਲੈਣਾ ਕਿ ਤੂੰ ਵੀ ਅੰਦਰ ਨਿਭਾ ਲਵੇ। ਮਗਲਾ ਜਿਹੜਾ ਸਿਰ ਰਹਿ ਗਿਆ ਉਹ ਫਲ ਲਿਆ। ਜਿਵੇਂ 15 ਹੱਥ ਅੰਦਰ ਚਲ ਗਈ ਹੌਲੀ ਹੌਲੀ ਬਾਹਰ ਜਿਹੜਾ ਅਸੀਂ ਮੂੰਹ 'ਚੋਂ ਕੱਢੀ ਜਾਣੀ ਆ, ਬਾਹਰ ਕੱਢੀ ਜਾਣੀ ਆ। ਜਿੰਨੀਆਂ ਅੰਦਰਲੀਆਂ ਅੰਤੜੀਆਂ ਦੀ ਮੈਲ ਹੈ ਸਾਰੀ ਬਾਹਰ ਲਿਆਉਣੀ ਆ, ਅੰਤੜੀ ਸ਼ੁੱਧੀ ਹੋ ਗਈ। ਇਹ ਜਿਹੇ ਨੇਤੀ ਧੋਤੀ ਕਰ ਲੈਣੀ। ਹਾਂ ਇਉਂ ਕਰਨੀ ਕਿਤੇ ਵਿੱਚ ਰੱਖੀ ਰੱਖੋ, ਹਾਂ ਇਉਂ ਕਰਨਾ, ਅਭਿਆਸ ਕਰਨਾ ਵੀ ਅੱਜ ਇੱਕ ਹੱਥ ਨਿਕਲਦੀ ਆ, ਦੋ ਦਿਨ ਅਭਿਆਸ ਹੋਇਆ ਦੋ ਹੱਥ, ਹੁਣ ਦੋ ਹੱਥ ਚੱਲ ਗਏ, 15 ਦਿਨ 15 ਹੱਥੇ ਅੰਦਰ ਗਈ, ਇਉਂ ਕਰਨਾ। ਅਤੇ ਮੇਰਾ ਖਿਆਲ ਰੱਖ ਕੇ ਬੈਠੋਗੇ ਉੱਥੇ, ਉਹ ਨਹੀਂ ਇਉਂ। ਫਿਰ ਅੰਤੜੀ ਦੀ ਸਾਰੀ ਸਫਾਈ, ਇਹੋ ਜਿਹੇ ਨੇਤੀ ਧੋਤੀ ਕਰ ਲਏ। ਫਿਰ ਜੀ ਨਿਓਲੀ ਆਉਂਦੇ, ਇਹਨੂੰ ਵੀ ਕਹਿੰਦੇ ਨੇ ਅਤੇ ਉਹ ਢਿੱਡ ਨੂੰ ਨਾ, ਨਿਓਲੀ ਇਹ ਵੀ ਆ, ਢਿੱਡ ਨੂੰ ਇੰਨਾ ਅੰਦਰ ਲੈ ਜਾਣਾ ਕਿ ਉਹ ਪਿੱਛੇ ਕਗਰੋੜ ਦੇ ਨਾਲ ਪਿੱਠ ਦੇ ਨਾਲੇ ਲੱਗ ਜਾਣਾ। ਫਿਰ ਉਹਨੂੰ ਮਧਾਣੀ ਵਾਂਗੂ ਘੁਮਾਉਣਾ, ਮਧਾਣੀ ਨਹੀਂ ਘੁੰਮਦੀ, ਇੰਨਾ ਘੁਮਾਉਣਾ, ਇੰਨਾ ਅੰਦਰ ਜਾਣਾ ਜਾਣੀ ਵਿੱਚ ਸਿਰ ਫਸਾ ਲਓ ਉਹਦੇ, ਟੋਆ ਜਿਹਾ ਬਣ ਜਾਣਾ ਇੰਨਾ, ਹਾਂ ਉਹਦੇ ਵਾਂਗੂ ਬਣਾ ਲੈਣਾ। ਉਹ ਵੀ ਨਿਓਲੀ ਕਰਿਓ, ਕੱਲ੍ਹ ਨੂੰ ਜਾ ਕੇ ਦੇਖਿਓ ਇੱਦਾਂ ਜਿੰਨਾ ਰੋਜ਼ ਅੰਦਰ ਨੂੰ ਲਿਜਾਈ ਜਾਊਗਾ ਹੁੰਦਾ, ਹੌਲੀ 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 ਹੁੰਦਾ ਹੁੰਦਾ ਉੱਥੇ ਚੱਲ ਜਾਏਗਾ ਇੱਦਾਂ। ਫਿਰ ਘੁਮਾਉਣ ਦੀ ਕਿਰਿਆ ਵੀ ਦੇਖੋ ਨਾ, ਐਂ ਕਰਕੇ ਘੁਮਾਉਣਾ, ਜਿਵੇਂ ਮਦਾਨੀ ਘੁੰਮਦੀ ਐਂ ਘੁੰਮਦਾ। ਇਹ ਵੀ ਨਿਓਲੀ, ਐਸਾ ਕਰਮ ਕਰ ਲਿਆ। ਫਿਰ ਭੁਜੰਗ, ਇੱਕ ਨਾੜੀ ਹੈ ਜਿਹੜੀ ਸਤਸੰਗ ਉਹਨੂੰ ਕਹਿੰਦੇ ਭੁਜੰਗਵਾਂ ਨਾੜੀ, ਭੁਜੰਗ ਨਾਮ ਸੱਪਦਾ ਹੈ। ਸੱਪ ਕਿਵੇਂ ਬਹਿੰਦਾ? 2.5 ਕੁੰਡਲ ਮਾਰ ਕੇ ਬੈਠਾ ਹੁੰਦਾ, ਜਦੋਂ ਸੱਪ ਨੇ ਬਹਿਣਾ ਨਾ 2.5 ਕੁੰਡਲ ਮਾਰ ਲੈਣੇ, ਜਿਵੇਂ ਆਪਾਂ ਨਾਗ ਵਾਲਾ ਕਹਿ ਦਿੰਦੇ ਹਾਂ। ਸੋ ਇਉਂ ਇੱਕ ਨਾੜੀ ਵੀ ਹੈ ਸਾਡੇ ਜਿਹੜੀ ਸੱਪ ਵਾਂਗੂ 2.5 ਕੁੰਡਲ ਮਾਰ ਕੇ ਬੈਠੀ ਹੈ, ਕੰਗਰੋੜ ਦੇ ਨਾਲ ਹੇਠਲੇ ਪਾਸੇ ਉਹਨੇ 2.5 ਕੁੰਡਲ ਮਾਰੇ ਨੇ। ਤੋ ਜਦੋਂ ਇਹਨਾਂ ਨੇ ਸਵਾਸ ਚੜਾਉਣੇ ਨੇ, ਸੋ ਇਹ ਭਿਆਗਵਾਂ ਨਾੜੀ ਰਾਹੀਂ ਵੀ ਚੜਾਉਂਦੇ ਨੇ ਕੁਝ। ਫਿਰ ਉਹ ਦੋ ਤਰੀਕੇ ਨੇ, ਇੱਕ ਤਾਂ ਅਪਾਨ ਬਾਜੂ ਰਾਹੀਂ ਉਹਨੂੰ ਖੋਲ੍ਹ ਲੈਂਦੇ ਨੇ, ਬਲ ਖੁੱਲ੍ਹ ਗਿਆ, ਜਿਵੇਂ ਆਪਾਂ ਨਾ ਟਿਊਬ ਪਹਿਲਾਂ ਸੁੰਗੜੀ ਹੁੰਦੀ ਹੈ, ਸੁੰਗੜੀ ਟਿਊਬ ਵਿੱਚ ਆਪਾਂ ਹਵਾ ਮਾਰ ਦਈਏ ਫੈਲ ਗਈ ਖੁੱਲ੍ਹ ਗਈ, ਇਵੇਂ ਹਵਾ ਦੇ ਬਲ ਨਾਲ ਇਹਨੂੰ ਖੋਲ੍ਹ ਲੈਣਾ, ਸਿੱਧੀ ਹੋ ਗਈ, ਉਹ ਬਲ ਨਿਕਲ ਗਿਆ। ਇੱਥੋਂ ਦੀ ਫਿਰ ਜਿਹੜਾ ਸੀ ਸਵਾਸਾਂ ਨੂੰ ਉੱਪਰ ਲੈ ਕੇ ਜਾਣਾ 10ਵੇਂ ਦੁਆਰ ਵੱਲ ਨੂੰ, ਇਹਨੂੰ ਭਿਆਗਵਾਂ ਨਾੜੀ। ਇਸੇ ਤਰ੍ਹਾਂ ਇਹ ਅੱਗੇ ਆ ਗਏ ਜੀ ਆਸਣ, ਆਸਣਾਂ ਦੀ ਗਿਣਤੀ ਹੈ 84, 84 ਆਸਣ ਆਦਿਕ ਲਾ ਲੈਣੇ, ਜਿਵੇਂ ਪਦਮ ਆਸਣ ਹੈ, ਹੈਂਜੀ ਸਾਧ ਆਸਣ ਹੈ, ਅਤੇ ਇਵੇਂ ਗਰਭ ਆਸਣ ਹੈ, ਕਈ ਪ੍ਰਕਾਰ ਦੇ ਨੇ, 84 ਉਹਨਾਂ ਦੀ ਗਿਣਤੀ ਹੈ। ਲਾ ਕੇ ਦੇਖੋ ਭਲਾ ਪਦਮ ਆਸਣ, ਸਾਰੇ ਪਦਮ ਆਸਣ, ਸੱਜਾ ਸੱਜੀ ਲੱਤ ਖੱਬੇ ਪੱਟ 'ਤੇ ਰੱਖ ਲਓ, ਅਤੇ ਖੱਬੀ ਜਿਹੜੀ ਆ ਸੱਜੇ 'ਤੇ ਰੱਖ ਲਓ, ਇਹ ਜਿਹੜਾ ਹੈ ਪਦਮ ਆਸਣ ਲਾਓ, ਲਾਓ ਲਾਓ ਲਾਓ, ਖਿੱਚੋ ਖਿੱਚੋ, ਇਹਦਾ ਲਾ ਕੇ ਇਹਨੂੰ ਕਹਿੰਦੇ ਨੇ ਪਦਮ ਆਸਣ, ਇਸ ਆਸਣ 'ਚ ਬੈਠਣਾ। ਫਿਰ ਹਾਂ ਉਹ ਵੀ ਬਾਨੇ ਲਾ ਲਿਆ ਸਾ, ਬਸ ਇੱਦਾਂ ਬੈਠ ਕੇ। ਫਿਰ ਜਿਹੜਾ ਹੈ ਇੱਦਾਂ ਬੈਠਣ ਦਾ ਬਹੁਤ, ਇਹ ਸ਼੍ਰੋਮਣੀ ਆਸਣ ਹੋ ਸਾਰਿਆਂ ਦਾ, ਇੱਦਾਂ ਬੈਠਣ ਨਾਲ ਸਰੀਰ ਦੀ ਸਾਵਧਾਨੀ, ਬੈਠੋ ਕਿਤੇ ਪਾਠ ਕਰਦੇ ਕਿਤੇ ਨੀਂਦ ਆਜੂ ਕਿਤੇ। ਸੋ ਇਹ ਕੁਝ ਆਸਣ ਨੇ ਸਰੀਰ ਦੀ ਸ਼ੁੱਧੀ ਵਾਸਤੇ, ਚੰਗੀਆਂ ਚੀਜ਼ਾਂ ਨੇ। ਫਿਰ ਇਹਦੇ 'ਚ ਬੈਠ ਕੇ ਸੱਜੇ ਪਾਸੇ ਹੱਥ ਰੱਖ ਕੇ ਫਿਰ ਲਿਫਟ ਚੁੱਕੋ, ਇੱਦਾਂ ਇਹ ਕੁਛ ਆਸਣ ਨੇ ਲਾਓ। ਇਹਦੇ ਨਾਲ ਹੈਗਾ ਗਰਭ ਆਸਣ, ਜਿਵੇਂ ਗਰਭ ਦੇ ਵਿੱਚ ਬੱਚਾ ਨਹੀਂ ਬੈਠਾ ਹੁੰਦਾ, ਉਹ ਲੱਤਾਂ ਇੱਦਾਂ ਬੈਠਾ ਬੈਠਾ ਹੁੰਦਾ, ਵਿੱਚ ਦੀਆਂ ਬਾਹਾਂ ਫਸਾਈਆਂ ਹੁੰਦੀਆਂ ਨੇ ਉਹਨੇ। ਸੋ ਉਹ ਆਸਣ ਇੱਦਾਂ ਲਾ ਲੈਣਾ ਇੱਦਾਂ ਦੇ ਵਿੱਚ ਦੀ, ਫਿਰ ਹੁਣ ਕਰਨਾ ਹੀ ਪਊਗਾ। ਸੋ ਇਸ ਤਰ੍ਹਾਂ ਉਹ ਮੇਰੇ ਵਾਹਿਗੁਰੂ, ਹੁਣ ਕਈ ਕੁਛ ਪਾਇਆ ਹੋਇਆ ਨਾ, ਅਤੇ ਕਰੋਟ ਰਾਈ ਇਸ ਤਰ੍ਹਾਂ ਇਹ ਆਸਣ ਇਹ ਕਰ ਲੈਣੇ ਜੀ। ਇਹਨਾਂ ਨੇ ਦੁਆਰਾ ਕੁਝ ਕੋਈ ਲਾਭ ਲੈ ਲਿਆ ਸਾਧੂਆਂ ਨੇ ਇਹ ਕਰਕੇ, ਕਈਆਂ ਨੇ ਇਸ ਢੰਗ ਰਾਹੀਂ ਕੀਤਾ, ਹਾਂ ਉਹ ਲੱਗਿਆ ਤਾਂ ਬਾਬੇ ਹੁਣ ਠੀਕ, ਖਿੱਚੋ ਖਿੱਚੋ ਕੰਮ ਕਰੋ ਕਰੋ ਟਰਾਈ, ਹੋ ਜਾਏਗਾ ਹੌਲੀ ਹੌਲੀ ਕਰੋ। ਚਲੋ ਜੀ ਅੱਗੇ, ਇਉਂ ਇਹ ਆਸਣ ਲਾ ਲਿਆ।
ਇਹੜਾ ਪਿੰਗਲਾ ਝਾਗ ਸੁਖਮਨ ਛਾਇਆ,
ਅਤੇ ਕੁਛ ਇਸ ਢੰਗ ਨਾਲ ਵੀ ਚੜ੍ਹਾਉਂਦੇ ਨੇ, ਇੱਕ ਇਹੜਾ ਇੱਕ ਪਿੰਗਲਾ, ਇਹ ਦੋ ਨਾੜੀਆਂ ਨੇ। ਇਹੜਾ ਕਿਹੜੀ ਹੈ? ਆਹ ਜਿਹੜੀ ਨੱਕ ਦੇ ਸੱਜੇ ਪਾਸੇ ਵਾਲੀ ਨਾਲੀ ਹੈ, ਇਹਨੂੰ ਇਹੜਾ ਕਹਿ ਦਿੰਦੇ ਨੇ। ਜਿਹੜੀ ਖੱਬੇ ਪਾਸੇ ਵਾਲੀ ਹੈ, ਇਹਨੂੰ ਕਹਿੰਦੇ ਨੇ ਪਿੰਗਲਾ। ਇਹ ਸੂਰਜ ਦੀ ਸੁਰਮਨੀਆਂ ਗਰਮ ਹੈ, ਸਿਆਲਾਂ ਵਿੱਚ ਇੱਦਾਂ ਦੀ ਚੜ੍ਹਾਈ ਜਾਓ, ਪਾਲਾ ਘੱਟ ਲੱਗੇਗਾ। ਸਰੀਰ ਨੂੰ ਗਰਮ ਰੱਖੇਗਾ, ਇੱਧਰੋਂ ਸਵਾਸ ਨੂੰ ਚੜ੍ਹਾਓ। ਅਤੇ ਗਰਮੀਆਂ ਵਿੱਚ ਇਹ ਚੰਦਰਮਾ ਦੀ ਸੂਰਜ, ਚੰਦਰਮਾ ਠੰਡਾ ਹੈ, ਇਹਦਰੋਂ ਚੜ੍ਹਾਉਂਦੇ। ਸੋ ਠੰਡ ਤੱਤ ਦਾ ਸੈੱਟ ਕਰ ਲੈਣਾ, ਸੋ ਇਹ ਵੀ ਲੋਮ ਬਲੋਮ ਕਰ ਲੈਣਾ, ਚੜ੍ਹਾਉਂਦੇ ਹਨ। ਉਹ ਤਾਂ ਸੁੱਖ ਹੈ ਨਾ, ਪਰ ਇਸ ਤਰ੍ਹਾਂ ਹੀ ਇੱਥੇ ਲਾਓ ਉਂਗਲੀ ਨੂੰ, ਚੜ੍ਹ ਗਿਆ ਉੱਪਰ ਨੂੰ, ਇਹਨੂੰ ਬੰਦ ਕਰ ਲੈਣਾ, ਇੱਧਰ ਕੱਢ ਦੇਣਾ, ਇਹਦੋਂ ਫਿਰ ਚੜ੍ਹਾ ਲੈਣਾ, ਇੱਧਰ ਕੱਢ ਦੇਣਾ, ਪਾਂਦਾ ਗੜਬੜ ਨਾ ਹੋਵੇ ਨੱਕ 'ਚ, ਫਿਰ ਹੌਲੀ ਹੌਲੀ ਠੀਕ ਹੋ ਜਾਂਦਾ। ਚੱਲ ਫਿਰ ਜੀ, ਇਉਂ ਇੜਾ ਅਤੇ ਪਿੰਗਲਾ ਦੋਹਾਂ ਨਾੜੀਆਂ ਦੇ ਰਾਹੀਂ ਸਵਾਸਾਂ ਨੂੰ ਚੜ੍ਹਾਉਣਾ, ਝਾਗ ਲੰਘ ਕੇ ਇੱਥੋਂ ਦੀ ਇਹ ਕਰ ਲਵੇ, ਗੁੱਸੇ ਵਾਲਿਆਂ ਲਈ ਇਹ ਚੰਗਾ। ਸੋ ਜਿਨ੍ਹਾਂ ਦਾ ਲੜਾਕਾ ਸਵਾਏ ਕਰਿਆ ਕਰੋ, ਇਹ ਸ਼ਾਂਤ ਠੰਡਾ ਮਨ ਹੋ ਜਾਂਦਾ। ਹਾਂਜੀ, ਇੱਦਾਂ ਜੀ ਹੁਣ ਫਿਰ ਸੁਖਮਨਾ ਨਾੜੀ। ਸੋ ਸੁਖਮਨਾ ਜਿਹੜੀ ਪਿੱਛੋਂ ਕੰਗਰੋਲ ਨਾਲ ਆ ਰਹੀ ਹੈ, ਇਹੜਾ ਪਿੰਗਲਾ, ਤਿੰਨਾਂ ਦਾ ਇੱਥੇ ਮੇਲ ਹੈ, ਇੱਥੇ ਤਿੰਨਾਂ ਦਾ ਸੰਗਮ ਹੈ। ਸੋ ਜਿੱਥੇ ਸੰਗਮ ਹੈ ਉੱਥੇ ਉਸ ਨਾੜੀਆਂ ਮੇਲ ਹੋ ਗਿਆ ਨਾ, ਤਿੰਨ ਇਕੱਠੀਆਂ ਨਾੜੀਆਂ ਇੱਕ ਮੂੰਹ ਬਣ ਗਿਆ, ਸੰਗਮ ਹੋ ਗਿਆ। ਉਹਦੇ ਉੱਤੇ ਇੱਕ ਮਾਸ ਦੀ ਬੋਟੀ ਅੰਜ ਪਈ ਆ, ਢੱਕਣ ਹੈ। ਜਦੋਂ ਇਹਦੇ ਦੀ ਸੜਾ ਆਪਾਂ ਨੂੰ ਚੜ੍ਹਾਇਆ ਨਾ, ਅਤੇ ਹਵਾ ਨਾਲ ਹਵਾ ਦੇ ਜ਼ੋਰ ਨਾਲ ਉਹ ਮਾਸ ਦੀ ਬੋਟੀ ਐਂ ਪਾਸੇ ਹੋ ਗਈ, ਰਾਹ ਖੁੱਲ੍ਹ ਗਿਆ ਅੱਗੇ ਜਾਣ, ਉਹ ਦਸਮ ਦੀਵਾਰ ਨੂੰ ਫਿਰ ਚੱਲ ਜਾਂਦਾ। ਕਿ ਮੁੜ ਕੇ ਉਹੀ ਬੋਟੀ ਬੰਦ ਹੋ ਗਈ ਅਤੇ ਸਭ ਉੱਪਰੇ ਰਹਿ ਗਏ ਫਿਰ, ਅਤੇ ਐ ਸਭ ਨੇ ਕਿਤੇ ਪੰਗਾ ਲੈ ਜਾਓ, ਚੱਕ ਕੇ ਅਗਲਿਆਂ ਨੇ ਲੱਕੜੀਆਂ 'ਤੇ ਰੱਖ ਦੇਣਾ। ਹਾਂ, ਇਉਂ ਇਹ ਜੀ ਕਰਦੇ ਨੇ ਸਾਧੂ ਲੋਕ, ਜਿਨ੍ਹਾਂ ਨੇ ਇਸ ਤਰ੍ਹਾਂ ਕੁਝ ਨਾ ਕੁਝ ਗੁਣ ਜਿਹੜਾ ਸੀ ਸਾਧਨ ਵਾਸਤੇ ਆਪਣੇ ਇਹਨਾਂ ਇੰਦਰੀਆਂ ਨੂੰ, ਇਸ ਸਰੀਰ ਨੂੰ ਸਾਧਨ ਲਈ ਇਛਾਇਆ, ਇਹ ਸਮਾਧੀ ਲੱਗ ਗਈ ਇੱਥੇ। ਜਦੋਂ ਉੱਥੇ ਚੱਲ ਗਏ ਦਸਵੇਂ ਦੁਆਰ, ਸਮਾਧਿਸ਼ਟ ਹੋ ਗਏ। ਅੱਗੇ ਜੀ ਫਿਰ ਹੋਰ ਕੀ ਹੈ?
ਚਲੋ, ਖੇਚਰ ਭੂਚਰ ਚਾਚਰ ਸਾਧ ਸਦਾ ਆਇਆ,
ਫਿਰ ਪੰਜ ਮੁਦਰਾ ਨੇ ਇਹਨਾਂ ਦੀਆਂ ਯੋਗ ਦੀਆਂ, ਤਿੰਨ ਤਾਂ ਇੱਥੇ ਕਹਿਤੀਆਂ ਨਾ, ਖੇਚਰੀ ਭੂਚਰੀ ਚਾਚਰੀ, ਇੱਥੇ ਖੇਚਰ ਭੂਚਰ ਚਾਚਰ ਲਿਖਿਆ। ਖੇਚਰ ਕੀ ਹੈ? ਅਤੇ ਖੇ ਨਾਮ ਆਕਾਸ਼ ਦਾ, ਚਰ ਵਿਚਰਨਾ, ਆਕਾਸ਼ ਵਿੱਚ ਵਿਚਰਨ ਦੀ ਸ਼ਕਤੀ ਹੋ ਜਾਣੀ, ਬਿਰਤੀ ਲਾਉਣੀ, ਜਿਵੇਂ ਕੈਲਾਸ਼ ਪਰਬਤ 'ਤੇ ਚੱਲ ਗਏ। ਸੋ ਉਹ ਖੇਚਰੀ ਹੈ, ਖੇ ਆਕਾਸ਼ ਚਰ ਚੜ੍ਹਨਾ ਉੱਥੇ। ਭੂ ਨਾਮ ਜ਼ਮੀਨ ਦਾ, ਚਰ ਜ਼ਮੀਨ 'ਤੇ ਜਿੱਥੇ ਮਰਜ਼ੀ ਜਾਓ ਚੱਲ ਜਾਣਾ। ਚਾਚਰ, ਚਾਚਰ ਨਾਮ ਜਿਹੜਾ ਹੈ ਹਵਾ ਵਿੱਚ। ਇਵੇਂ ਹੀ ਇਹ ਪੰਜ ਮੁਦਰਾ ਨੇ, ਤਿੰਨ ਤਾਂ ਇੱਥੇ ਆ ਗਈਆਂ ਨਾ, ਇਹ ਪੰਜ ਮੁਦਰਾ ਤਿੰਨ ਨੂੰ ਸਾਧ ਕੇ ਸਧਾ ਲਿਆ ਜੀ, ਸਧਾਉਂਦੇ ਨੇ ਫਿਰ। ਦੋ ਅੱਗੇ ਅਗਲੀ ਲਾਈਨ 'ਚ ਪੜ੍ਹੋ, ਸਾਧ
ਸਾਧ ਅਗੋਚਰ ਖੇਲ ਉਨਮਨ ਆਇਆ,
ਦੋ ਇਹ ਨੇ, ਇੱਕ ਅਗੋਚਰੀ ਇੱਕ ਉਨਮਨੀ, ਪੰਜ ਨੇ, ਖੇਚਰੀ ਪੂਚਰੀ ਚਾਚਰੀ ਅਗੋਚਰੀ ਉਨਮਨੀ। ਸੋ ਇਹ ਫਿਰ ਭਾਈ ਅਗੋਚਰੀ ਵਿੱਚ ਆ ਗਏ, ਅਤੇ ਅਗੋਚਰ ਕੀ ਹੈ? ਅਤੇ ਅਗਨੀ ਵਿੱਚ, ਅਤੇ ਇਵੇਂ ਹੀ ਉਲਮਨ, ਇਹ ਪਾਣੀ, ਪੰਜ ਤੱਤੇ ਨੇ ਨਾ, ਪੰਜੇ ਅਵਸਥਾ ਨੇ ਇਹ, ਇੱਕ ਇੱਕ ਚੋਂ ਇੱਕ ਇੱਕ ਲੈ ਲਈਏ। ਪਿੱਛੇ ਆਓ ਫਿਰ, ਖੇਚਰ, ਖੇਚਰ ਕੀ ਹੈ? ਆਕਾਸ਼, ਪਹਿਲਾ ਤੱਤ ਹੋ ਗਿਆ ਆਕਾਸ਼, ਦੂਜਾ ਕੀ ਹੈ? ਭੂਚਰ, ਧਰਤੀ, ਦੋ ਤੱਤ ਹੋ ਗਏ। ਚਾਚਰ, ਹਵਾ, ਤਿੰਨ ਤੱਤ ਹੋ ਗਏ। ਅੱਗੇ ਅਗੋਚਰ, ਅਗੋਚਰ ਕੀ ਹੈ? ਅਗਨੀ, ਅਤੇ ਉਨਮਨ ਕੀ ਹੈ? ਪੰਜਵਾਂ ਕਹਿ ਦਿਓ, ਪਾਣੀ। ਇਉਂ ਪੰਜੇ ਤੱਤ ਜਿਹੜੇ ਨੇ, ਇਹ ਪੰਜੇ ਤੱਤਾਂ ਦਾ ਖੇਲ ਉਹਨਾਂ ਨੇ ਜਿਹੜਾ ਸੀ ਖੇਲ ਕੇ, ਤਾਂ ਜਾਂ ਭਾਈ ਜਿਹੜਾ ਸੀ ਅਗੋਚਰ ਅਗੋਚਰ ਕੀ ਆ ਆਪਣੇ ਇੰਦਰੀਆਂ ਦੇ ਅਵਿਸ਼ੇ ਹੋ ਜਾਣਾ। ਹਾਂਜੀ ਉਹਨੇ ਮਨੀ ਤੁਰੀਆ ਪਦ ਵਿੱਚ ਚੱਲ ਜਾਣਾ, ਤੁਰੀਆ ਪਦ ਇੰਦਰੀਆਂ ਨੂੰ ਕਾਬੂ ਕਰਕੇ ਗੋਚਰ ਹੋ ਕੇ ਅਤੇ ਹਾਂ ਇਹ ਅਵਸਥਾਵਾਂ ਦੇ ਪ੍ਰਾਪਤੀ ਕਰ ਲੈਣੀ ਜੀ। ਜੋ ਕੁਝ ਗੁਣ ਇੱਦਾਂ ਇਹਨਾਂ ਨੇ ਲੈ ਲਏ ਨੇ, ਇੱਕ ਤਾਂ ਇਹ ਰਸਤਾ ਵਾ। ਹਾਂਜੀ ਪਰ ਗੁਰਮੁਖਾਂ ਨੇ ਜਿਹੜਾ ਸੀ ਆਪਣੇ ਆਪ ਨੂੰ ਇੰਦਰੀਆਂ ਨੂੰ ਕੰਟਰੋਲ ਇੰਨਾ ਕਰ ਲਿਆ, ਸਾਧ ਲਿਆ ਸ਼ਬਦ ਦੁਆਰਾ ਅਤੇ ਤੁਰੀਆ ਪਦ ਵਿੱਚ ਚੱਲ ਗਏ, ਇੱਕ ਇਹ ਰਸਤਾ ਵਾ। ਹਾਂਜੀ ਅੱਗੇ ਹੁਣ ਯੋਗ ਨੂੰ ਥੋੜ੍ਹਾ ਹੋਰ ਬਿਆਨ ਕਰਦੇ ਨੇ।
ਤ੍ਰੈ ਸੱਤ ਅੰਗਲ ਲੈ ਮਨ ਪਵਨ ਮਿਲਾਇਆ।
ਤ੍ਰੈ ਅਤੇ ਸੱਤ ਕਿੰਨੇ ਹੁੰਦੇ ਨੇ? ਦਸ। ਜਿਹੜਾ ਆਪਾਂ ਸਾਹ ਲੈਂਦੇ ਹਾਂ ਨਾ ਇਹ ਬਾਹਰ ਨੂੰ ਕੱਢਦੇ ਹਾਂ, ਜਿਹੜਾ ਦਸ ਉਂਗਲ ਬਾਹਰ ਆਉਂਦਾ ਆਪੋ ਆਪਣਾ, ਸਾਹ ਬਾਹਰ ਕੱਢੋ ਦਸ ਉਂਗਲਾਂ ਮਿਲ ਲਓ ਉੱਥੇ ਤੱਕ ਜਾਂਦਾ, ਇਹ ਤੋਂ ਵੱਧ ਨਹੀਂ ਜਾਂਦਾ। ਬਾਹਰ ਕੱਢਿਆ ਨਾ ਸਾਹ, ਇਹ ਆਪਾਂ ਸਿੱਧ ਗੋਸ਼ਟ ਵਿੱਚ ਪੜ੍ਹਿਆ ਸੀ ਤ੍ਰੈ ਸੱਤ ਅੰਗਲ ਵਾਈ ਕਹੀ ਹੈ, ਦਸ ਉਂਗਲਾਂ ਬਾਹਰ ਇੰਨੇ ਕੁ ਲੰਬਾ ਬਾਹਰ ਤੱਕ ਜਾਂਦਾ ਸਾਹ, ਉਹਨਾਂ ਫਿਰ ਅੰਦਰ ਨੂੰ ਆ ਜਾਂਦਾ। ਇਸ ਤਰ੍ਹਾਂ ਤ੍ਰੈ ਸੱਤ ਅੰਗਲ ਲੈ, ਹਾਂ ਦਸ ਉਂਗਲਾਂ ਸਵਾਸ ਬਾਹਰ ਨੂੰ ਜਦੋਂ ਲਿਆ ਮਨ ਪਵਨ ਮਿਲਾਇਆ,
ਮਨ ਪਵਨ ਮਿਲਾਇਆ,
ਇਸ ਪਾਉਣ ਦੇ ਨਾਲ ਜਿਹੜੀ ਹਵਾ ਬਾਹਰ ਨੂੰ ਦਸ ਉਂਗਲਾਂ ਗਈ ਮਨ ਨੂੰ ਉਹਦੇ ਨਾਲ ਮੇਲ ਲਿਆ, ਬਾਹਰ ਕੱਢਣ ਵੇਲੇ ਵੀ ਅੰਦਰ ਲੈ ਕੇ ਜਾਣ ਵੇਲੇ ਵੀ ਮਨ ਮੇਲ ਲਿਆ ਉੱਥੇ ਸਿਮਰਨ ਵਿੱਚ। ਸੋਹੰ
ਸੋਹਨ ਸਹਿਜ ਸੁਭਾਏ ਅਲੱਖ ਲਿਖਾਇਆ।
ਫਿਰ ਜਦੋਂ ਜਾਪ ਕਰਨਾ ਇਹਦਾ ਸਾਹ ਵਿੱਚ ਅਤੇ 16 ਵਾਰੀ ਸੋਹੰਗ ਦਾ ਜਾਪ ਕਰਨਾ, ਇਹਨੂੰ ਕਨਿਸ਼ਠ ਜਾਪ ਕਹਿੰਦੇ ਨੇ। 32 ਵਾਰੀ ਕਰਨਾ ਇਹਨੂੰ ਮੱਧਮਾ ਜਾਪ ਕਹਿੰਦੇ ਨੇ। 64 ਵਾਰੀ ਓਂਗ ਸੌਂ ਕਹਿ ਕੇ ਕਰਨਾ ਇਹ ਉੱਤਮ ਜਾਪ। ਇਸ ਤਰ੍ਹਾਂ ਸੋਹੰਗ ਦੁਆਰਾ ਉਹਨਾਂ ਨੇ ਜਿਹੜਾ ਉਹਨਾਂ ਦਾ ਮੰਤਰ ਹੈ ਯੋਗੀਆਂ ਦਾ, ਇਉਂ ਸਵਾਸਾਂ ਦਾ ਜਿਹੜਾ ਸੀ ਪ੍ਰਕਰਨ ਬਣਾਇਆ, ਪ੍ਰਕਿਰਿਆ ਬਣਾਈ, ਫਿਰ ਸਹਿਜ ਸੁਭਾਏ ਉਹ ਇਸ ਪਦਵੀ 'ਤੇ ਆ ਗਏ, ਸਹਿਜ ਅਵਸਥਾ 'ਚ ਆ ਗਏ ਸੁੱਤੇ ਸਿੱਧੀ। ਇਸ ਅਵਸਥਾ ਵਿੱਚ ਆ ਕੇ ਤਾਂ ਗਿਆਨ ਹੈ, ਜਿੱਥੇ ਗਿਆਨ ਹੈ ਉੱਥੇ ਫਿਰ ਪ੍ਰਭੂ ਹੈਗਾ ਹੀ ਹੈ। ਅਲੱਖ ਲਿਖਾਇਆ ਉਸ ਅਲੱਖ ਨੂੰ ਇੱਦਾਂ ਲਿਖ ਲੈਣਾ, ਅਲੱਖ ਜੋ ਲਿਖਿਆ ਨਹੀਂ ਜਾਂਦਾ ਸੋ ਸ਼ਕਤੀ ਵਿਰਤੀ ਕਰਕੇ ਲਿਖਿਆ ਨਹੀਂ ਜਾਂਦਾ, ਲੱਖਣਾ ਵਿਰਤੀ ਕਰਕੇ ਲਿਖਿਆ ਜਾਂਦਾ, ਇਉਂ ਲਿਖਾ ਲਿਆ ਜੀ।
ਸੋਹੇ ਕਈ ਥਾਵਾਂ 'ਤੇ ਲਿਖਿਆ ਹੁੰਦਾ ਜੀ?
ਹਾਂਜੀ
ਇਹ ਸੋਹੇ ਲਿਖਿਆ ਵੀ ਹੁੰਦਾ ਕਈ ਥਾਵਾਂ 'ਤੇ, ਉਹਦਾ ਕੀ ਮਤਲਬ?
ਉਹਨਾਂ ਦੇ ਉੱਥੇ ਮੰਤਰ ਉਹਨਾਂ ਨੂੰ ਉਹ ਜਪਦੇ ਨੇ, ਜੋ ਕਿਤੇ ਰਵਿਦਾਸ ਦੇ ਮੰਦਰਾਂ 'ਤੇ ਜਾਊਂਗੇ ਨਾ ਉੱਥੇ ਉਹਨਾਂ ਦੇ ਆਹੀ ਓਂਗ ਸੋਹੇ ਰੱਖਿਆ ਹੁੰਦਾ। ਚਲ
ਨਿੱਜਰ ਧਾਰ ਚੁਆਏ,
ਨਿੱਜਰ ਨਹੀਂ ਝੱਜਾ ਲੱਗ, ਨਿੱਜਰ
ਨਿੱਚਰ,
ਹਾਂ ਹੁਣ ਠੀਕ ਹੋ,
ਨਿੱਚਰ ਧਾਰ ਚੁਆਏ ਅਪੀਓ ਪਿਆਇਆ।
ਜਦੋਂ ਫਿਰ ਦਸਵੇਂ ਦੁਆਰ ਸਵਾਦ ਚੱਲ ਗਏ ਨੇ ਇਹਨਾਂ ਦੇ, ਉੱਥੇ ਨਿੱਜਰ ਨਾਮ ਦਾ ਇੱਕ ਰਸ, ਧਾਰ ਨਾਮ ਧਾਰ ਦਾ ਇੱਕ ਰਸ ਧਾਰਾ 'ਚ ਆਉਂਦੀ ਹੈ ਦਸਵੇਂ ਦੁਆਰ 'ਚੋਂ, ਉਹਨੂੰ ਯੋਗੀ ਕਹਿੰਦੇ ਨੇ ਅਪਿਓ। ਆਪਾਂ ਅੰਮ੍ਰਿਤ ਕਹਿੰਦੇ ਹਾਂ, ਯੋਗੀ ਆਪਣੀ ਬੋਲੀ 'ਚ ਅਪਿਓ ਕਹਿੰਦੇ ਨੇ। ਅਪਿਓ ਪਿਆਇਆ, ਇੱਕ ਮਿੱਠੀ ਕੱਪ ਜਿਹੜੀ ਆ ਜਵਾਨ 'ਤੇ ਡਿੱਗਦੀ ਹੈ ਦਸਵੇਂ ਦੁਆਰ 'ਚੋਂ, ਅੰਮ੍ਰਿਤ ਵਰਗਾ ਮਿੱਠਾ ਰਸ ਹੈ ਉਹਨੂੰ ਪੀ ਲੈਂਦੇ ਨੇ।
ਅਨਹਦ ਧੁਨ ਲਿਵਲਾਏ ਨਾਦ ਵਜਾਇਆ।
ਫਿਰ ਇੱਕ ਸ਼ਬਦ ਵੱਜਦਾ, ਅੰਮ੍ਰਿਤ ਵੀ ਚੜ੍ਹਦਾ, ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਉਹ ਵੀ ਚੜ੍ਹਦਾ, ਅਤੇ ਨਾਲ ਨਾਲ ਅਨਹਦ ਸ਼ਬਦ, ਹੱਦ ਤੋਂ ਰਹਿਤ ਸ਼ਬਦ ਬਿਨਾਂ ਕਿਸੇ ਵਜਾਏ ਵੱਜਦਾ, ਉਹਦੀ ਧੁਨ ਹੈ ਉਸ ਸ਼ਬਦ ਦੀ, ਆਪੀ ਵੱਜੀ ਜਾਂਦਾ ਉਹ ਅਨਹਦ ਸ਼ਬਦ, ਉਹ 'ਚ ਲੀਨ ਹੋ ਜਾਂਦੇ ਨੇ ਜੋਗੀ। ਉਹੀ ਫਿਰ ਇਹ ਲਿਵ ਹੈ ਨਾਦ ਵਜਾਇਆ, ਇਹਦਾ ਵਾਜਾ ਸੁਣਦੇ ਨੇ, ਵਜਾਉਂਦੇ ਨੇ, ਵੱਜੀ ਜਾਂਦਾ ਵਾਜਾ।
ਅਜਪਾ ਜਾਪ ਜਪਾਏ ਸੁਨ ਸਮਾਇਆ।
ਇਹ ਅਨਾਹਦ ਸ਼ਬਦ ਜਿਹੜਾ ਸੀ ਬਾਅਦ ਵਿੱਚ ਇਹਨੇ ਅਜਪਾ ਜਾਪ ਬਣਨਾ ਹੈ ਭਾਈ, ਰੋਮ ਰੋਮ ਦੇ ਵਿੱਚੋਂ ਸਿਮਰਨ ਅਜਪਾ ਜਾਪ, ਆਪਾਂ ਜਿਹੜਾ ਸੀ ਪਰਾ ਬਾਣੀ ਜੀ, ਆਪਾਂ ਚਾਰ ਬਾਣੀਆਂ ਵਿੱਚ ਜਿਹੜੀ ਬਾਣੀ ਸੀ ਉਹ ਇਹ ਹੈ ਅਜਪਾ ਜਾਪ। ਅਜਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਏ, ਉਹ ਵਿਸਰਦਾ ਨਹੀਂ ਫਿਰ ਭਾਈ, ਅਜਪਾ ਜਾਪ ਚੱਲਦਾ ਹੈ। ਗੁਰਮੁਖ ਪਿਆਰਿਆਂ ਨੇ ਇਉਂ ਅਜਪਾ ਜਾਪ ਰਾਹੀਂ ਸੁਨ ਸਮਾਇਆ। ਸੁਨ ਕੌਣ ਹੈ? ਪਰਮੇਸ਼ਰ ਅਫੁਰ, ਸੁਨ ਨਾਮ ਅਫੁਰਦ ਹੈ, ਉਹ ਅਫੁਰ ਪਰਮੇਸ਼ਰ ਵਿੱਚ ਸਮਾ ਗਏ ਭਾਈ, ਸੁਨੀ ਹੋ ਗਏ, ਅਫੁਰੀ ਹੋ ਗਏ। ਹਾਂ
ਸੁਨ ਸਮਾਧ ਸਮਾਏ,
ਇਸ ਨੂੰ ਸੁਨ ਸਮਾਧੀ ਫਿਰ ਕਹਿ ਦਿੰਦੇ ਨੇ, ਸੁਨ ਸਮਾਧੀ ਵਿੱਚ ਸਮਾ ਗਏ।
ਆਪ ਗਵਾਇਆ,
ਅਤੇ ਆਪਾ ਭਾਵ ਨੂੰ ਜਿਹੜਾ ਸੀ ਗਵਾ ਲਿਆ, ਹੁਣ ਆਪਾ ਭਾਵ ਨਹੀਂ ਰਹਿ ਗਿਆ। ਸੁਨ ਵਿੱਚ ਕੀ ਆਪਾ ਰਹਿਣਾ? ਸੁਨ ਤਾਂ ਇੱਕ ਜੀਰੋ ਹੈ, ਉੱਥੇ ਤਾਂ ਦੂਜਾ ਹੈ ਹੀ ਨਹੀਂ, ਨਾ ਆਪਾ ਭਾਵ ਹੈ, ਗਵਾ ਲਿਆ ਜੀ।
ਗੁਰਮੁਖ ਪਰਮ ਚਖਾਏ ਮੇਰੀ ਕਰ ਛਾਇਆ।
ਇਉਂ ਗੁਰਮੁਖਾਂ ਨੇ ਪਾਈ ਉਹ ਯੋਗ ਮਤ ਸੀ। ਗੁਰਮੁਖਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਦਕਾ ਜਪਾ, ਪਹਿਲਾਂ ਵੈਖੜੀ ਰਾਹੀਂ, ਫਿਰ ਮੱਧਮਾ, ਫਿਰ ਪਸੰਤੀ, ਫਿਰ ਪਰਾ ਵਿੱਚ ਹੋ ਕੇ ਗੁਰਮੁਖਾਂ ਨੇ ਇਹ ਪ੍ਰੇਮ ਰਸ ਨੂੰ ਚੱਖ ਲਿਆ। ਗੁਰਮਤ ਦੁਆਰਾ ਚੱਖ ਕੇ ਉਹ ਫਿਰ ਕੀ ਹੋਇਆ, ਉਹ ਸੁਣ ਚ ਗਏ, ਇਹ ਨਿੱਜ ਘਰ ਸਾਇਆ, ਇਹ ਨਿੱਜ ਸਰੂਪ ਦੇ ਮਾਲਕ ਬਣ ਗਏ, ਆਤਮ ਗਿਆਨੀ ਬਣ ਗਏ, ਸਵੈ ਸਰੂਪ ਦੀ ਪ੍ਰਾਪਤੀ ਹੋ ਵਾਲੇ ਹੋ ਗਏ। ਮਾਰਗ ਨੇ ਰਸਤੇ ਨੇ ਇਹ ਅੱਡ ਅੱਡ ਚਲੋ।
ਹਾਂਜੀ, ਗੁਰਸਿੱਖ ਸੰਦ ਮਿਲਾਏ।
ਇਉਂ ਗੁਰਸਿੱਖਾਂ ਨੇ ਭਾਈ ਗੁਰੂ ਅਤੇ ਸਿੱਖ ਦੀ ਆਪੋ ਵਿੱਚ ਮਿਲਾਪ ਹੋਇਆ। ਸਿੱਖ ਨੇ ਆਪਣੇ ਆਪ ਨੂੰ ਗੁਰੂ ਨਾਲ ਮਿਲਾ ਲਿਆ, ਗੁਰੂ ਤੋਂ ਉਪਦੇਸ਼ ਲਿਆ, ਉਪਦੇਸ਼ ਨੂੰ ਕਮਾਇਆ, ਕਮਾਈ ਕਰ ਕਰਕੇ ਜਿਹੜਾ ਸੀ ਪੂਰਾ ਪਾਇਆ, ਪੂਰੇ ਵਾਹਿਗੁਰੂ ਨੂੰ ਪਾ ਲਿਆ, ਪੁਨਾ ਪੁਨਾ ਅਭਿਆਸ ਕਰਕੇ ਸ਼ਬਦ ਦਾ, ਉਪਦੇਸ਼ ਦਾ। ਇਸ ਗੁਰਸਿੱਖੀ ਮਾਰਗ ਹੈ। ਅਖੀਰ 'ਤੇ ਜਾ ਕੇ ਭਾਈ ਸਾਹਿਬ ਫਿਰ ਦੂਜੇ ਮਤਾਂ ਦੀ ਗੱਲ ਕਰਕੇ ਗੁਰਮਤ ਨੂੰ ਮੁੱਖ ਰੱਖ ਕੇ ਦੱਸ ਰਹੇ ਨੇ। ਹਾਂਜੀ,
ਜੋਤੀ ਜੋਤ ਜਗਾਏ ਦੀਵਾ ਵਾਲਿਆ।
ਜੋਤੀ ਰੂਪ ਵਾਹਿਗੁਰੂ ਹੈ, ਉਹਦੀ ਜੋਤ ਦਾ ਦੀਵਾ ਸਾਰਿਆਂ 'ਚ ਬਾਲਿਆ ਹੋਇਆ ਉਹਨੇ, ਇੱਕ ਤਾਂ ਇਹ ਅਰਥ ਹੈ। ਦੂਜੇ ਪਾਸੇ ਅਰਥ ਇਹ ਵੀ ਲਿਆ ਜਾਂਦਾ ਹੈ, ਜੋਤੀ ਰੂਪ ਕੌਣ? ਗੁਰੂ ਨਾਨਕ ਸਾਹਿਬ ਜੀ। ਜੋਤੀ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਜੋਤ ਦਾ ਦੀਵਾ ਕਿੱਥੇ ਬਾਲਤਾ? ਗੁਰੂ ਅੰਗਦ ਸਾਹਿਬ ਵਿੱਚ ਬਾਲ ਦਿੱਤਾ। ਜੋਤ ਵਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਹਾਂ, ਉਹ ਦੀਵਾ ਭਾਈ ਜਗਾ ਕੇ ਜੋਤ ਰੂਪੇ ਬਣਾਤੇ ਗੁਰੂ ਅੰਗਦ ਸਾਹਿਬ ਜੀ।
ਚੰਦਨ ਵਾਸ ਨਿਵਾਸ ਬਨਸਪਤ ਫਾਲਿਆ।
ਜਿਵੇਂ ਸਾਰੀ ਬਨਸਪਤੀ ਵਿੱਚ ਫਾ ਜਿਹੜਾ ਸੀ ਸੁਗੰਧੀ ਫੈਲਾ ਦਿੱਤੀ ਨਾ ਚੰਦਨ ਦੀ ਵਾਸ ਨੇ, ਚੰਦਨ ਦੀ ਸੁਗੰਧੀ, ਚੰਦਨ ਨੇ ਆਪਣੀ ਸੁਗੰਧੀ ਰਾਹੀਂ ਸਾਰੀ ਬਨਸਪਤੀ ਨੂੰ ਜਿਹੜਾ ਸੀ ਚੰਦਨ ਰੂਪ ਬਣਾ ਲਿਆ। ਇਉਂ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਬਣ ਗਏ, ਲਹਿਣਾ ਜੀ ਤੋਂ ਗੁਰੂ ਅੰਗਦ ਜੀ ਬਣ ਗਏ। ਹੁਣ ਗੁਰੂ ਅੰਗਦ ਜੀ ਮਹਾਰਾਜ ਜੀ ਨੇ ਆਪਣੀ ਜਿਹੜੀ ਸੁਗੰਧੀ ਸੀ ਨਾ ਭਗਤੀ ਰੂਪੀ ਸੁਗੰਧੀ, ਅੱਗੇ ਸਾਰੀਆਂ ਸਿੱਖ ਸੰਗਤਾਂ ਵਿੱਚ ਫੈਲਾ ਦਿੱਤੀ।
ਸਲ ਲੈ ਸਲ ਸੰਯੋਗ ਤਿਰਵੇਣੀ ਚਾਲਿਆ।
ਹੁਣ ਸਲ ਲੈ ਨਾ ਪਾਣੀ ਦਾ, ਜਿਵੇਂ ਪਾਣੀ ਪਾਣੀ 'ਚ ਮਿਲ ਜਾਂਦਾ, ਨਿੱਕੇ ਨਾਲੇ ਨਦੀਆਂ 'ਚ, ਜਮਨਾ 'ਚ, ਗੰਗਾ 'ਚ ਮਿਲ ਕੇ ਉਹੀ ਰੂਪ ਹੋ ਜਾਂਦੇ ਨੇ ਅਤੇ ਨਦੀ ਰੂਪ ਬਣ ਜਾਂਦੇ ਨੇ। ਇਉਂ ਤਿਰਵੇਣੀ ਤਿੰਨ ਨਦੀਆਂ ਬਣ ਗਈਆਂ, ਗੰਗਾ, ਜਮਨਾ, ਸਰਸਵਤੀ, ਜਿੱਥੇ ਤਿੰਨੇ ਇਕੱਠੀਆਂ ਹੁੰਦੀਆਂ ਨੇ ਨਾ ਉਹਨੂੰ ਕਹਿੰਦੇ ਨੇ ਤਿਰਵੇਣੀ। ਸੋ ਇਉਂ ਤਿੰਨੇ ਨਦੀਆਂ ਕੀ ਸੀ? ਪਹਿਲੇ ਨਦੀ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅੰਗਦ ਸਾਹਿਬ, ਤੀਜੇ ਗੁਰੂ ਅਮਰਦਾਸ ਜੀ। ਸੋ ਇਉਂ ਜਲ ਵਿੱਚ ਜਲ ਜੋਤ ਰੂਪ, ਜਿਵੇਂ ਜਲ 'ਚ ਜਲ ਮਿਲ ਜਾਂਦਾ ਹੈ, ਇਉਂ ਇਹ ਨਾਮ ਰੂਪੀ ਜਲ ਦੇ ਸੰਯੋਗ ਦੇ ਨਾਲ ਤਿਰਵੇਣੀ ਬਣ ਗਈ, ਗੁਰੂ ਅੰਗਦ ਸਾਹਿਬ ਜੀ ਤੋਂ ਗੁਰੂ ਅਮਰਦਾਸ ਜੀ ਬਣ ਗਏ। ਅੱਗੇ
ਪਵਣੈ ਪਵਣ ਸਮਾਏ ਅਨਹਦ ਭਾਲਿਆ।
ਜਿਵੇਂ ਹਵਾ ਹਵਾ ਵਿੱਚ ਸਮਾ ਜਾਂਦੀ ਆ, ਅਨਹਦ ਸ਼ਬਦਾਂ ਦਾ ਮਿਲਾਪ ਹੋ ਜਾਂਦਾ, ਇਵੇਂ ਹੀ ਹੁਣ ਉਹੀ ਜਿਹੜੀ ਸੀ ਭਾਈ ਉਪਦੇਸ਼ ਰੂਪੀ ਪੌਣ ਗੁਰੂ ਨਾਨਕ ਸਾਹਿਬ ਜੀ ਦੇ ਹੁੰਦੀ, ਗੁਰੂ ਅੰਗਦ ਸਾਹਿਬ ਰੂਪ, ਗੁਰੂ ਅਮਰਦਾਸ ਰੂਪ, ਅਤੇ ਉਹੀ ਹੀ ਗੁਰੂ ਰਾਮਦਾਸ ਰੂਪ ਮਿਲਾਪ ਹੋ ਗਿਆ। ਹਾਂ,
ਹੀਰੇ ਹੀਰਾ ਵੇਦ
ਭਾਵ ਹਵਾ ਦਾ ਜਿਵੇਂ ਪ੍ਰਵਾਹ ਚੱਲਦਾ ਨਾ, ਉਹ ਸਿੱਖੀ ਦਾ ਪ੍ਰਵਾਹ ਚਲਾ ਦਿੱਤਾ ਗੁਰੂ ਰਾਮਦਾਸ ਜੀ ਨੇ ਆ ਕੇ, ਜਿਹੜੀ ਸੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਹੋ ਗਈ, ਅੰਮ੍ਰਿਤ ਸਰੋਵਰ ਦੀ ਰਚਨਾ ਹੋ ਗਈ, ਕਿਵੇਂ ਸਿੱਖੀ ਦਾ ਪ੍ਰਵਾਹ ਚਲਾ ਦਿੱਤਾ, ਮਾਇਆ ਸਾਰੀ ਆ ਕੇ ਚਰਨਾਂ 'ਚ ਲਿਆ ਕੇ ਖੜੀ ਹੋ ਗਈ ਹੈ। ਹਾਂਜੀ,
ਹੀਰੇ ਹੀਰਾ ਵੇਦ ਪਰੋਏ ਦਿਖਾ ਲਿਆ।
ਜਿਵੇਂ ਹੀਰਾ ਹੀ ਹੀਰੇ ਨੂੰ ਬਿੰਨ ਸਕਦਾ ਹੈ, ਹੀਰੇ ਦੀ ਹੀਰੇ ਵਿੱਚ ਗਲੀ ਕੱਢਣੀ ਹੋਵੇ ਤਾਂ ਹੀਰਾ ਹੀ ਕੱਢੂਗਾ। ਸੋ ਇਵੇਂ ਹੀ ਹੀਰੇ ਕੌਣ ਨੇ? ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਜਿਵੇਂ ਅੱਗੇ ਵਧੇ, ਗੁਰੂ ਰਾਮਦਾਸ ਜੀ ਨੇ ਹੀਰਾ ਰੂਪ ਹੋ ਕਰਕੇ ਅੱਗੇ ਹੀਰਾ ਕਿਹਨੂੰ ਬਿੰਨਿਆ? ਗੁਰੂ ਅਰਜਨ ਸਾਹਿਬ ਜੀ ਨੂੰ ਜਿਹੜਾ ਸੀ ਹੀਰਾ ਬਣਾ ਲਿਆ, ਉਹਨਾਂ ਨੇ ਹੀਰੇ ਨੂੰ ਵੇਧ ਕਰਤਾ, ਹਿਰਦੇ ਨੂੰ ਵੇਧ ਕਰਕੇ ਨਾ ਆਪਣੇ ਵਰਗਾ ਹੀ ਬਣਾ ਲਿਆ, ਪਰੋ ਕੇ ਦਿਖਾ ਦਿੱਤਾ। ਉਸੇ ਲੜੀ 'ਚ ਪਰੋਦੇ ਗੁਰੂ ਪ੍ਰਣਾਲੀ ਆਉਂਦੀ ਹੈ, ਉਸੇ ਲੜੀ 'ਚ ਪੰਜਵੀਂ ਮਹਾਰਸ਼ੇ ਪਾਤਸ਼ਾਹ ਜੀ ਉਸ ਲੜੀ 'ਚ ਆ ਗਏ, ਉਸ ਲੜੀ 'ਚ ਪਰੋ ਦਿੱਤੇ ਗੁਰਤਾ ਗੱਦੀ ਵਾਲੀ 'ਚ, ਪੁੱਤਰ ਨੂੰ ਆਪਣੇ ਤੁਲ ਬਣਾ ਲਿਆ। ਹੁਣ
ਪੱਥਰ ਪਾਰਸ ਹੋਏ ਪਾਰਸ ਪਾਲਿਆ।
ਜਿਵੇਂ ਪੱਥਰ ਭਾਈ ਪਾਰਸ ਅੱਠ ਧਾਤਾਂ ਨੂੰ, ਜਿਹੜਾ ਪਾਰਸ ਪੱਥਰ ਹੈ ਅੱਠ ਧਾਤਾਂ ਨੂੰ ਸੋਨਾ 'ਤੇ ਬਣਾ ਦਿੰਦਾ ਹੈ, ਪਰ ਪਾਰਸ ਨਹੀਂ ਬਣਾ ਸਕਦਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਪਾਰਸ ਸੀ, ਜਿਨ੍ਹਾਂ ਨੇ ਸਪਰਸ਼ ਕਰਕੇ ਆਪਣੀ ਵਰਗੀ ਬਣਾ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੁਣ ਪੰਜਵੇਂ ਪਾਤਸ਼ਾਹ ਜੀ ਨੂੰ ਪਾਰਸ ਰੂਪੇ ਬਣਾ ਲਿਆ ਗੁਰੂ ਰਾਮਦਾਸ ਜੀ ਨੇ। ਹਾਂ, ਹੁਣ ਪੁੱਤਰ ਨਹੀਂ ਰਹਿਣ ਦਿੱਤੇ, ਗੁਰੂ ਬਣਾ ਦਿੱਤੇ।
ਅਨਲ ਪੰਖ ਪੁੱਤ ਹੋਏ ਪਿਤਾ ਸੰਭਾਲਿਆ।
ਹਾਂ, ਉਹ ਰਿਸ਼ਤਾ ਬਣ ਗਿਆ, ਜਿਵੇਂ ਅਨਲ ਪੰਛੀ ਜਿਹੜਾ ਹੈ ਆਕਾਸ਼ ਵਿੱਚ ਉਡਾਰੀ ਮਾਰਦਾ ਹੈ, ਇੰਨਾ ਉੱਚਾ ਜਾਂਦਾ, ਅਨਨ ਮਲਲ ਮਨਲ ਉਹਦੀ ਬਦੀਨ ਹੁੰਦੀ ਹੈ, ਅਨਲ ਉਹਦਾ ਜਿਹੜਾ ਕਹਿ ਲਓ ਪਲਿੰਗ ਹੁੰਦਾ ਨਰਮਦੀਨ। ਸੋ ਇਹ ਪੰਛੀ ਜਿਵੇਂ ਆਕਾਸ਼ ਉਡਾਰੀ ਮਾਰਦਾ, ਇੰਨਾ ਉੱਚਾ ਚੱਲ ਗਿਆ, ਆਕਾਸ਼ਚਾਰੀ ਪੰਛੀ ਹੈ, ਉੱਪਰ ਆਂਡਾ ਦੇਤਾ ਉਹਨੇ ਆਕਾਸ਼ ਵਿੱਚ, ਅਤੇ ਰਸਤੇ ਵਿੱਚ ਫੁੱਟ ਗਿਆ, ਧਰਤੀ 'ਤੇ ਵੀ ਨਹੀਂ ਆਇਆ। ਉਹਦੇ ਵਿੱਚੋਂ ਨਿਕਲਿਆ ਹੋਇਆ ਬੱਚਾ ਨਾਲੇ ਉੱਡ ਕੇ ਆਪਣੇ ਮਾਤਾ ਪਿਤਾ ਦੇ ਨਾਲ ਉੱਡਣ ਦੇ ਯੋਗ ਹੋ ਗਿਆ। ਇਵੇਂ ਹੀ ਹੁਣ ਪੁੱਤਰ ਸੀ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਅਤੇ ਅਨਲ ਪੰਛੀ ਮੰਗੂ ਮਾਰਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਤੋਂ ਜਿਹੜਾ ਸੀ ਬਿੰਦੀ ਔਲਾਦ ਪੈਦਾ ਹੋਏ, ਬਿੰਦੀ ਔਲਾਦ, ਅਤੇ ਬਿੰਦੀ ਔਲਾਦ ਪੈਦਾ ਹੋ ਕੇ ਫਿਰ ਨਾਦੀ ਪੁੱਤਰ ਬਣਾ ਦਿੱਤਾ ਸ਼ਬਦ ਦੁਆਰਾ, ਜਿਹੜਾ ਸੀ ਨਾਦੀ ਪੁੱਤਰ ਬਣਾ ਲਿਆ, ਬਿੰਦੀ ਵੀ ਅਤੇ ਨਾਦੀ ਵੀ, ਭਾਵ ਗੁਰੂ ਰੂਪ ਬਣਾ ਦਿੱਤੇ, ਪੈਦਾ ਕਰਕੇ ਆਪਣੇ ਆਪਣੇ ਵਰਗੇ ਹੀ ਬਣਾ ਲਿਆ, ਜਿਵੇਂ ਪੰਛੀ ਆਪਣੇ ਵਰਗਾ ਬਣਾ ਲਿਆ, ਨਾਲ ਉੱਡ ਕੇ ਨਾਲ ਬਰਾਬਰ ਰਲ ਗਏ, ਇਉਂ ਐਸਾ ਨਾਲ ਹੀ ਤੋਰ ਲਿਆ ਮਹਾਰਾਜ ਜੀ ਨੂੰ ਗੁਰੂ ਪੰਜਵੇਂ ਪਾਤਸ਼ਾਹ ਨੇ। ਫਿਰ ਆਪਣਾ ਨਾਦੀ ਪੁੱਤਰ ਕੌਣ ਸੀ? ਗੁਰੂ ਹਰਗੋਬਿੰਦ ਸਾਹਿਬ ਜੀ, ਲਾਹੌਰ ਵਿੱਚ ਆਪਣੇ ਆਪ ਨੂੰ ਸ਼ਾਂਤ ਕਰ ਲਿਆ ਸ਼ਹਾਦਤ ਦੇ ਕੇ, ਅਤੇ ਆਪਣੇ ਨਾਦ ਰਾਹੀਂ ਸ਼ਬਦ ਰਾਹੀਂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੀਰੀ ਪੀਰ ਦੇ ਮਾਲਕ ਬਣਾ ਦਿੱਤਾ, ਇਹਦੇ ਯੋਗ ਬਣਾ ਦਿੱਤਾ। ਹਾਂ,
ਬ੍ਰਹਮ ਬ੍ਰਹਮ ਮਿਲਾਏ ਜਿਵੇਂ ਸੁਖਾਲਿਆ,
ਇਉਂ ਭਾਈ ਸੁਖਾਲੇ ਹੀ ਸੌਖਾ ਸਹਿਜੇ ਹੀ ਬ੍ਰਹਮ ਰੂਪ ਆਪ ਮਹਾਰਾਜ ਜੀ ਨੇ ਬ੍ਰਹਮ ਵਿੱਚ ਮਿਲਾ ਲਿਆ। ਚਲੋ ਪੜ੍ਹੋ ਭਾਈ, ਤੁਸੀਂ ਕਰੋ ਟਰਾਈ, ਪੜ੍ਹੋ। ਕੇਵੜ
ਕੇਵੜ ਇੱਕ ਕਵਾਓ ਪਸ,
ਠੀਕ ਹੈ,
ਪਸਾਓ ਕਰਾਇਆ,
ਬਹੁਤ ਠੀਕ, ਘਬਰਾਉਣਾ ਨਹੀਂ, ਠੀਕ ਪੜ੍ਹ ਰਹੇ ਹੋ। ਕੇਵੜ ਇੱਕ ਕਵਾਓ, ਕਵਾਓ ਨਾਮ ਹੈ ਹੁਕ ਬਚਨ ਦਾ, ਫੁਰਨੇ ਦਾ, ਇੱਕ ਫੁਰਨੇ ਤੋਂ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਸਾਓ ਪਸਾਰਾ ਸਾਰੇ ਸੰਸਾਰ ਦਾ ਜਿਹੜਾ ਸੀ ਪਸਾਰਾ ਕਰ ਦਿੱਤਾ। ਹਾਂ, ਇੱਕ ਬਚਨ ਤੋਂ ਹੀ ਬਣਾਤਾ ਸੰਸਾਰ। ਕਿਹੜਾ ਬਚਨ ਸੀ? ਆਪਾਂ ਰੋਜ਼ ਵਿਚਾਰਦੇ ਹਾਂ, ਓਅੰਕਾਰ, ਬਸ ਓਅੰਕਾਰ ਕਿਹਾ, ਸ੍ਰਿਸ਼ਟੀ ਪੈਦਾ ਕਰ ਦਿੱਤੀ। ਹਾਂਜੀ,
ਕੇਵਟ ਕੰਡਾ ਤੋਲ,
ਠੀਕ ਹੈ,
ਤੋਲ ਤਲਾਇਆ,
ਠੀਕ ਹੈ, ਕੇਵਟ ਕੰਡਾ ਤੋਲ, ਲੱਲੇ ਨੂੰ ਔਂਕੜ ਹੈ ਨਾ, ਥੋੜ੍ਹਾ ਭਜਨ ਦੇ ਦਿਓ ਲੱਲੇ ਦੇ ਔਂਕੜ 'ਤੇ, ਔਂਕੜ ਲੱਗ ਜੂ, ਤੋਲ
ਤੋਲ
ਲੱਗ ਗਿਆ, ਔਂਕੜ ਤੋਲ ਨਹੀਂ ਲੱਗਿਆ, ਤੋਲ
ਤੋਲ
ਔਂਕੜ ਲੱਗ ਜਾਂਦਾ। ਹੁਣ ਅੱਗੇ ਸਿਆਰੀ ਲਾਉਣੀ ਹੈ ਲੱਲੇ ਨੂੰ, ਤੋਲ
ਤੋਲ
ਸਿਆਰੀ ਲੱਗ ਗਈ, ਤੋਲ ਨਹੀਂ ਲੱਗੀ, ਤੋਲ
ਤੋਲ
ਲੱਗ ਗਈ। ਇਉਂ ਜੀ ਕਿੱਡਾ ਕਿਹੜਾ, ਹੁਣ ਕੰਡਾ ਕਿਹੜਾ ਹੈ ਜਿਹਦੇ ਨਾਲ ਉਹਦੇ ਬਣਾਏ ਹੋਏ ਪਸਾਰੇ ਨੂੰ ਕੋਈ ਤੋਲ ਲਵੇ? ਸੋ ਇਹ ਨਹੀਂ ਤੋਲਿਆ ਜਾ ਸਕਦਾ, ਨਾ ਮਿਣਿਆ ਜਾ ਸਕਦਾ, ਤੋਲ ਨਾ ਕੋਈ ਤੱਕੜੀ ਹੈ, ਨਾ ਕੋਈ ਤਕ ਤਕ ਵੱਟਾ ਹੈ, ਤੋਲ ਤੁਲਾਇਆ ਜਿਸ ਵਿਚਾਰ ਦੁਆਰਾ ਉਹਨੂੰ ਤੋਲ ਲਿਆ ਜਾਵੇ, ਵਿਚਾਰ ਰੂਪੀ ਵੱਟੇ ਨਾਲ ਕਿਵੇਂ ਤੋਲ ਲਿਆ ਜਾਵੇ, ਨਹੀਂ ਤਾਂ ਬੁੱਧੀ ਵਾਲੇ ਫਿਰ ਜੋਖ ਲੈਂਦੇ। ਹਾਂ,
ਕਰ ਬ੍ਰਹਿਮੰਡ ਕਰੋੜ ਕਵਾਓ ਵਧਾਇਆ,
ਹਾਂ, ਕਰੋੜ 'ਤੇ ਵਿਸ਼ਰਾਮ ਕਰ ਲੈਣਾ, ਰੁਕਣਾ, ਭਾਵ ਵਿਸ਼ਰਾਮ ਨੂੰ ਕਹਿੰਦੇ ਨੇ ਲਾਈਨ ਵਿੱਚ। ਕਰ ਬ੍ਰਹਿਮੰਡ ਬ੍ਰਹਿਮੰਡ ਕਰੋੜ,
ਕਰ ਬ੍ਰਹਿਮੰਡ ਕਰੋੜ,
ਫਿਰ ਇੱਕ ਫੁਰਨੇ ਤੋਂ ਕਰੋੜਾਂ ਬ੍ਰਹਿਮੰਡ ਬਣਾ ਦਿੱਤੇ, ਇੱਕ ਘਰੋਂ ਵਿੱਚ ਮਾਰਦੇ ਕਰੋੜਾਂ ਬ੍ਰਹਿਮੰਡ ਨੇ, ਆਪਾਂ ਇੱਕ ਬ੍ਰਹਿਮੰਡ ਵਿੱਚ ਬੈਠੇ ਹਾਂ, ਇੱਦਾਂ ਦੇ ਹੋਰ ਕਰੋੜਾਂ ਹੀ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਉਤਾਰਤਾ ਦਰਸ ਦਿਖਾਏ ਹੈ, ਰੱਬ ਦੇ ਇੱਕ ਘਰੋਂ ਵਿੱਚ ਕਰੋੜਾਂ ਬ੍ਰਹਿਮੰਡ ਨੇ, ਇੱਦਾਂ ਦੇ ਕਵਾਓ ਵਧਾਇਆ, ਇੱਕ ਫੁਰਨੇ ਦੁਆਰਾ ਇੰਨਾ ਪਸਾਰਾ ਵਧਾ ਦਿੱਤਾ। ਜਿਵੇਂ ਆਪਾਂ ਚੌਪੀ ਸਾਹਿਬ ਜ਼ਰੂਰ ਪੜ੍ਹਦੇ ਹਾਂ, ਤੁਮਰਾ ਲਖਾ ਨਾ ਜਾਏ ਪਸਾਰਾ, ਜਾਏ ਤਾਂ ਵਿਸ਼ਰਾਮ ਕਰਿਆ ਕਰੋ ਤਾਂ ਅਰਥ ਠੀਕ ਹੋਣਾ, ਜੇ ਪੜ੍ਹੋਗੇ ਤੋਂ ਸਾਰੇ ਪੜ੍ਹਦੇ ਹਾਂ ਰੋਜ਼, ਤੁਮਰਾ ਲਖਾ ਨਾ ਜਾਏ ਪਸਾਰਾ, ਇੱਦਾਂ ਪਾਠ ਕਰ ਲਿਆ, ਪਤਾ ਕਿੰਨਾ ਉਲਟ ਅਰਥ ਹੋ ਗਿਆ ਇੱਦਾਂ। ਤੁਮਰਾ ਲਖਾ, ਲਖਾ ਹੁੰਦਾ ਜਾਣ ਲੈਣਾ, ਤੁਹਾਡਾ ਜਾਣ ਲਿਆ ਜੀ ਸਾਰਾ ਕੁਛ, ਅਸੀਂ ਨਾ ਜਾਏ ਪਸਾਰਾ, ਇਹ ਪਸਾਰੇ ਨੇ ਜਾਣਾ ਕੋਈ ਨਹੀਂ, ਪੱਕਾ ਹੀ ਰਹੂ ਇੱਥੇ, ਉਲਟ ਹੋ ਗਿਆ ਨਾ ਅਰਥ, ਪਸਾਰਾ ਤਾਂ ਜਾਣ ਵਾਲਾ ਹੈ, ਇਹਨੂੰ ਲੱਖ ਕੋਈ ਨਹੀਂ ਸਕਦਾ, ਸਾਰੇ ਹੱਥ ਉਲਟ ਹੋ ਗਏ। ਸੋ ਬਿਸ਼ਰਾਮ ਨੇ ਗਲਤ ਥਾਂ 'ਤੇ ਲੱਗ ਕੇ ਕਿੰਨਾ ਉਲਟ ਅਰਥ ਬਣਾਤਾ। ਸੋ ਜਦੋਂ ਬਿਸ਼ਰਾਮ ਕਰੋਗੇ ਤੁਮਰਾ ਲਖਾ ਨਾ ਜਾਏ, ਇੱਥੇ ਬ੍ਰੇਕ ਮਾਰੋਗੇ, ਤੁਹਾਡਾ ਜੀ ਜਾਣਿਆ ਨਹੀਂ ਜਾਂਦਾ ਕੀ ਪਸਾਰਾ। ਆ ਸੰਸਾਰ ਦਾ ਸਾਰਾ ਖੇਡ ਪਸਾਰਾ, ਸਾਤੋਂ ਜਾਣਿਆ ਨਹੀਂ ਜਾਂਦਾ, ਇੱਦਾਂ ਦਾ ਬਣਾਤਾ। ਸੋ ਇਉਂ ਕਬਾਓ ਵਧਾਇਆ, ਇੱਕ ਫੁੱਲ ਨਾਲ ਐਡਾ ਪਸਾਰਾ ਵਧਾ ਦਿੱਤਾ, ਜਾਣਿਆ ਹੀ ਨਹੀਂ ਜਾਂਦਾ। ਇੱਕੋ ਹੀ ਗੱਲ ਹੈ,
ਲੱਖ ਲੱਖ ਧਰਤ ਆਗਾਸ,
ਹਾਂ
ਅਰਧ ਧਰਾਇਆ,
ਅਧਰ ਪੜ੍ਹਦੇ ਹੋ ਇਹਨੂੰ ਸਾਬਤ, ਅਧਰ ਧਰਾਇਆ, ਲੱਖ ਲੱਖ ਧਰਤ ਆਗਾਸ,
ਲੱਖ ਧਰਤ ਆਗਾਸ,
ਧਰਤੀ ਕਿਹੜਾ ਇੱਕ ਹੈ? ਇਸ ਪਸਾਰੇ ਵਿੱਚ ਲੱਖਾਂ ਧਰਤੀਆਂ ਬਣਾ ਦਿੱਤੀਆਂ, ਲੱਖਾਂ ਹੀ ਆਗਾਸ ਬਣਾ ਦਿੱਤੇ, ਬਣਾ ਕੇ ਫਿਰ ਪਤਾ ਨਹੀਂ ਕਿਹਦੇ ਆਸਰੇ ਖੜਾਏ ਹੋਏ ਨੇ। ਧਰਤੀ ਕਿਹਦੇ ਆਸਰੇ ਖੜੀ ਹੈ? ਆਕਾਸ਼ ਕਿਹਦੇ ਆਸਰੇ ਖੜਾ? ਬਿਲ ਥੰਮਾ ਗਗਨ ਰਹਾਇਆ। ਸੋ ਇਉਂ ਜਿਹਾ ਜਿਹੜਾ ਸੀ ਬਾਹਰ ਖੇਡ ਰਚਿਆ ਜੀ, ਇਸ ਚੀਜ਼ਾਂ ਬਣਾ ਕੇ ਆਸਰੇ ਰਹਿਤ ਆਪਣੇ ਆਸਰੇ ਖੜਾਈਆਂ ਹੋਈਆਂ ਨੇ।
ਪਾਣੀ ਬਸੰਤਰ
ਬੈ ਸੰਤਰ ਬੱਬਨ ਦਲਾਵਾਂ ਲਾ ਕੇ
ਬੈ ਸੰਤਰ, ਲੱਖ ਉਪਾਇਆ,
ਹਾਂ ਫਿਰ ਲੱਖਾਂ ਤਰ੍ਹਾਂ ਦੀ ਪਾਣੀ ਕਿੰਨਾ ਬਸੰਤਰ, ਲੱਖਾਂ ਤਰ੍ਹਾਂ ਦੀ ਅੱਗ, ਲੱਖਾਂ ਅੱਗਾਂ, ਜਿੰਨੇ ਬ੍ਰਹਿਮੰਡ ਉਨੀਆਂ ਅੱਗਾਂ, ਜਿੰਨੇ ਬ੍ਰਹਿਮੰਡ ਉਨਾ ਪਾਣੀ ਉਨੇ ਸਮੁੰਦਰ, ਜਿੰਨੇ ਬ੍ਰਹਿਮੰਡ ਉਨੀਆਂ ਹਵਾਵਾਂ। ਸੋ ਲੱਖਾਂ ਇਹ ਪਾ ਦਿੱਤਾ,
ਲੱਖ ਚੁਰਾਸੀ
ਚੌਰਾਸੀ ਐਵੇਂ ਪੜਾਂਗੇ, ਜੇ ਚੁਰਾਸੀ ਕਹਣਗੇ ਚੱਚੇ ਨੂੰ ਕਨੌੜਾ, ਰਾਰੇ ਨੂੰ ਵਿਹਾਰੀ, ਹਾਹਾ ਫਿਰ ਤਾਂ ਹੋ ਗਿਆ। ਪਰ ਇੱਥੇ ਚੱਚਾ ਊੜੇ ਨੂੰ ਹੋਕੜ, ਰਾਰੇ ਨੂੰ ਕੰਨਾ, ਸੱਚੇ ਨੂੰ ਵਿਹਾਰੀ, ਸਾਰੇ ਚੌਰਾਸੀ
ਚੌਰਾਸੀ
ਜੋਨ ਖੇਲ ਆਇਆ,
ਖੇਲ ਰਚਾਇਆ,
ਹਾਂ ਜੋਨ ਅਤੇ ਵਿਸ਼ਰਾਮ। ਚੁਰਾਸੀ ਲੱਖ ਜੂਨਾਂ ਦੇ ਖੇਲ ਵਿੱਚ, ਚੁਰਾਸੀ ਲੱਖ ਜੂਨਾਂ ਦਾ ਖੇਲ ਰਚ ਦਿੱਤਾ। ਫਿਰ ਚੁਰਾਸੀ ਵਿੱਚ ਕਿੰਨੀਆਂ ਕਿੰਨੀਆਂ ਹੋਰ ਅੱਗੇ ਜੂਨਾਂ ਨੇ ਅੱਗੇ,
ਜੋਨ ਜੋਨ ਜੀ ਜੰਤ,
ਹਾਂ ਜੀ ਐਡਾ ਵੀ ਠੀਕ ਲੱਗ ਜੂਗਾ, ਜੀ
ਜੀ
ਸ਼ਾਬਾਸ,
ਜੰਤ ਅੰਤ ਨਾ ਪਾਇਆ,
ਜੰਤ ਅਤੇ ਵਿਸ਼ਰਾਮ, ਜੋਨ ਜੋਨ ਜੀ ਅਜੰਤ,
ਜੋਨ ਜੋਨ ਜੀ ਜੰਤ,
ਅੰਤ ਨਾ ਪਾਇਆ,
ਅੰਤ ਨਾ ਪਾਇਆ।
ਇੱਕ ਇੱਕ ਜੂਨ ਵਿੱਚ ਹੋਰ ਕਿੰਨੀਆਂ ਕਿੰਨੀਆਂ ਜੂਨਾਂ ਨੇ? ਮੱਛੀ ਇੱਕ ਜੂਨ ਹੈ, ਉਹ ਕਿੰਨੇ ਪ੍ਰਕਾਰ ਦੀਆਂ ਮੱਛੀਆਂ ਨੇ ਹੋਰ? ਅਤੇ ਬਾਂਦਰ ਇੱਕ ਜੂਨ ਹੈ, ਕਿੰਨਾ ਤਰ੍ਹਾਂ ਦੇ ਬਾਂਦਰ ਨੇ? ਸੱਪ ਇੱਕ ਜੂਨ ਹੈ, ਕਿੰਨਾ ਤਰ੍ਹਾਂ ਦੇ ਸੱਪ ਨੇ? ਸੋ ਇੱਕ ਇੱਕ ਜੂਨ ਵਿੱਚ ਹੋਰ ਕਿੰਨੀਆਂ ਜੀਵ ਜੰਤ ਜਿਹੜੇ ਨੇ ਪਾਏ, ਬਣਾ ਦਿੱਤੇ, ਅੰਤ 'ਤੇ ਨਹੀਂ ਪਾਇਆ ਜਾਂਦਾ।
ਸਿਰ ਸਿਰ ਖੇਲ
ਲਿਖਾਏ,
ਸਿਰ ਸਿਰ,
ਹਾਂ ਠੀਕ ਹੈ,
ਲੇਖ ਲਿਖਾਏ,
ਲਿਖਾਏ
ਲਿਖਾ
ਈਡੀ ਸਿਆਰੀ ਹੈ ਨਾ, ਲਿਖਾਏ
ਲਿਖਾਏ,
ਹਾਂ
ਅਲੇਖ ਧਰਾਇਆ,
ਧਿਆਇਆ, ਠੀਕ ਹੈ। ਸਿਰ ਹਰੇਕ ਦੇ ਸਿਰ 'ਤੇ ਕੋਈ ਲੇਖ ਲਿਖਿਆ। ਇੱਕ ਚੁਰਾਸੀ ਲੱਖ ਜੂਨਾਂ ਦੇ ਉੱਤੇ ਕਿੰਨੀਆਂ ਜੂਨਾਂ ਨੇ? 84 ਲੱਖ ਹੈ। ਫਿਰ ਹੋਰ ਅੱਗੇ ਕਿੰਨੀਆਂ ਨੇ ਉਹਨਾਂ ਵਿੱਚ ਪੈਦਾ ਹੋਈਆਂ? ਹਰੇਕ ਦੇ ਸਿਰ 'ਤੇ ਉਹਨੇ ਲੇਖ ਲਿਖਿਆ। ਅਜਿਹਾ ਕੋਈ ਜੂਨ ਨਹੀਂ ਜਿਹਦੇ ਸਿਰ 'ਤੇ ਲੇਖ ਨਾ ਲਿਖਿਆ ਹੋਵੇ। ਕਿੱਡਾ ਵੱਡਾ ਲਿਖਾਰੀ ਹੈ, ਕਿੰਨਾ ਸਿਸਟਮ ਲਿਖਿਆ, ਲਿਖਾ ਕੇ ਭੇਜ ਦਿੱਤਾ। ਸੋ ਆਪ ਕੀ ਹੈ? ਅਲੇਖ, ਉਹਦਾ ਕੋਈ ਲਿਖਾ ਨਹੀਂ ਹੈ। ਹਾਂ ਚਲੋ ਜੀ, ਸਰ ਠੀਕ ਪੜ੍ਹ ਦਿਓ, ਆਇਆ ਕਰੋ ਇੱਦਾਂ ਹੀ ਬਚਲ ਪੈਣ। ਗੁੱਡ, ਪਹਿਲਾ ਦਿਨ ਸੀ ਬਹੁਤ ਠੀਕ ਪੜ੍ਹਿਆ। ਅੱਗੇ ਜੀ,
ਸਤਿਗੁਰ ਸੱਚਾ ਨਾਉ ਆਖ ਸੁਣਾਇਆ।
ਸਤਿਗੁਰੂ ਨੇ ਪਾਈ ਆਖ ਕੇ ਸੱਚਾ ਨਾਮ ਸੁਣਾ ਦਿੱਤਾ। ਕੁਛ ਆਖਿਆ ਕੀ ਹੈ? ਆਖਿਆ ਕੀ? ਸੱਚਾ ਨਾਮ ਆਖ ਕੇ ਸੁਣਾਇਆ ਸਿੱਖਾਂ ਨੂੰ। ਸੁਣਾਇਆ ਕੀ ਹੈ? ਭਾਈ ਸੱਚਾ ਨਾਉ ਆਖਤਾ ਨੂੰ ਜਪੋ। ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਕਹਿ ਦਿੱਤਾ ਨਾ ਸੱਚਾ ਨਾਉ ਹੈ। ਅੱਗੇ ਕਹਿਤਾ ਜਪ, ਫਿਰ ਜਪ ਲਓ ਜੀ ਇਹਨੂੰ। ਫਿਰ ਇਹ ਆਖ ਕੇ ਸੁਣਾਇਆ, ਭਾਈ ਜਪੋ। ਹਾਂ,
ਗੁਰਮੂਰਤ ਸੱਚ ਥਾਓ ਧਿਆਨ ਧਰਾਇਆ।
ਗੁਰੂ ਦੇ ਸਰੂਪ ਵਿੱਚ ਫਿਰ ਜਿਹੜਾ ਸੀ, ਜਿਹੜਾ ਗੁਰੂ ਮੂਰਤ ਹੈ ਨਾ, ਇਹੀ ਸੱਚਾ ਥਾਂ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਦਾ ਸਰੂਪ ਹੈ, ਦਸੇ ਗੁਰੂਆਂ ਦਾ ਸਰੂਪ ਹੈ, ਸੱਚਾ ਸਥਾਨ ਹੈ, ਸੱਚੇ ਦਸੇ ਗੁਰੂ ਬੈਠੇ ਨੇ ਇੱਥੇ। ਧਿਆਨ ਧਰਾਇਆ, ਸੋ ਇਸ ਰੂਪ ਵਿੱਚ ਧਿਆਨ ਧਰਿਆ ਕਰੋ। ਹਾਂਜੀ,
ਸਾਧ ਸੰਗਤ ਅਸਰਾਓ,
ਸਾਧ ਸੰਗਤ ਦਾ ਬਣਾਤਾ ਆਸਰਾ ਸੱਚਾ, ਜਿਹੜੀ ਹੁਣ ਗੁਰੂ ਗ੍ਰੰਥ ਸਾਹਿਬ ਸਥਾਨ ਆ ਨਾ, ਇਹਦੇ ਸਾਹਮਣੇ ਬੈਠੀ ਹੋਈ ਸੰਗਤ ਹੈ, ਅਤੇ ਉਹਦੇ ਵਿੱਚ ਆਪਣਾ ਮਹਾਰਿਸ਼ ਪਾਤਸ਼ਾਹ ਜੋਤ ਰੂਪ ਨੇ। ਗੁਰੂ ਗ੍ਰੰਥ ਸਾਹਿਬ 'ਚੋਂ ਨਿਕਲ ਰਹੀ ਜੋਤ ਸੰਗਤ 'ਤੇ ਪੈਂਦੀ ਹੈ, ਅਤੇ ਖਿਆਲ ਕਰ ਲਓ ਕਿੱਡੀ ਵੱਡੀ ਪ੍ਰਾਪਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਜੋਤ ਦਾ ਪ੍ਰਕਾਸ਼ ਲੈਣ ਦੇ ਅਧਿਕਾਰੀ ਬਣ ਕੇ ਬੈਠੇ ਹੁੰਦੇ ਹਾਂ, ਜਦੋਂ ਹਜ਼ੂਰੀ ਬੈਠੇ ਹੁੰਦੇ ਹਾਂ ਸਾਧ ਸੰਗਤ ਦਾ ਮਾਣ ਮਿਲ ਰਿਹਾ ਉੱਥੇ ਬੈਠਿਆਂ ਨੂੰ, ਉਹ ਜੋਤ ਸਾਡੇ 'ਤੇ ਮਹਾਰਾਜ ਜੀ ਪਾ ਰਹੇ ਨੇ, ਉਹ ਸੱਚਾ ਆਸਰਾ ਮਿਲ ਰਿਹਾ। ਆਸਰਾ ਉਹ ਮੈਨੇ ਆਸਰਾ ਸੱਚ ਸੁਹਾਇਆ,
ਸੱਚ ਸੁਹਾਇਆ,
ਫਿਰ ਗੁਰੂ ਸਾਹਿਬ ਸੱਚ ਸਰੂਪ ਹੋ ਕੇ ਸੋਭਾਵਾਨ ਸੋਭਾ ਵਾਲੇ ਹੋ ਕੇ ਦਿਸ ਰਹੇ ਨੇ। ਕਿੰਨੀ ਸੋਭਾ ਗੁਰੂ ਗ੍ਰੰਥ ਸਾਹਿਬ ਜੀ ਦੀ, ਮੇਰੇ ਲਾਲਨ ਕੀ ਸੋਭਾ, ਸਦ ਨਾਮ ਤਨ ਮਨ ਰੰਗੀ ਸੋਭਾ, ਸਦਾ ਨਵੀਨ ਤੋਂ ਨਵੀਨ ਸੋਭੀ ਹੈ। ਹਾਂਜੀ, ਦਰਗਾਹ ਹੈ,
ਦਰਗਾਹ ਹੈ ਸੱਚ ਨਿਆਉ ਹੁਕਮ ਚਲਾਇਆ।
ਫਿਰ ਇਸ ਦਰਗਾਹ ਵਿੱਚ ਸੱਚਾ ਨਿਆਂ ਹੁੰਦਾ ਹੈ, ਹੁਕਮ ਹਰ ਸੇ ਪਾਤਸ਼ਾਹ ਦਾ ਚੱਲਦਾ ਉੱਥੇ ਭਾਈ, ਉੱਥੇ ਫਿਰ ਦਰਗਾਹ ਵਿੱਚ ਹੁਕਮ ਹੈ ਕਿ ਭਾਈ ਪਾਪੀਆ ਲੈ ਜਾਓ ਨਰਕਾਂ 'ਚ, ਇਹਨੂੰ ਹੁਕਮ ਚੱਲਿਆ, ਇਹ ਭਾਈ ਪੁੰਨੀ ਆ ਸੁਰਗ 'ਚ ਭੇਜ ਦਿਓ, ਇਹ ਭਾਈ ਜਿਹੜਾ ਹੈ ਤਾਂ ਆਤਮ ਗਿਆਨੀ ਹੈ, ਇਹਨੂੰ ਮੇਰੇ ਸੱਚਖੰਡ ਦੇ ਵਾਸੀ ਬਣਾਓ, ਹੁਕਮ ਚੱਲਿਆ। ਉੱਥੇ ਸੱਚਾ ਹੀ ਸੱਚ ਨਿਬੜਿਆ, ਚੁਣ ਵੱਖ ਕੱਢਿਆ ਜਜਮਾ ਲਿਆ, ਥਾਉ ਨਾ ਭੈਣ ਕੂੜਿਆਰ ਮੋਕਾਲਾ ਹੈ ਦੋ ਚਾਲਿਆ, ਤੇਰਾ ਨਾਇ ਰੱਤੇ ਸੇ ਜਿਣ ਗਏ, ਜਿਹੜੇ ਨਾਮ ਵਾਲੇ ਸੀ ਉਹ ਜਿੱਤ ਗਏ, ਉੱਥੇ ਹਾਰ ਗਏ ਸੋ ਠੱਗਣ ਵਾਲਿਆ ਠੱਗੀਆਂ ਵਾਲੇ ਹਾਰੇ ਉੱਥੇ, ਇਉਂ ਜੀ ਹੁਕਮ ਚੱਲਦਾ ਉੱਥੇ।
ਗੁਰਮੁਖ ਸੱਚ ਗਿਰਾਓ,
ਗੁਰਮੁਖਾਂ ਦਾ ਗਰਾਮ ਪਿੰਡ ਭਾਈ ਸੱਚਾ ਹੈ, ਕਿਹੜਾ ਹੈ ਉਹ, ਗੁਰੂ ਕੀ ਸਾਧ ਸੰਗਤ, ਨਿੱਕੀ ਸਾਧ ਸੰਗਾਨੀ, ਪਹਿਰ ਮੂਰਤ ਪਲ ਗਾਵਤ ਗਾਵਤ, ਗੋਬਿੰਦ ਗੋਬਿੰਦ ਬਖਾਨੀ, ਨਿੱਕੀ ਸ੍ਰੇਸ਼ਟ ਹੈ ਸਾਧ ਸੰਗਤ, ਇਸ ਕਰਕੇ ਸੱਚਾ ਗਰਾਂ ਹੈ, ਸੱਚਾ ਪਿੰਡ ਹੈ, ਸ਼ਬਦ ਵਸਾਇਆ ਸ਼ਬਦ ਦਾ ਵਾਸਾ ਇੱਥੇ, ਮਿਟਿਆ
ਮਿਟਿਆ ਗਰਬ ਗੁਆਓ ਗਰੀਬੀ ਛਾਇਆ,
ਸੰਗਤ ਵਿੱਚ ਫਿਰ ਜਿਹੜਾ ਸਾਧ ਸੰਗਤ ਜੀ ਹੰਕਾਰ ਮਿਟ ਗਿਆ, ਗੁਆ ਲਿਆ ਜੀ ਹੰਕਾਰ, ਗੁਆਓ ਨਾਮ ਬੋਲਣ ਦਾ ਵੀ ਹੁੰਦਾ, ਉੱਥੇ ਫਿਰ ਸਤਸੰਗੀ ਹੰਕਾਰ 'ਚ ਨਹੀਂ ਬੋਲਦੇ, ਗਰੀਬੀ ਛਾਇਆ ਨਿਮਰਤਾ ਵਿੱਚ ਗਰੀਬੀ ਛਾਈ ਹੁੰਦੀ ਹੈ, ਨਿਮਰਤਾ ਛਾਈ ਹੁੰਦੀ ਹੈ।
ਗੁਰਮਤ ਸੱਚ ਹਿਆਓ ਅਜਰ ਜਰਾਇਆ,
ਇੱਥੇ ਅਜਰ ਬਣਨੇ ਹੁਣ, ਅਜਰ ਜਰਾਇਆ,
ਅਜਰ ਜਰਾਇਆ,
ਗੁਰਮਤ ਸੱਚ ਹਿਆਓ,
ਗੁਰਮਤਿ ਸੱਚ ਹਿਆਓ,
ਸੰਗਤ 'ਚ ਬੈਠਿਆਂ ਨੇ ਜਗਿਆਸੂਆਂ ਨੇ ਗੁਰਮਤਿ ਲੈ ਲਈ, ਗੁਰਮਤਿ ਲੈ ਲਈ ਸੱਚ ਹਿਆਓ, ਹਿਆਓ ਨਾਮ ਹਿਰਦੇ ਦਾ, ਸੱਚਾ ਬਣ ਗਿਆ ਹਿਰਦਾ, ਅਜਰ ਜਰਾਇਆ ਜਦੋਂ ਸੱਚ ਹਿਰਦਾ ਬਣ ਗਿਆ, ਸੱਚ ਨਾ ਮਿਲ ਗਏ, ਇਸ ਅਜਰ ਵਸਤੂ ਨੂੰ ਜਰ ਲਿਆ, ਫਿਰ ਕੋਈ ਐਡਵਰਟਾਈਜਮੈਂਟ ਨਹੀਂ ਕਰਨ ਦੀ ਲੋੜ ਪਈ, ਇਸ਼ਤਿਹਾਰਬਾਜ਼ੀ ਕਰਨ ਦੀ ਲੋੜ ਨਹੀਂ ਪਈ, ਲਿਖਣ ਦੀ ਲੋੜ ਨਹੀਂ ਪਈ, ਸ਼੍ਰੀ ਸ਼੍ਰੀ 108 ਉਹ ਕੀ ਲੋੜ ਆ ਉਹਨਾਂ ਨੂੰ, ਤਾਂ ਰੱਬ ਹੋਏ ਗਏ ਨੇ, ਰੱਬ ਨੂੰ ਕੀ ਲੋੜ ਆ ਦੱਸਣ ਦੀ, ਮੈਂ ਰੱਬ ਹਾਂ, ਕਦੇ ਦੱਸਣ ਆਇਆ, ਕੰਨਾਂ 'ਤੇ ਲਾਏ ਨੇ ਕਿਤੇ ਇਸ਼ਤਿਹਾਰ ਉਹਨੇ, ਉਹ ਬਣ ਅਜਰ ਨੂੰ ਜਰ ਲਿਆ।
ਤਿਸ ਬਲਿਹਾਰਾ ਜਾਓ,
ਬਲਿਹਾਰੇ ਜਾਈਏ ਜੀ ਐਸੇ ਤੋਂ,
ਸੋ ਭਾਣਾ ਪਾਇਆ,
ਜਿਨ੍ਹਾਂ ਨੂੰ ਭਾਣਾ ਚੰਗਾ ਲੱਗਦਾ ਰੱਬ ਦਾ, ਉਹਨਾਂ ਤੋਂ ਜਾਈਏ ਬਲਿਹਾਰੇ। ਚਲੋ ਜੀ, ਦੋ ਪੌੜੀਆਂ ਰਹਿੰਦੀਆਂ ਨੇ, ਕਰੋ ਪੌੜੀ।
ਸੱਚੀ ਖਸ ਮਰ ਜਾਏ ਭਾਣਾ ਪਾਵਣਾ,
ਹਾਂ ਭਾਣਾ ਮੰਨੋ ਭਾਈ, ਫਿਰ ਬੈਠੋ ਅਜੇ ਕਾਹਨੂੰ ਕਾਲੇ ਹੋਏ, ਗਲਤ ਚੱਲਦੇ ਰਹੀ ਆ ਹੋਈ, ਹੁਣੇ ਤਾਂ ਕਿਹਾ ਭਾਣਾ ਪਾਇਆ, ਤੁਸੀਂ ਇੱਕ ਮਿੰਟ 'ਚ ਭਾਣੇ ਤੋਂ ਬਾਹਰ ਹੋ ਗਏ। ਸੱਚੀ ਖਸਮ
ਰਜਾਏ,
ਇਹ ਖਸਮ ਵਾਹਿਗੁਰੂ ਦੀ ਸੱਚੀ ਰਜਾ ਹੈ ਬਾਈ, ਭਾਣਾ ਭਾਵਣਾ,
ਭਾਣਾ ਭਾਵਣਾ,
ਉਹਦੀ ਰਜਾ 'ਚ ਰਹੀਏ, ਭਾਣਾ ਭਾਵੇ, ਕੀ ਪਤਾ ਰਾਹ 'ਚ ਗੱਡੀ ਦਾ ਪੈਂਚਰ ਹੋ ਕੇ ਫਿਰ ਕੀ ਕਰੋਗੇ। ਚਲੋ ਅੱਗੇ,
ਸਤਿਗੁਰ ਪੈਰੀਂ ਪਾਏ ਆਪ ਗਵਾਉਣਾ,
ਇਉਂ ਭਾਈ ਪੈਰੀਂ ਪਈਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ, ਆਪਾ ਭਾਵ ਗਵਾ ਕੇ ਚਾਨੀ ਲੱਗੇ ਗੁਰੂ ਸਾਹਿਬ ਦੇ।
ਗੁਰ ਚੇਲਾ ਪਰਚਾਏ ਮਨ ਪਤੀ ਆਵਣਾ,
ਹਾਂ ਭਾਈ ਪਹਿਲਾਂ ਗੁਰੂ ਨੇ ਚੇਲੇ ਨੂੰ ਉਪਦੇਸ਼ ਦਿੱਤਾ, ਚੇਲੇ ਨੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਕਮਾ ਕੇ ਗੁਰੂ ਨੂੰ ਪ੍ਰਸੰਨ ਕਰ ਲਿਆ, ਪ੍ਰਚਾ ਲਿਆ, ਜਦੋਂ ਚੇਲੇ ਨੇ ਗੁਰੂ ਨੂੰ ਪ੍ਰਸੰਨ ਕਰ ਲਿਆ, ਮਨ ਪਤੀ ਆਵਣਾ, ਅਤੇ ਮਨ ਫਿਰ ਪਤੀਜ ਗਿਆ ਗੁਰੂ ਦਾ, ਸਿੱਖ 'ਤੇ ਮੇਰਾ ਸਿੱਖ ਹੈ, ਮੇਰਾ ਹੈ, ਹਾਂ ਮੇਰੇ ਜੋਗਾ ਹੁਣ ਇਹ, ਉਹ ਤਾਂ ਮਨ ਪਤੀਜ ਗਿਆ, ਭਰੋਸਾ ਆ ਗਿਆ ਮੇਰਾ ਹੈ ਹੁਣ ਇਹ। ਹਾਂ, ਗੁਰਮੁਖ
ਗੁਰਮੁਖ ਸਹਿਜ ਸੁਭਾਏ
ਸੁਭਾਏ
ਸੁਭਾਏ ਅਲੱਖ ਲਿਖਾਵਣਾ,
ਗੁਰਮੁਖ ਸਹਿਜ ਸੁਭਾਏ ਵਿੱਚ ਫਿਰ ਜਿਹੜੇ ਆ ਗਏ ਨੇ, ਅਲੱਖ ਨੂੰ ਲੱਖ ਲੈਂਦੇ ਨੇ, ਗੁਰਮੁਖ ਗੁਰਸਿੱਖ,
ਗੁਰਸਿੱਖ ਤਿਲ ਨਾ ਤਮਾਏ ਕਾਰ ਕਮਾਵਣਾ,
ਗੁਰਸਿੱਖਾਂ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਰਹਿ ਜਾਂਦੀ, ਇੱਛਾ ਨਹੀਂ ਕੋਈ ਰਹਿ ਜਾਂਦੀ, ਕਿਉਂ ਨਾ ਤਾਂ ਮਾਲੋ ਮਾਲ ਕਰਤਾ ਗੁਰੂ ਨੇ, ਇੱਛਾ ਕਾਹਦੀ ਰਹਿ ਗਈ, ਸਾਰੀਆਂ ਇੱਛਾ ਪੂਰੀਆਂ, ਇੱਛਾ ਹੀ ਖਤਮ ਕਰਤੀਆਂ, ਇੰਨਾ ਕੁਛ ਦੇਤਾ, ਕੋਈ ਤਮਾ ਨਹੀਂ ਰਹਿ ਗਈ, ਤਿਲ ਜਿੰਨੇ ਵੀ ਕਾਰ ਕਮਾਵਣਾ ਇਸ ਕੰਮ ਵਿੱਚ ਲਾ ਦਿੱਤੇ।
ਸ਼ਬਦ ਸੁਰਤ ਲਿਵ ਲਾਏ ਹੁਕਮ ਮਨਾਵਣਾ।
ਫਿਰ ਭਾਈ ਸੁਰਤ ਲਾ ਲਈ ਸ਼ਬਦ ਦੇ ਨਾਲ, ਲਿਵ ਬਣ ਗਈ ਅਤੇ ਹੁਕਮ ਵਿੱਚ ਮੰਨਣਾ ਕਰਦਾ ਫਿਰ ਸਿੱਖ।
ਵੀ ਕੀ ਲੰਘਾਏ ਨਿੱਜ ਕਰ ਜਾਵਣਾ।
ਠੀਕ ਲੱਗ ਗਿਆ ਹੈ ਵੀ ਜੀਵ ਜਿਹੜਾ ਸੀ ਇੱਕੀ ਈਸ਼ਰ ਇਹ ਗੱਲ ਤੋਂ ਲੰਘ ਗਏ, ਹਾਂ ਨਿੱਜ ਘਰ ਆ ਗਏ, ਸਵੈ ਸਰੂਪ ਵਿੱਚ ਪਹੁੰਚ ਗਏ।
ਗੁਰਮੁਖ ਸੁੱਖ ਫਲ ਪਾਏ ਸਹਿਜ ਸਮਾਵਣ।
ਕਿਉਂ ਗੁਰਮੁਖਾਂ ਨੇ ਭਾਈ ਸੁੱਖ ਫਲ ਦੀ ਪ੍ਰਾਪਤੀ ਕਰ ਲਈ, ਸਹਿਜ ਵਿੱਚ ਸਮਾ ਗਏ ਨੇ। ਚਲੋ ਕਰਨੀ ਹੋਰ ਕੁ ਬਸ ਕਰੀਏ, ਕਸੂਤੇ ਕਸੂਤੇ ਝਾਕਦੇ ਗਈ। ਚੱਲ ਕਰੋ ਪੜ੍ਹੋ ਫਿਰ। ਇੱਕ ਗੁਰੂ
ਇੱਕ ਗੁਰੂ ਇੱਕ ਸਿੱਖ ਗੁਰਮੁਖ ਜਾਣਿਆ।
ਇੱਕ ਗੁਰੂ ਹੈ, ਗੁਰੂ ਨਾਨਕ ਸਾਹਿਬ ਗੁਰੂ ਥੇ। ਇੱਕ ਸਿੱਖ ਕੌਣ ਸੀ? ਗੁਰੂ ਅੰਗਦ ਸਾਹਿਬ। ਐਸੀ ਬਖਸ਼ਿਸ਼ ਕੀਤੀ ਗੁਰਮੁਖ ਜਾਣਿਆ, ਉਹ ਗੁਰੂ ਜਾਣੇ ਗਏ, ਸਿੱਖ ਨੂੰ ਗੁਰੂ ਬਣਾ ਦਿੱਤਾ। ਹਾਂਜੀ ਇਹ ਕੰਮ ਹੈ ਗੁਰੂ ਦਾ, ਆਪਣੇ ਵਰਗਾ ਬਣਾ ਲੈਂਦਾ ਗੁਰੂ ਸਿੱਖ ਨੂੰ। ਹਾਂ
ਗੁਰ ਚੇਲਾ ਗੁਰ ਸਿੱਖ ਸੱਚ ਸਮਾਣਿਆ।
ਗੁਰੂ ਚੇਲਾ, ਪਹਿਲਾਂ ਗੁਰੂ ਸੀ ਫਿਰ ਚੇਲਾ ਸਿੱਖ, ਹੁਣ ਗੁਰਸਿੱਖ ਜਿਹੜਾ ਸੀ ਸਿੱਖ, ਚੇਲਾ ਜਿਹੜਾ ਸੀ ਗੁਰੂ ਬਣ ਗਿਆ। ਸੱਚ ਸਮਾਣਿਆ, ਸੱਚ ਵਿੱਚ ਸਮਾ ਗਏ, ਗੁਰੂ ਵਿੱਚ ਸੰਭੇਦ ਹੋ ਗਿਆ ਸਿੱਖ। ਸੋ ਸਤਿਗੁਰ,
ਸੋ ਸਤਿਗੁਰ ਸੋ ਸਿੱਖ,
ਉਸ ਉਹੀ ਸਤਿਗੁਰੂ ਹੈ, ਹੁਣ ਉਹੀ ਭਾਈ ਸਿੱਖ ਹੈ, ਗੁਰੂ ਅੰਗਦ ਸਾਹਿਬ ਗੁਰੂ ਬਣ ਗਏ ਨੇ। ਸ਼ਬਦ ਸ਼ਬਦ ਵਿਖਾਣਿਆ,
ਸ਼ਬਦ ਵਿਖਾਣ,
ਹੁਣ ਉਹਨਾਂ ਨੂੰ ਸਿੱਖ ਨਹੀਂ ਕਹਾਂਗੇ, ਉਹ ਸ਼ਬਦ ਹੋ ਗਏ, ਬ੍ਰਹਮ ਹੋ ਗਏ।
ਆਚਰਜ ਭੂਰ ਭਵਿੱਖ,
ਇਹ ਗੱਲ ਬੜੀ ਚਰਜ ਵਾਲੀ ਹੈ। ਪਿੱਛੇ ਭੂਰ ਸਮਾਂ ਲੰਘਿਆ, ਉੱਥੇ ਵੀ ਭਾਈ ਚਰਜ ਰੂਪ ਸੀ, ਭਵਿੱਖ ਆਉਣ ਵਾਲੇ ਸਮੇਂ ਵਿੱਚ ਵੀ ਚਰਜ ਹੈ ਅਤੇ ਵਰਤਮਾਨ ਸਮੇਂ ਵਿੱਚ ਵੀ ਅਚਰਜ ਹੈ, ਕਿਉਂਕਿ ਉਹ ਸੱਚ ਸੁਹਾਣਿਆ, ਸੱਚਾ ਵਾਹਿਗੁਰੂ ਸ਼ੋਭਨੀਕ ਹੈ।
ਲੇਖ ਅਲੇਖ ਅਲੱਖ
ਅਲਿਖ
ਅਲਿਖ,
ਹੁਣ ਲੇਖ ਜਿਹੜਾ ਲੇਖੇ ਤੋਂ ਲੇਖ ਹੈ ਪਰਮੇਸ਼ਰ, ਉਹਨੇ ਭਾਈ ਮਾਨ ਨਿਮਾਣਿਆ, ਨਿਮਾਣੇ ਜਿਹੜੇ ਰਹਿੰਦੇ ਸੀ ਨਿਮਰਤਾ ਵਿੱਚ ਰਹਿੰਦੇ ਸੀ, ਮਾਨ ਐਡਾ ਬਖਸ਼ਤਾ, ਅਲਿਖ ਉਹ ਵੀ ਲੇਖ ਹੋ ਗਏ।
ਸੰਸਾਰ ਅੰਮ੍ਰਿਤ ਵਿੱਖ ਨਾ ਆਉਣ ਜਾਣਿਆ।
ਇੱਕ ਮਿੰਟ ਰੁਕਿਓ, ਹਾਂਜੀ ਭੂਤ ਵਿੱਖ ਹੈ, ਇੱਕੋ ਹੀ ਗੱਲ ਹੈ, ਫਰਕ ਕੋਈ ਨਹੀਂ, ਉਹ ਵੀ ਠੀਕ ਹੈ, ਭੂਰ ਅਤੇ ਭੂਤ ਇੱਕੋ ਹੀ ਗੱਲ। ਹਾਂ ਲੇਖ ਅਲੇਖ ਅਲਿਖ, ਅੱਗੇ ਜੀ ਸੰਸਾਰ ਅੰਮ੍ਰਿਤ ਵਿੱਖ,
ਸੰਸਾਰ ਅੰਮ੍ਰਿਤ ਵਿੱਖ,
ਸੰਸਾਰ ਹੋ ਗਿਆ ਸਮਾਨ, ਵਿਓ ਵਿੱਖ ਹੋ ਗਈ, ਵਿਓ ਅਤੇ ਅੰਮ੍ਰਿਤ ਉਹਨਾਂ ਨੂੰ ਫਿਰ ਇੱਕੋ ਹੀ ਲੱਗਦਾ, ਹੁਣ ਸਮਦ੍ਰਿਸ਼ਟੀ ਹੋ ਗਏ, ਨਾ ਆਵਣ ਜਾਣਿਆ, ਉਹ ਨਾ ਜੰਮ ਕੇ ਆਉਂਦੇ ਨਹੀਂ, ਮਰ ਕੇ ਜਾਂਦੇ ਨਹੀਂ।
ਨਿਸ਼ਾਨਾ ਹੋਏ ਲਿਖ, ਹਾਂ ਹੱਦ ਨਿਸ਼ਾਨਿਆ,
ਹਾਂ ਨਿਸ਼ਾਨ ਨਾ ਹੁੰਦਾ ਪ੍ਰਗਟ ਦਾ, ਹੁਣ ਪ੍ਰਗਟ ਹੋ ਗਏ ਨੇ, ਹੁਣ ਹੱਦ ਨਿਸ਼ਾਨਿਆ, ਹੱਦ ਤੋਂ ਪਰੇ ਹੁਣ ਜਿਹੜਾ ਸੀ ਉਹਨੂੰ ਲਿਖਣਾ ਲਿਖਣਾ ਲਿਖ ਦਿੱਤਾ ਹੈ। ਹਾਂਜੀ
ਗੁਰ ਸਿੱਖ ਗੁਰ ਸਿੱਖ ਹੋਏ ਹੈਰਾਨਿਆ।
ਕਿਉਂ ਭਾਈ ਗੁਰੂ ਤੋਂ ਹੋ ਗਿਆ ਸਿੱਖ, ਸਿੱਖ ਤੋਂ ਹੋ ਗਿਆ ਗੁਰੂ, ਹੋਏ ਹੈਰਾਨਿਆ, ਇਹ ਹੈਰਾਨ ਕਰਨ ਵਾਲੀ ਗੱਲ ਹੈ, ਹੈਰਾਨ ਹੈ, ਹੈਰਾਨ ਵਿਸਮਾਦ ਹੈ, ਵਿਸਮਾਦ ਹੈ ਜੀ। ਚਲੋ ਪੜ੍ਹ ਲਓ ਸਾਰੇ ਇਕੱਠੀ ਪੌੜੀ, ਹੁਣ
ਇੱਕ ਗੁਰੂ ਸਿੱਖ ਜਾਣਿਆ,
ਗੁਰ ਚੇਲਾ ਗੁਰ ਸਿੱਖ ਸੱਚ ਸਮਾਣਿਆ, ਸੋ ਸਤਿਗੁਰ ਸੋ ਸਿੱਖ ਸ਼ਬਦ ਵਿਖਾਣਿਆ, ਅਚਰਜ ਪੂਰ ਭਵਿੱਖ ਸੱਚ ਸੁਹਾਣਿਆ, ਲੇਖ ਅਲੇਖ ਅਲਿਖ ਮਾਣ ਨੇ ਮਾਣਿਆ, ਸੰਸਰ ਅੰਮ੍ਰਿਤ ਵਿੱਖ ਨਾ ਆਵਣ ਜਾਣਿਆ, ਨਿਸ਼ਾਨਾ ਹੋਏ ਲਿਖ ਹੱਦ ਨਿਸ਼ਾਨਿਆ, ਗੁਰਸਿੱਖ ਹੋ ਗੁਰਸਿੱਖ ਹੋਏ ਹੈਰਾਨਿਆ, ਗੁਰਸਿੱਖ ਹੋ ਗੁਰਸਿੱਖ ਹੋਏ ਹੈਰਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।